Youngstown, Toronto.
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਜਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ ਤੇ ਸਤਿ ਸ੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਹਰ ਇਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਅਤੇ ਸੋਮਵਾਰ ਨੂੰ ਯਾਨੀ ਕਿ ਕੱਲ੍ਹ ਨੂੰ 3 ਵਜੇ ਤੋਂ ਲੈ ਕੇ 4 ਵਜੇ ਤੱਕ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ। ਇਹ ਜਿਹੜਾ ਪ੍ਰੋਗਰਾਮ ਹੈ ਮਾਈਂਡ ਐਂਡ ਬਾਡੀ, ਇਹ BNC ਮੈਡੀਕਲ ਸੈਂਟਰ ਦੇ ਤਾਬੂਨ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। BNC ਦਾ ਕੀ ਮਤਲਬ ਹੈ? B ਦਾ ਮਤਲਬ ਹੈ ਬ੍ਰੈਮਲੀ ਅਤੇ C ਦਾ ਮਤਲਬ ਹੈ ਕੰਟਰੀ ਸਾਈਡ। ਬ੍ਰੈਮਟਨ ਦੇ ਵਿੱਚ ਜਿਹੜੀਆਂ 2 ਰੋਡਸ ਨੇ, 2 ਸੜਕਾਂ ਨੇ, ਇੱਕ ਨੂੰ ਆਪਾਂ ਬ੍ਰੈਮਲੀ ਕਹਿੰਦੇ ਹਾਂ ਅਤੇ ਦੂਜੀ ਨੂੰ ਕਹਿੰਦੇ ਹਾਂ ਕੰਟਰੀ ਸਾਈਡ। ਅਤੇ ਜਿੱਥੇ ਵੀ ਬ੍ਰੈਮਲੀ ਅਤੇ ਕੰਟਰੀ ਸਾਈਡ ਮਿਲਦੀਆਂ ਨੇ, ਉਸ ਇੰਟਰਸੈਕਸ਼ਨ ਦੇ ਉੱਤੇ ਸਾਡਾ ਇਹ ਮੈਡੀਕਲ ਸੈਂਟਰ ਹੈ, ਤਾਂਹੀਓ ਇਸ ਨੂੰ BNC ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਕੈਨੇਡਾ ਦੇ ਵਿੱਚ BC ਮਸ਼ਹੂਰ ਹੈ, ਬ੍ਰਿਟਿਸ਼ ਕੋਲੰਬੀਆ, ਇਸੇ ਤਰ੍ਹਾਂ ਹੀ ਬ੍ਰੈਮਟਨ ਦੇ ਵਿੱਚ BNC ਮੈਡੀਕਲ ਸੈਂਟਰ, BNC ਅਰਜੈਂਟ ਕੇਅਰ ਸੈਂਟਰ, BNC ਫਾਰਮੇਸੀ, BNC ਵਿਜਨ ਸੈਂਟਰ, ਇਹ ਸਾਰੇ ਮਸ਼ਹੂਰ ਨੇ, ਜਿਹੜੇ ਕਿ ਇੱਕੋ ਛੱਤ ਦੇ ਥੱਲੇ ਹੈਲਥ ਨਾਲ ਰਿਲੇਟਡ ਬਹੁਤ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ। ਮਸਲਨ ਸਾਡੇ ਕੋਲ ਫਿਜੀਓਥੈਰੇਪੀ ਅਤੇ ਕੈਰੋਪ੍ਰੈਕਟਰ ਨਾਲ ਹਰ ਪ੍ਰਕਾਰ ਦੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ। ਫੈਮਿਲੀ ਪ੍ਰੈਕਟਿਸ ਹੈ, ਅਰਜੈਂਟ ਕੇਅਰ ਹੈ, ਵਾਕ ਇਨ ਕਲੀਨਿਕ ਹੈ, ਬਲੱਡ ਲੈਬ ਹੈ 7 ਦਿਨ ਖੁੱਲ੍ਹਦੀ, ਫਾਰਮੇਸੀ ਹੈ 365 ਦੇ 365 ਦਿਨ ਖੁੱਲ੍ਹਦੀ, ਫਿਰ ਕੌਂਸਲਿੰਗ ਦੀਆਂ ਸਰਵਿਸਿਜ ਨੇ, ਅਤੇ ਖੁੰਝੇ ਦੇ ਵਿੱਚ ਅਸੀਂ ਐਨਕਾਂ ਦੀ ਸਰਵਿਸਿਜ ਦਿੰਦੇ ਹਾਂ। ਆਈ ਡਾਕਟਰ ਸਾਡੇ ਕੋਲ ਪਹਿਲਾਂ 4 ਹੁੰਦੇ ਸੀ, ਹੁਣ ਸਾਡੇ ਕੋਲ ਆਈ ਡਾਕਟਰ ਨਹੀਂ ਹੈ। ਉਹਦਾ ਕਾਰਨ ਸਿਰਫ ਇੱਕੋ ਹੀ ਹੈ ਕਿ ਹੁਣ ਅਸੀਂ ਜਿਹੜਾ ਇਹ ਬਿਜ਼ਨਸ ਐਨਕਾਂ ਦਾ, ਉਹਨੂੰ ਅਸੀਂ ਬੰਦ ਕਰਨ ਜਾ ਰਹੇ ਹਾਂ। ਐਨਕਾਂ ਦੀਆਂ ਜਿੰਨੀਆਂ ਵੀ ਕਿਸਮਾਂ ਨੇ, ਚਾਹੇ ਉਹ ਬ੍ਰੈਂਡਡ ਨੇ ਚਾਹੇ ਉਹ ਨਾਨ ਬ੍ਰੈਂਡਡ ਨੇ, ਅਸੀਂ ਹਰ ਪ੍ਰਕਾਰ ਦੀ ਐਨਕ ਰੱਖਦੇ ਹਾਂ, ਸਨਗਲਾਸਿਸ ਰੱਖਦੇ ਹਾਂ। ਪਰ ਹੁਣ ਕਿਉਂਕਿ ਪਿਛਲੇ ਕਈ ਹਫ਼ਤਿਆਂ ਤੋਂ ਅਸੀਂ ਕਲੋਜ਼ਿੰਗ ਆਊਟ ਸੇਲ ਲਾਈ ਵੀ ਹੈ, ਸੋ ਬਹੁਤ ਸਾਰੀਆਂ ਜਿਹੜੀਆਂ ਉਹਦੀ ਕੁਆਲਿਟੀਜ਼ ਨੇ ਉਹ ਫਿਨਿਸ਼ ਹੋ ਚੁੱਕੀਆਂ ਨੇ, ਪਰ ਸਟਿਲ ਬਹੁਤ ਨੇ ਸਾਡੇ ਕੋਲ ਸਨਗਲਾਸਿਸ ਨੇ, ਜਿਸ ਤਰ੍ਹਾਂ ਰੇਵਨ ਹੈ, ਗੁੱਚੀ ਹੈ, ਪ੍ਰਾਡ ਹੈ, ਟੋਮ ਫੋਰਡ ਹੈ, ਮਾਈਕਲ ਕੋਰ ਹੈ, ਐਂਡ ਸੋ ਔਨ। ਇਸੇ ਤਰ੍ਹਾਂ ਹੀ ਆਈ ਫਰੇਮਸ ਵੀ ਬ੍ਰੈਂਡਡ ਹੈਗੇ। ਇਹਦੀ ਖਾਸੀਅਤ ਇਹ ਹੈ ਕਿ ਇਹ ਅਸੀਂ ਕੋਸਟ ਪ੍ਰਾਈਸ 'ਤੇ ਦੇ ਰਹੇ ਹਾਂ। ਫਾਰ ਐਗਜ਼ਾਮਪਲ, ਜਿਸ ਤਰ੍ਹਾਂ ਅੱਜ ਇੱਕ ਸਾਡੇ ਭਾਈ ਸਾਹਿਬ ਕਿਚਨਰ ਤੋਂ ਆਏ ਸੀਗੇ, ਉਹਨਾਂ ਨੇ ਡਿਓਰ ਦੀ ਐਨਕ ਦੇਖੀ, ਅਤੇ ਜਦੋਂ ਦੇਖੀ ਤਾਂ ਉਹ ਚਾਹੁੰਦੇ ਤਾਂ ਉਹ ਲੈਣੀ ਸੀਗੇ, ਪਰ ਉਹ ਕਹਿੰਦੇ ਤਾਂ ਬਹੁਤ ਮਹਿੰਗੀ ਹੈ। ਅਤੇ ਮੈਂ ਉਹਨਾਂ ਨੂੰ ਹੱਸ ਕੇ ਪੁੱਛਿਆ ਵੀ ਕਿੰਨੇ ਦੀ ਹੈ? ਕਹਿੰਦੇ ਜੀ ਅਸੀਂ ਕਿਚਨਰ ਦੇ ਵਿੱਚ 789 ਦੀ ਦੇਖੀ ਸੀ। ਮੈਂ ਕਿਹਾ ਹੁਣ ਇੱਥੇ ਦੇਖ ਲਓ। ਜਦੋਂ ਉਹਨਾਂ ਨੇ ਦੇਖੀ, ਡਿਸਕਾਊਂਟ ਪਾਉਣ ਤੋਂ ਬਾਅਦ ਕਲੋਜ਼ਿੰਗ ਆਊਟ ਪ੍ਰਾਈਸ 220 ਸੀ। ਬਾਰਗੇਨਿੰਗ ਅਸੀਂ ਉਹ ਕਰਦੇ ਨਹੀਂ। ਸੋ ਕਹਿਣ ਦਾ ਮੇਰਾ ਭਾਵ ਇਹ ਹੈ ਕਿ ਕੋਸਟ ਪ੍ਰਾਈਸ ਦੇ, ਜਿਵੇਂ ਰੇਵਨ ਦੀਆਂ ਐਨਕਾਂ ਜਿਹੜੀਆਂ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਕੇ ਬਾਰਗੇਨਿੰਗ ਕਰ ਕੁਰ ਲਓ, ਟੈਕਸਟ ਬੁੱਕਸ ਪਾ ਕੇ 300 ਦੇ ਨੇੜੇ ਮਿਲਦੀਆਂ ਨੇ, ਸਾਡੇ ਕੋਲ 120 ਦੀਆਂ ਮਿਲ ਜਾਂਦੀਆਂ ਨੇ। ਸੋ ਇਸੇ ਤਰ੍ਹਾਂ ਹੀ ਜਿਹੜੀਆਂ ਵੀ ਨਾਨ ਬ੍ਰੈਂਡਡ ਫਰੇਮਸ ਨੇ, ਉਹ 100 ਦੇ 2 ਮਿਲਦੇ ਨੇ। ਉਹਨਾਂ ਦੇ ਉੱਤੇ ਪਹਿਲਾਂ ਹੀ ਪ੍ਰਾਈਸ, ਜਿਵੇਂ ਜਦੋਂ ਅਸੀਂ ਬੰਦ ਕਰਨ ਦਾ ਫੈਸਲਾ ਨਹੀਂ ਕੀਤਾ ਸੀ, ਪ੍ਰਾਈਸ ਲਿਖੇ ਹੋਏ ਸੀ, ਕਿਸੇ ਦੇ ਉੱਤੇ 150, ਕਿਸੇ ਦੇ ਉੱਤੇ 200, 250, 300, 350, ਉਹ ਬਰੀਕ ਬਰੀਕ ਪ੍ਰਾਈਸ ਲਿਖੇ ਨੇ। ਫਿਰ ਮਾਡਲ ਲੱਭੋ, ਫਿਰ ਇਨਵਾਇਸਾਂ ਲੱਭੋ। ਹੁਣ ਮੈਨੂੰ ਇਹ ਝੰਝਟ ਆਉਂਦਾ ਨਹੀਂ, ਜਦੋਂ ਬੰਦ ਹੀ ਕਰਨਾ ਤੇ ਫਿਰ ਅਸੀਂ ਇੱਕ ਦੇਸੀ ਫਾਰਮੂਲਾ ਬਣਾਇਆ, ਜਿਹੜੀਆਂ ਮਰਜ਼ੀ ਲੈ ਲਓ, 100 ਦੀਆਂ 2, ਇੱਕ ਲਾਉਂਗੇ $60 ਦੀ। ਬੱਚਿਆਂ ਦੀਆਂ ਜਿਹੜੀਆਂ ਐਨਕਾਂ ਨੇ ਬਹੁਤ ਵਧੀਆ ਰੰਗ ਬਿਰੰਗੀਆਂ, ਜਿਹੜੀਆਂ ਕੋਈ 150, 200, 250 ਤੱਕ ਦੀਆਂ ਸੀਗੀਆਂ, ਹੁਣ ਅਸੀਂ 50 ਦੀਆਂ 2 ਲਗਾ ਦਿੱਤੀਆਂ ਨੇ। ਅਤੇ ਜੇ ਸ਼ੀਸ਼ੇ ਪਵਾਉਣੇ ਆ, ਸ਼ੀਸ਼ੇ ਵੀ ਪਵਾ ਲਓ। ਜਿਹੜੇ ਬੱਚਿਆਂ ਦੀ ਸ਼ੀਸ਼ੇ ਪਵਾਉਣੇ ਨੇ, ਜਿਹੜਾ ਸਿੰਗਲ ਵਿਜ਼ਨ ਹੁੰਦੇ ਨੇ ਜਾਂ ਪੜ੍ਹਨ ਵਾਲੀ ਜਾਂ ਦੂਰ ਦੀ, ਉਹ ਸ਼ੀਸ਼ੇ ਪਾ ਕੇ ਫਰੇਮ ਇੱਕ ਲੈ ਕੇ, ਇੱਕ ਫਰੇਮ ਅਤੇ ਨਾਲ ਸ਼ੀਸ਼ੇ ਪਾ ਕੇ $80-85 ਦਾ, ਚਾਹੇ ਇੱਕ ਲੈ ਲਓ, ਚਾਹੇ 2 ਲੈ ਲਓ, ਚਾਹੇ 3 ਲੈ ਲਓ, ਕੋਈ ਡਰਾਮੇਬਾਜ਼ੀ ਨਹੀਂ, ਨਾ ਕੋਈ ਗੇਮ ਹੈ, ਵਧੀਆ ਫਰੇਮ ਨੇ, ਵਧੀਆ ਸ਼ੀਸ਼ੇ ਨੇ। ਇਸੇ ਤਰ੍ਹਾਂ ਜਿੰਨੇ ਵੀ ਹੋਰ ਸ਼ੀਸ਼ੇ ਨੇ, ਚਾਹੇ ਉਹ ਸਿੰਗਲ ਵਿਜ਼ਨ ਹੈ, ਚਾਹੇ ਬਾਈਫੋਕਲ ਹੈ, ਚਾਹੇ ਪ੍ਰੋਗਰੈਸਿਵ ਹੈ, ਉਹ ਵੀ ਕੋਸਟ ਪ੍ਰਾਈਸ 'ਤੇ ਪਾਏ ਜਾਂਦੇ ਨੇ। ਪ੍ਰਾਈਸ ਮੈਂ ਹਮੇਸ਼ਾ ਕਹਿੰਦਾ ਇਸ ਕਰਕੇ ਨਹੀਂ ਦੱਸਦਾ ਕਿਉਂਕਿ ਸਾਡੇ ਵਿੱਚੋਂ ਕੁਝ ਲੋਕ ਜਦੋਂ ਜਾ ਕੇ ਦੂਜੇ ਸਟੋਰਾਂ 'ਤੇ ਕੰਪੇਅਰ ਕਰਦੇ ਨੇ, ਉਹਨਾਂ ਨੂੰ ਕਹਿੰਦੇ ਨੇ ਵੀ ਤੁਸੀਂ ਤਾਂ ਜੀ ਇਹ 300 ਦਾ ਦਿੰਦੇ ਹੋ, ਉੱਥੇ ਤਾਂ $100 ਦਾ ਮਿਲਦਾ। ਇਹ ਗੱਲ ਬਿਲਕੁਲ ਗਲਤ ਹੈ, ਤੁਸੀਂ ਕਿਸੇ ਦੀ ਫੀਲਿੰਗ ਹਰਟ ਕਰਦੇ ਹੋ। ਇਹ ਸਾਡੀ ਮਜਬੂਰੀ ਹੈ ਕਿ ਜਿੰਨਾ ਚਿਰ ਤੱਕ ਅਸੀਂ ਬੰਦ ਨਹੀਂ ਕਰਦੇ, ਉਨਾ ਚਿਰ ਤੱਕ ਅਸੀਂ ਇਹ ਪ੍ਰਾਈਸ ਦੇ ਰਹੇ ਹਾਂ। ਜਦੋਂ ਬੰਦ ਹੋਊਗੀ ਤਾਂ ਮੁੜ ਕੇ ਤੁਹਾਨੂੰ ਇਹ ਪ੍ਰਾਈਸ ਮਿਲਣੀ ਹੀ ਨਹੀਂ, ਨਾ ਪਹਿਲਾਂ ਮਿਲੀ ਹੈ। ਸੋ ਇਸ ਕਰਕੇ ਮੈਂ ਇਹਨਾਂ ਦੀਆਂ ਪ੍ਰਾਈਸਿਸ ਨਹੀਂ ਦੱਸਦਾ। ਜੇ ਤੁਸੀਂ ਢੇਰ ਸਾਰੇ ਪੈਸੇ ਬਚਾਉਣੇ ਨੇ ਤਾਂ ਤੁਸੀਂ ਆ ਕੇ ਦੇਖ ਲਓ। ਮੈਂ ਅਸੀਂ ਕਿਸੇ ਨੂੰ ਫੋਰਸ ਨਹੀਂ ਕਰਦੇ ਵੀ ਲਓ, ਜੇ ਤੁਹਾਡੀ ਮਨ ਮੰਨੇ, ਤੁਹਾਨੂੰ ਅੰਦਰੋਂ ਖੁਸ਼ੀ ਹੋਵੇ ਕਿ ਵਾਕਿਆ ਹੀ ਹਕੀਕਤ ਤਾਂ ਤੁਹਾਡੇ ਅੰਦਰ ਹੈ ਨਾ, ਬਾਹਰ ਤਾਂ ਅਸੀਂ ਡਰਾਮੇ ਕਰਦੇ ਰਹਿੰਦੇ ਨਹੀਂ ਨਹੀਂ ਹਾਲੇ ਮਹਿੰਗੀਆਂ ਨੇ। ਕਈ ਵਾਰੀ ਸਾਨੂੰ ਕਹਿੰਦੇ ਨੇ ਇਹ ਤਾਂ ਐਨਕ ਮਹਿੰਗੀ ਲਾ ਦੀ ਹੈ। ਮੈਂ ਕਿਹਾ ਫਿਰ ਕੋਈ ਨੀ ਨਾ ਲਓ, ਹੋਰ ਲਾ ਜਾਓ। ਕਹਿੰਦੇ ਨਹੀਂ ਲੈਣੀ ਤਾਂ ਇੱਥੋਂ ਹੀ ਹੈ, ਉਹ ਐਵੇਂ ਡਰਾਵੇ ਕਰਨ ਦੀ ਨਹੀਂ ਲੋੜ, ਤੁਹਾਨੂੰ ਵੀ ਪਤਾ ਅਸੀਂ ਵੀ ਇੱਥੇ ਹੀ ਰਹਿੰਦੇ ਹਾਂ, ਜੇ ਤੁਹਾਡੇ ਕਾਫੀ ਪੈਸੇ ਬਚਦੇ ਨੇ ਅਤੇ ਤੁਹਾਨੂੰ ਸਰਵਿਸ ਵਧੀਆ ਮਿਲਦੀ ਹੈ ਅਤੇ ਹੋਰ ਤੁਸੀਂ ਕੀ ਚਾਹੁੰਦੇ ਹੋ, ਸੋ ਤੁਸੀਂ ਸਾਡੇ ਕੋਲ ਐਨਕਾਂ ਲੈ ਸਕਦੇ ਹੋ। ਇੱਕ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਕਿ ਜਿੰਨੀ ਛੇਤੀ ਤੁਸੀਂ ਆ ਜਾਓਗੇ ਤੁਹਾਡੀ ਚੋਇਸ ਹੋ ਜੂਗੀ, ਕਿਉਂਕਿ ਜਦੋਂ ਜਿਹੜੀ ਵੀ ਚੀਜ਼ ਮੁੱਕ ਜਾਂਦੀ ਹੈ ਉਹ ਫਿਰ ਹੋਰ ਨਹੀਂ ਮੰਗਾਉਣੀ। ਕਈ ਵਾਰੀ ਸਾਨੂੰ ਭਾਈ ਕਈ ਵਾਰੀ ਭੈਣ ਭਰਾ ਕਹਿੰਦੇ ਨੇ ਵੀ ਅਸੀਂ ਸਾਡੇ ਜਾਂ ਗੁਆਂਢੀ ਜਾਂ ਸਾਡੇ ਫਰੈਂਡ ਲੈ ਕੇ ਗਏ ਸੀ ਇਹਦੇ ਨਾਲ ਦੀ, ਸਾਨੂੰ ਹੋਰ ਮੰਗਾ ਦਿਓ। ਮੈਂ ਕਿਹਾ ਪੋਸੀਬਲ ਨਹੀਂ, ਜੇ ਅਸੀਂ ਹੋਰ ਮੰਗਾਵਾਂਗੇ ਤਿੰਨ ਗੁਣਾ ਤੁਹਾਨੂੰ ਪੈਸੇ ਦੇਣੇ ਪੈਣੇ ਆ। ਸੋ ਇਹ ਤਾਂ ਜਿਹੜੇ ਵੀ ਰਹਿ ਗਈਆਂ ਉਹੀ ਤੁਸੀਂ ਚੂਜ਼ ਕਰਨੀ ਆ, ਹਾਲੇ ਕਾਫੀ ਵਰਾਇਟੀ ਪਈਆਂ। ਅਤੇ ਦੂਸਰਾ ਮੈਨੂੰ ਆਮ ਇਹ ਸਵਾਲ ਪੁੱਛਦੇ ਨੇ ਕਿ ਬੀਜ ਤੁਸੀਂ ਕਦੋਂ ਬੰਦ ਕਰ ਰਹੇ ਹੋ। ਬੰਦ ਕਰਨ ਦੀ ਗੱਲ ਇਹ ਆ ਵੀ ਹਾਲੇ ਤਾਂ ਲੱਖਾਂ ਡਾਲਰ ਦੀ ਉਹਦੇ ਵਿੱਚ ਐਨਕਾਂ ਪਈਆਂ ਨੇ। ਮੇਰਾ ਖਿਆਲ ਆ ਵੀ ਦਸੰਬਰ ਦੇ ਐਂਡ ਜਾਂ ਜਨਵਰੀ ਦੇ ਐਂਡ ਤੱਕ ਉਹ ਮੁੱਕ ਜਾਣਗੀਆਂ, ਜਾਂ ਮੈਂ ਦੋ ਵਾਰੀ ਕਿਹਾ, ਜਾਂ ਉਹਦਾ ਇਹ ਗੱਲ ਹੈ ਕਿ ਜੇ ਕੋਈ ਸਾਨੂੰ ਜੈਨੂਅਨ ਕਸਟਮਰ ਮਿਲ ਗਿਆ ਜਿਹੜਾ ਕਿ ਉਹਨੂੰ ਟੇਕ ਓਵਰ ਕਰ ਲਏ ਤੇ ਫਿਰ ਉਸੇ ਦਿਨ ਤੋਂ ਸਾਡਾ ਬੰਦ ਹੋਜੂਗਾ ਤੇ ਪ੍ਰਾਈਸ ਉਹਨਾਂ ਦੇ ਫਿਰ ਡਿਫਰੈਂਟ ਹੋਣਗੇ। ਸੋ ਜੇ ਤੁਸੀਂ ਐਨਕਾਂ ਲੈਣੀਆਂ ਨੇ, ਸਮਾਂ ਮੈਂ ਤੁਹਾਨੂੰ ਦੱਸ ਦਿੰਦਾ, ਟਾਈਮਿੰਗ ਸਾਡੇ ਡਿਫਰੈਂਟ ਨੇ। ਅਸੀਂ 5 ਘੰਟਿਆਂ ਲਈ ਖੋਲਦੇ ਹਾਂ, ਮੰਡੇ ਟਿਊਜ਼ਡੇ ਵੈਨਸਡੇ ਅਤੇ ਥਰਸਡੇ, ਸੋਮਵਾਰ ਮੰਗਲਵਾਰ ਬੁੱਧਵਾਰ ਅਤੇ ਵੀਰਵਾਰ 12 ਵਜੇ ਤੋਂ ਲੈ ਕੇ 5 ਵਜੇ ਤੱਕ ਖੋਲਦੇ ਹਾਂ। ਫਰਾਈਡੇ ਹੁੰਦੇ ਹਾਂ ਬੰਦ, ਸੈਚਰਡੇ ਅਤੇ ਸੰਡੇ 11 ਵਜੇ ਤੋਂ ਲੈ ਕੇ 2 ਵਜੇ ਤੱਕ 3 ਘੰਟਿਆਂ ਲਈ ਖੋਲਦੇ ਹਾਂ। ਸੋ ਜਿੰਨਾਂ ਵੀ ਭੈਣ ਭਰਾਵਾਂ ਨੇ ਕੋਈ ਫਾਇਦਾ ਲੈਣਾ ਜੇ ਤੁਸੀਂ ਆ ਕੇ ਦੇਖ ਸਕਦੇ ਹੋ ਉੱਥੇ, ਹੈਂਜੀ। ਅਤੇ ਦੂਸਰੀ ਗੱਲ ਇਹ ਹੈ, ਜਿਹੜਾ ਫੋਨ ਨੰਬਰ ਹੈ ਸਾਡਾ ਉਹਦਾ ਹੈਗਾ 2895690127। 289 ਏਰੀਆ ਕੋਡ ਹੈ, 569-0127। ਅਤੇ ਦੂਸਰਾ ਨੰਬਰ ਹੈਗਾ 905-793-5866, 905-793-5866। ਅਤੇ ਜਿਹੜਾ ਐਡਰੈਸ ਹੈ, ਕਿਉਂਕਿ ਜੋ ਦੂਰੋਂ ਬੰਦੇ ਆਉਂਦੇ ਨੇ, ਮੈਂ ਕਿਤੇ ਰੀਅਲਾਈਜ਼ ਨਹੀਂ ਕੀਤਾ ਉਹਨਾਂ ਨੂੰ ਐਡਰੈਸ ਚਾਹੀਦਾ ਹੁੰਦਾ, ਬ੍ਰੈਂਪਟਨ ਨੂੰ ਤਾਂ ਪਤਾ ਕਿ ਬ੍ਰੈਮਲੀ ਕਿੱਥੇ ਹੈ ਅਤੇ ਕੰਟਰੀ ਸਾਈਡ ਕਿੱਥੇ, ਜਿਹੜੇ ਦੂਰੋਂ ਬੰਦੇ ਆਉਂਦੇ ਨੇ ਉਹਨਾਂ ਨੂੰ ਐਡਰੈਸ ਚਾਹੀਦਾ, ਕਿਉਂਕਿ ਉਹਨਾਂ ਨੇ ਆਪਣੇ ਫੋਨ ਦੇ ਵਿੱਚ ਪਾਉਣਾ ਹੁੰਦਾ। ਸੋ ਐਡਰੈਸ ਸਾਡਾ ਹੈਗਾ 10970, ਪੰਜਾਬੀ 'ਚ ਇਹਨੂੰ ਕਹਿ ਲਓ 10970, 10970 ਬ੍ਰੈਮਲੀ ਰੋਡ, ਬ੍ਰੈਂਪਟਨ, L6R3X1। ਅਤੇ ਜੇ ਤੁਸੀਂ ਵੈਬਸਾਈਟ 'ਤੇ ਜਾਂਦੇ ਹੋ, ਵੈਬਸਾਈਟ 'ਤੇ ਵੀ ਚਲੇ ਜਾਓ, BNC ਸਾਡਾ ਨਾਂ ਹੈ, BNC ਵਿਜਨ ਸੈਂਟਰ ਪਾ ਲਓ, BNC ਅਰਜੈਂਟ ਕੇਅਰ ਪਾ ਲਓ, ਅਤੇ ਉੱਥੇ ਤੁਹਾਨੂੰ ਇਨਫੋਰਮੇਸ਼ਨ ਮਿਲ ਜੂਗੀ। ਨਹੀਂ ਤਾਂ ਜਿਵੇਂ ਮੈਂ ਅਕਸਰ ਹਰ ਰੇਡੀਓ ਪ੍ਰੋਗਰਾਮ ਦੇ ਉੱਤੇ ਦੂਸਰੇ ਪ੍ਰੋਗਰਾਮਾਂ 'ਤੇ ਵੀ ਮੈਂ ਜਾਂਦਾ, ਉੱਥੇ ਦੱਸਦਾ ਹੁੰਦਾ ਕਿ 100 ਗਜ ਰੱਸਾ ਸਿਰੇ 'ਤੇ ਗੰਢ, ਮਤਲਬ ਇਨ ਸ਼ੋਰਟ ਹਰ ਬੰਦੇ ਦੇ ਘਰ ਵਿੱਚ 4 ਪਹੀਆਂ ਵਾਲੇ ਵਹੀਕਲ ਹੈ, ਕਾਰ ਹੈ, ਚਾਹੇ ਉਹ ਟੋਇਟਾ ਹੈ, ਚਾਹੇ ਹੋਂਡਾ ਹੈ, ਚਾਹੇ ਮਰਸਡੀ ਹੈ, ਚਾਹੇ ਮਜ਼ਦਾ ਹੈ, ਚਾਹੇ ਪੋਰਸ਼ ਹੈ, ਚਾਹੇ ਰੇਂਜ ਰੋਵਰ ਹੈ, ਜਾਂ ਕੋਈ ਹੋਰ ਜਿੰਨੀਆਂ ਵੀ ਨੇ ਚੱਲਦੀਆਂ, ਹਰੇਕ ਦੀਆਂ ਗੱਡੀਆਂ ਨੇ ਅਮੈਰੀਕਾ ਕੈਨੇਡਾ ਦੇ ਵਿੱਚ। ਸੋ ਤੁਸੀਂ ਬ੍ਰੈਂਪਟਨ ਵਿੱਚ ਜੇ ਰਹਿੰਦੇ ਹੋ, ਜਿੱਥੇ ਬ੍ਰੈਮਲੀ ਅਤੇ ਕੰਟਰੀ ਸਾਈਡ ਮਿਲਦੀਆਂ ਨੇ, ਉੱਥੇ ਗੈਸ ਸਟੇਸ਼ਨ ਹੈ Circle 7 ਦਾ, ਉਸ ਗੈਸ ਸਟੇਸ਼ਨ ਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਪਾਰਕ ਲਾ ਲਓ, ਈਵਨ ਤੁਸੀਂ ਗੈਸ ਸਟੇਸ਼ਨ ਦੀਆਂ ਪਾਰਕਿੰਗਾਂ ਲਾਓ, ਉਹ ਵੀ ਸਾਂਝੀਆਂ ਨੇ, ਅਤੇ ਤੁਸੀਂ ਪੀਜੇ ਦੀ ਤੁਹਾਨੂੰ ਸਮੈਲ ਆਊਗੀ, ਜਿੱਧਰ ਪੀਜੇ ਦੀ ਸਮੈਲ ਆਉਂਦੀ ਹੈ ਤੁਹਾਨੂੰ ਖੁਸ਼ਬੂ ਆ ਰਹੀ ਹੈ, ਉੱਧਰ ਨੂੰ ਚੱਲੇ ਆਓ। ਅਤੇ ਅਖੀਰ ਦੇ ਵਿੱਚ ਇੱਕੋ ਹੀ ਗੇਟ ਹੈ ਜਿਹਦੇ ਵਿੱਚ BNC ਮੈਡੀਕਲ ਸੈਂਟਰ ਦੀਆਂ ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ, ਯੂ ਨੈਵਰ ਮਿਸ ਇਟ, ਤੁਸੀਂ ਆ ਕੇ ਦੇਖ ਲਓ, ਕਦੇ ਨਹੀਂ ਭੁੱਲਦੇ। ਸੋ ਇਹ ਜਿਹੜੀਆਂ ਐਨਕਾਂ ਦੀ ਦੁਕਾਨ ਦੀ ਮੈਂ ਐਡਵਰਟਾਈਜਮੈਂਟ ਕਰਦਾ, ਜੇ ਤੁਸੀਂ ਪੈਸੇ ਬਚਾਉਣੇ ਨੇ, ਕੱਲ੍ਹ ਨੂੰ ਅਸੀਂ ਖੁੱਲ੍ਹੇ ਹਾਂ 12 ਵਜੇ ਤੋਂ ਲੈ ਕੇ 5 ਵਜੇ ਤੱਕ, ਅਤੇ ਤੁਸੀਂ ਆ ਕੇ ਆਪਣੇ ਪੈਸੇ ਬਚਾ ਸਕਦੇ ਹੋ। ਸੋ ਉਹਦੇ ਸਹਿਯੋਗ ਦੇ ਨਾਲ ਇਹ ਆਪਾਂ ਪ੍ਰੋਗਰਾਮ ਕਰਦੇ ਹਾਂ, ਮਾਇੰਡ ਐਂਡ ਬੋਡੀ। ਹੁਣ ਆਈਏ ਕੰਮ ਦੀ ਗੱਲ 'ਤੇ, ਇਹ ਤਾਂ ਸੀ ਐਡਵਰਟਾਈਜਮੈਂਟ। ਮਾਇੰਡ ਐਂਡ ਬੋਡੀ ਇਹਦਾ ਅਸੀਂ ਕਿਉਂ ਰੱਖਿਆ ਸੀ, ਕਿਉਂਕਿ ਜਿੱਥੇ ਅਸੀਂ ਬੋਡੀ ਦੇ ਬਾਰੇ ਗੱਲ ਕਰਦੇ ਹਾਂ, ਉੱਥੇ ਅਸੀਂ ਮਾਇੰਡ ਦੇ ਬਾਰੇ ਵੀ ਗੱਲ ਕਰਦੇ ਹਾਂ। ਪਹਿਲਾਂ ਤਾਂ ਮੈਂ ਤੁਹਾਨੂੰ ਥੋੜ੍ਹੀ ਜਿਹੀ ਗੱਲ ਸਮਝਾ ਦਿਆਂ ਕਿ ਵੱਟ ਇਜ਼ ਦਾ ਰਿਲੇਸ਼ਨ ਬਿਟਵੀਨ ਮਾਇੰਡ ਐਂਡ ਬੋਡੀ। ਦੇਖੋ, ਆਪਾਂ ਸਾਰਿਆਂ ਨੇ ਬੱਲਬ ਦੇਖਿਆ ਵੈ, ਮੇਰੇ ਉੱਪਰ ਵੀ ਲੱਗਿਆ ਵਾ ਬੱਲਬ। ਜੇ ਬੱਲਬ ਨੂੰ ਦੇਖੋਗੇ ਕਿ ਇੱਕ ਕੱਚ ਦਾ ਹੋਲ ਹੈ, ਉਹਦੇ ਵਿੱਚ ਬਰੀਕ ਬਰੀਕ ਤਾਰਾਂ ਨੇ ਜਿਹਨੂੰ ਆਪਾਂ ਐਲੀਮੈਂਟ ਕਹਿੰਦੇ ਹਾਂ, ਉੱਥੇ ਐਲੀਮੈਂਟ ਦੇ ਵਿੱਚ ਜਦੋਂ ਕਰੰਟ ਪਾਸ ਕਰਦਾ ਤਾਂ ਸਾਨੂੰ ਲਾਈਟ ਆਉਂਦੀ ਹੈ। ਸੋ ਇਸੇ ਤਰ੍ਹਾਂ ਹੀ ਬੱਲਬ ਦਾ ਜਿਹੜਾ ਖੋਲ ਹੈ ਉਹ ਸਾਡਾ ਸਰੀਰ ਹੈ, ਅਤੇ ਸਰੀਰ ਦੇ ਵਿੱਚ ਸਾਡਾ ਮਾਇੰਡ ਬ੍ਰੇਨ ਵੀ ਹੈ, ਹਾਰਟ ਵੀ ਹੈ। ਕਈ ਲੋਕ ਭੁਲੇਖਾ ਖਾਂਦੇ ਨੇ, ਉਹ ਦਿਲ ਨੂੰ ਵੀ ਅਤੇ ਦਿਮਾਗ ਨੂੰ ਵੀ ਅਤੇ ਮਾਇੰਡ ਨੂੰ ਵੀ ਮਨ ਨੂੰ ਵੀ ਇੱਕੋ ਚੀਜ਼ ਸਮਝੀ ਜਾਂਦੇ ਨੇ। 3 ਅਲੱਗ ਅਲੱਗ ਚੀਜ਼ਾਂ ਨੇ, ਮੈਂ ਤੁਹਾਨੂੰ ਦੱਸੂਗਾ ਕਿ ਜਿਹੜਾ ਹਾਰਟ ਤੇ ਜਿਹੜਾ ਬ੍ਰੇਨ ਹੈ ਇਟਸ ਏ ਫਿਜ਼ੀਕਲ ਸਬਸਟਾਂਸ। ਹਾਰਟ ਸਾਡੀ ਸਰਜਰੀ ਹੋ ਸਕਦੀ ਹੈ, ਸਟੰਟ ਪਾ ਦਿੰਦੇ ਨੇ, ਬਾਈਪਾਸ ਸਰਜਰੀ ਕਰਦੇ ਨੇ, ਐਸੀ ਤਾਂ ਨਹੀਂ, ਬ੍ਰੇਨ ਦੇ ਵਿੱਚ ਜੋ ਸਟ੍ਰੋਕ ਵਗੈਰਾ ਹੁੰਦਾ ਉਹ ਵੀ ਫਿਜ਼ੀਕਲ ਚੀਜ਼ ਹੈ। ਪਰ ਉਹਨਾਂ ਦੋਨਾਂ ਦੇ ਵਿੱਚ ਜਿਹੜੀਆਂ ਐਕਟੀਵਿਟੀ ਚੱਲਦੀਆਂ ਨੇ ਉਹ ਵੇਵਸ ਜਿਹੜੀਆਂ ਚੱਲਦੀਆਂ ਨੇ ਉਹਨਾਂ ਨੂੰ ਆਪਾਂ ਮਾਇੰਡ ਕਹਿੰਦੇ ਹਾਂ। ਉਹ ਕੀ ਨੇ ਕਿ ਅਸੀਂ ਥਿੰਕਿੰਗ, ਫੀਲਿੰਗ, ਵਿਲਿੰਗ, ਕਿ ਅਸੀਂ ਹਰ ਸਮੇਂ ਕੁਛ ਨਾ ਕੁਛ ਸੋਚਦੇ ਰਹਿੰਦੇ ਹਾਂ, ਕੁਛ ਨਾ ਕੁਛ ਸਾਡੀ ਇੱਛਾ ਹੁੰਦੀ ਹੈ ਅਤੇ ਕੁਛ ਨਾ ਕੁਛ ਥਿੰਕਿੰਗ ਸੋਚਦੇ ਹਾਂ, ਫੀਲਿੰਗ ਮਹਿਸੂਸ ਕਰਦੇ ਹਾਂ ਅਤੇ ਕੋਈ ਨਾ ਕੋਈ ਸਾਡੀ ਇੱਛਾ ਹੁੰਦੀ ਹੈ। ਸੋ ਇਹ ਜਿਹੜੀਆਂ ਤਿੰਨ ਪ੍ਰਕਾਰ ਦੀਆਂ ਐਕਟੀਵਿਟੀਜ਼ ਨੇ ਇਹ ਸਾਡੇ ਬ੍ਰੇਨ ਦੇ ਵਿੱਚ ਚੱਲਦੀਆਂ ਨੇ, ਮੱਥੇ ਦੇ ਉੱਪਰ ਚੱਲਦੀਆਂ ਨੇ। ਜਿੰਨਾ ਚਿਰ ਤੱਕ ਇਹ ਐਕਟੀਵਿਟੀਜ਼ ਹੈਗੀਆਂ ਨੇ ਸਾਡੇ ਸਰੀਰ ਦੀ ਕੀਮਤ ਹੈਗੀ ਹੈ। ਅਤੇ ਜਿਸ ਤਰ੍ਹਾਂ ਐਲੀਮੈਂਟ ਝੜ ਗਿਆ ਅਤੇ ਫਿਰ ਅਸੀਂ ਸ਼ੀਸ਼ੇ ਦੇ ਬੱਲਰ ਨੂੰ ਚੱਕ ਕੇ ਗਾਰਬੇਜ ਸਿੱਟ ਦਿੰਦੇ ਹਾਂ, ਇਸੇ ਤਰ੍ਹਾਂ ਹੀ ਜਿੰਨਾ ਚਿਰ ਤੱਕ ਸਾਡੀਆਂ ਇਹ ਤਿੰਨੇ ਐਕਟੀਵਿਟੀਜ਼ ਥਿੰਕਿੰਗ, ਫੀਲਿੰਗ ਐਂਡ ਵੀਲਿੰਗ ਰਹਿੰਦੀਆਂ ਨੇ ਜਾਂ ਸਾਡਾ ਮਾਇੰਡ ਰਹਿੰਦਾ, ਆਤਮਾ ਰਹਿੰਦੀ ਹੈ, ਉਨਾ ਚਿਰ ਤੱਕ ਅਸੀਂ ਭੱਜੇ ਫਿਰਦੇ ਹਾਂ, ਦਿਨ ਰਾਤ ਇੱਧਰ ਭੱਜ ਉੱਧਰ ਭੱਜ, ਭਾਂਤ ਭਾਂਤ ਦੀਆਂ ਸਕੀਮਾਂ ਬਣਾਉਂਦੇ ਹਾਂ ਅਤੇ ਜਦੋਂ ਛੋਟੀ ਜਿਹੀ ਚੀਜ਼ ਮਾਇੰਡ ਨਿਕਲ ਗਈ, ਆਤਮਾ ਨਿਕਲ ਗਈ ਅਤੇ ਘਰ ਦੇ ਵੀ ਜਿਹੜੀ ਘਰ ਵਾਲੀ ਤੁਹਾਡੇ ਨਾਲ ਦਿਨ ਰਾਤ ਸੌਂਦੀ ਸੀਗੀ ਉਹ ਵੀ ਕਹਿੰਦੀ ਹੈ ਭੂਤ ਬਣ ਗਿਆ। ਸਾਨੂੰ ਸਿੱਧਾ ਚੱਕ ਕੇ ਹਸਪਤਾਲ ਚ ਲੈ ਜਾਂਦੇ ਨੇ, ਹਸਪਤਾਲ ਚੋਂ ਫਿਰ ਸਿੱਧੇ ਫਿਊਨਰਲ ਵਾਲੇ ਕਾਲੀ ਕਾਰ ਚ ਪਾ ਕੇ ਸਾਨੂੰ ਫਿਊਨਰਲ ਹੋਮ ਚ ਲੈ ਜਾਂਦੇ ਨੇ, ਫਿਰ ਸਾਡੀ ਵਿਊਇੰਗ ਹੁੰਦੀ ਹੈ ਅਤੇ ਸਤਨਾਮ ਰਾਮ ਨਾਮ ਸੱਤ ਹੈ ਉੱਥੇ ਹੀ ਬਟਨ ਦੱਬਦੇ ਨੇ, ਗੱਲ ਖਤਮ। ਆਹ ਜਿਹੜਾ ਸਾਡਾ ਸਰੀਰ 50 ਕਿਲੋ ਦਾ, 60 ਕਿਲੋ ਦਾ, 100 ਪਾਉਂਡ ਦਾ, 200 ਪਾਉਂਡ ਦਾ, ਜਿਹਦੇ ਲਈ ਅਸੀਂ ਭੱਜ ਭੱਜ ਕੇ ਟੁੱਟ ਟੁੱਟ ਕੇ ਮਰਦੇ ਹਾਂ, ਇੱਕ ਦੂਜੇ ਨੂੰ ਪਿਆਰ ਕਰਦੇ ਹਾਂ, ਇੱਕ ਦੂਜੇ ਨੂੰ ਨਫ਼ਰਤ ਕਰਦੇ ਹਾਂ, ਸਰੀਰ ਨਹੀਂ ਨਫ਼ਰਤ ਕਰਦਾ, ਸਰੀਰ ਤਾਂ ਉਹੀ ਹੈ, ਪਰ ਇਹਦੇ ਵਿੱਚ ਜਿਹੜੀ ਸਾਡੀ ਮਾਇੰਡ ਹੈ, ਜਿਹੜੀ ਸਾਡੀ ਆਤਮਾ ਹੈ, ਉਹ ਸਾਡੀ ਚੰਗੀਆਂ ਗੱਲਾਂ, ਮਾੜੀਆਂ ਗੱਲਾਂ, ਨਫ਼ਰਤ ਕਰਨਾ, ਪਿਆਰ ਕਰਨਾ ਉਹਦੀ ਬਸ ਹੈ ਅਤੇ ਉਹ ਉਨਾ ਚਿਰ ਹੀ ਤਾਂ ਕਰਦੇ ਹਾਂ ਜਿੰਨਾ ਚਿਰ ਸਾਡੇ ਸਾਹ ਦੇ ਵਿੱਚ ਸਾਹ ਹੈ। ਆਦਮੀ ਦਾ ਮਤਲਬ ਵੀ ਹੈ ਆਦਮੀ, ਆ ਦਮ ਮੀ, ਕਿ ਜਿੰਨਾ ਚਿਰ ਸਾਡਾ ਸਾਹ ਆਉਂਦਾ, ਜਿਵੇਂ ਮੈਂ ਬੋਲ ਰਿਹਾ ਅਤੇ ਬਾਹਰ ਨਿਕਲ ਰਹੀ ਹੈ, ਜੇ ਕਿਤੇ ਇੰਨਾ ਕੁ ਕਰਤਾ ਤਾਂ ਦੈਟਸ ਇਟ, ਡਿੱਗ ਪੈਣਾ ਮੈਂ ਥੱਲੇ ਤਾਂ ਫਿਰ ਕੀ ਵੈਲਿਊ ਇਹਦੀ। ਸੋ ਆਦਮੀ ਦੀ ਇੰਨੀ ਕੀ ਵੈਲਿਊ ਹੈ। ਸੋ ਅਸੀਂ ਇਹ ਹੈਗਾ ਸਾਡਾ ਮਾਇੰਡ ਐਂਡ ਬੋਡੀ, ਬੋਡੀ ਦੇ ਵਿੱਚ ਸਾਡਾ ਮਾਇੰਡ ਹੈ ਅਤੇ ਮਾਇੰਡ ਦੇ ਨਾਲ ਜਿਹੜੀ ਸਪਿਰਚੁਅਲਿਟੀ ਦੀ ਗੱਲ ਕਰੀਏ ਕਿ ਮਾਇੰਡ ਜਿਹੜੀ ਹੈ ਉਹਦੀ ਅੱਗੇ ਕਿਸਮ ਜਿਹੜੀ ਹੈਗੀ ਸਪਿਰਚੁਅਲ ਦੀ ਜਿਹੜੀ ਵਧੀਆ ਕਿਸਮ ਹੈ ਉਹ ਹੈਗੀ ਸੋਲ। ਸੋਲ ਦਾ ਕੰਮ ਕੀ ਹੈ ਕਿ ਇਟਸ ਏ ਪਾਰਟ ਆਫ ਅਲਮਾਈਟੀ, ਮਾਇੰਡ ਵੀ ਉੱਥੋਂ ਦੀ ਹੈ। ਪਰ ਗੱਲ ਇਹ ਹੈ ਕਿ ਵੀ ਜਦੋਂ ਸਾਡਾ ਮਨੁੱਖੀ ਸਰੀਰ ਬੰਦ ਹੈ, ਪਹਿਲਾਂ ਤਾਂ ਮੈਂ ਚਲੋ ਇਹਨੂੰ ਅੱਜ ਆਪਾਂ ਸਾਇੰਟੀਫਿਕ ਤਰੀਕੇ ਨਾਲ ਗੱਲ ਕਰਦੇ ਹਾਂ, ਨਹੀਂ ਤਾਂ ਕਹੋਗੇ ਸਪਿਰਚੁਅਲ ਤਰੀਕੇ ਨਾਲ, ਤਾਂ ਫਿਰ ਬੰਦਾ ਕਹਿੰਦਾ ਕੋਈ ਵਿਸ਼ਵਾਸ ਬਣਦਾ ਨਹੀਂ ਵੀ ਕੀ ਗੱਲ ਹੈ ਕੀ ਨਹੀਂ। ਤੁਸੀਂ ਅਮੈਰੀਕਾ ਆਪਣਾ ਨਾਲ ਦਾ ਦੇਸ਼ ਹੈ, ਉਹਦੇ ਵਿੱਚ ਇੱਕ ਸਾਇੰਟਿਸਟ ਉਹਨੇ ਡਾਕਟਰ ਬਰੂਸ ਲਿਪਟਨ, ਮੈਂ ਤਾਂ ਤੁਹਾਨੂੰ ਯਾਦ ਕਰਾ ਦੇਣਾ, ਮੇਰੇ ਗੱਲ ਕਰਨ ਦਾ ਢੰਗ ਹੈ, ਲਿਪਟਨ ਸਾਡੇ ਇੰਡੀਆ ਵਿੱਚ ਚਾਹ ਹੁੰਦੀ ਸੀ, ਇੱਕ ਬਰੁਕ ਬਾਉਂਡ ਦੀ, ਇੱਕ ਲਿਪਟਨ ਦੀ, ਸੋ ਉੱਥੋਂ ਯਾਦ ਰੱਖ ਲਓ ਇਹਦਾ ਨਾਂ ਲਿਪਟਨ ਹੈ, LIPTON, ਅਤੇ ਬਰੂਸ ਇਹਦਾ ਪਹਿਲਾ ਨਾਂ ਸੀਗਾ, ਕਿੰਗ ਬਰੂਸ ਐਂਡ ਦਾ ਸਪਾਈਡਰ, ਬਥੇਰੇ ਡੰਡੇ ਖਾਧੇ ਨੇ ਸਕੂਲ 'ਚ ਜਦੋਂ ਸਟੋਰੀ ਅੰਗਰੇਜ਼ੀ ਯਾਦ ਕਰਦੇ ਹੋ, ਅੰਗਰੇਜ਼ੀ ਅੰਗਰੂਜੀ ਤੋਂ ਉਦੋਂ ਇਹਦੀ ਇਹੋ ਜਿਹੀ ਹੁੰਦੀ ਸੀਗੀ, ਸੋ ਡੰਡੇ ਖਾਂਦੇ ਸੀ, ਕਿੰਗ ਬਰੂਸ ਐਂਡ ਦਾ ਸਪਾਈਡਰ, ਸੋ ਬਰੂਸ ਅਤੇ ਦੂਜਾ ਨਾਂ ਹੋਇਆ ਲਿਪਟਨ, ਇਹ ਅਮੈਰੀਕਾ ਦੇ ਵਿੱਚ ਹੋਇਆ ਅਤੇ ਇਹ ਇਹਦਾ ਐਂ ਵੀ ਨਹੀਂ ਹੈ ਕੋਈ 100 ਸਾਲ ਪੁਰਾਣਾ, ਇਹ 1944 'ਚ ਤਾਂ ਇਹਦੀ ਵਰਥ ਹੋਈ ਹੈ। 40 ਸਾਲ ਇਹਨੇ ਰਿਸਰਚ ਕੀਤੀ ਹੈ ਬਾਇਓਲੋਜੀ ਦੇ ਉੱਤੇ, ਇਹਨੇ ਇੱਕ ਦੋ ਮੂਵੀਜ਼ ਵੀ ਬਣਾਈਆਂ, ਮੈਨੂੰ ਜੇ ਯਾਦ ਪੈਂਦਾ ਇੱਕ ਮੂਵੀ ਦਾ ਨਾਂ ਸ਼ਾਇਦ ਹੀਲ ਸੀਗੀ, HEAL, ਹੀਲ, ਉਹ ਇਹ ਵੀ ਸਪਿਰਚੁਅਲਿਟੀ 'ਤੇ ਹੀ ਹੈ, ਕਾਫੀ ਇਹਨੇ ਬੁੱਕਸ ਲਿਖੀਆਂ ਨੇ। ਇਹਨੇ ਕੀ ਕੀਤਾ, ਬੋਡੀ ਨੂੰ ਜਿਵੇਂ ਹੁਣ ਮੈਂ ਕਹਿਤਾ ਵੀ ਇਹਦੇ ਵਿੱਚ ਐਕਟੀਵਿਟੀ ਥਿੰਕਿੰਗ, ਫੀਲਿੰਗ, ਵੀਲਿੰਗ ਹੁੰਦੀ ਹੈ, ਵੀ ਸਪਿਰਚੁਅਲ ਸਬਸਟਾਂਸ ਹੈ, ਇਹਨੇ ਸਾਇੰਟੀਫਿਕ ਤਰੀਕੇ ਨਾਲ ਦੱਸਿਆ ਵੀ ਸਾਡਾ ਜਿਹੜਾ ਸਰੀਰ ਹੈ ਇਹ 50 ਟ੍ਰਿਲੀਅਮ ਸੈਲਸ ਨੇ ਇਹਦੇ ਵਿੱਚ, ਟ੍ਰਿਲੀਅਮ ਮਿਲੀਅਨ ਨਹੀਂ, ਆਪਾਂ ਨੂੰ ਤਾਂ, ਮੈਨੂੰ ਤਾਂ ਇਹ ਨਹੀਂ ਪਤਾ ਜ਼ੀਰੋ ਕਿੰਨੀਆਂ ਲੱਗਣਗੀਆਂ ਟ੍ਰਿਲੀਅਮ ਦੇ ਵਿੱਚ, ਐਂ ਪਤਾ ਵੀ ਖਾਸ ਹੀ ਚੀਜ਼ ਆ ਵੱਡੀ, ਦੇਸੀ ਤਰੀਕੇ ਨਾਲ ਸਮਝ ਲਓ ਵੀ ਜਿਹੜਾ ਮਨੁੱਖੀ ਸਰੀਰ ਹੈ ਉਹ ਇਟਸ ਮੇਡ ਆਊਟ ਆਫ 50 ਟ੍ਰਿਲੀਅਮ ਸੈਲਸ। ਸੈਲਸ ਕੀ ਨੇ ਕਿ ਇੱਕ ਸੈੱਲ ਦੇ ਵਿੱਚ ਛੋਟੀ ਜਿਹੜੀ ਚੀਜ਼ ਹੁੰਦੀ ਹੈ ਸੈੱਲ, ਆਪਾਂ ਕਹਿੰਦੇ ਨੇ ਜਿਹਨਾਂ ਨੂੰ ਕੈਂਸਰ ਹੋ ਜਾਂਦਾ ਵੀ ਸੈੱਲ ਦੇ ਮਰ ਗਏ, ਪੋਜ਼ੀਟਿਵ ਮਰ ਗਏ, ਹੁਣ ਨੈਗੇਟਿਵ ਵੀ ਮਰੀ ਜਾਂਦੇ ਨੇ, ਸੋ ਉਹਨਾਂ ਨੂੰ ਨੈਗੇਟਿਵ ਨੂੰ ਖਤਮ ਕਰਕੇ ਫਿਰ ਉਹਨਾਂ ਨੂੰ ਕੀ ਕਹਿੰਦੇ ਆ ਕੀਮੋ ਦਿੰਦੇ ਨੇ, ਉਹਦੇ ਵਿੱਚ ਸਾਰੇ ਪਹਿਲਾਂ ਕੱਢ ਲੈਂਦੇ ਨੇ ਫਿਰ ਪੋਜ਼ੀਟਿਵ ਪਾਉਂਦੇ ਨੇ, ਗੁੱਡ ਪਾਉਂਦੇ ਨੇ। ਸੋ ਉਹ ਜਿਹੜੇ ਬਰੀਕ ਬਰੀਕ ਸੈੱਲ ਨੇ ਉਹਦੇ ਵਿੱਚ ਐਨਰਜੀ ਹੁੰਦੀ ਹੈ, ਇਲੈਕਟ੍ਰਿਸਿਟੀ ਹੁੰਦੀ ਹੈ, ਉਹ ਜਿਹੜੀ ਇੱਕ ਸੈੱਲ ਦੇ ਵਿੱਚ 1.4 ਵੋਲਟ ਦੀ ਪਾਵਰ ਹੁੰਦੀ ਹੈ, ਇਲੈਕਟ੍ਰਿਸਿਟੀ ਹੁੰਦੀ ਹੈ, ਜਿਹੜੀਆਂ ਆਪਣੀਆਂ ਬੈਟਰੀਆਂ ਨਹੀਂ ਹੁੰਦੀਆਂ ਆਪਾਂ ਕਈ ਵਾਰੀ ਕਨਵਰਟਰ 'ਚ ਪਾਉਂਦੇ ਹਾਂ, ਕਈ ਵਾਰੀ ਰੇਡੀਓ 'ਚ ਪਾਉਂਦੇ ਹਾਂ, ਉਹ ਬੈਟਰੀਆਂ ਇੱਕ ਪਾਸੇ ਮਾਈਨਸ ਲਿਖਿਆ ਹੁੰਦਾ, ਇੱਕ ਪਾਸੇ ਪਲੱਸ, ਪੋਜ਼ਿਟਿਵ ਐਂਡ ਨੈਗੇਟਿਵ। ਸੋ ਇਸੇ ਤਰ੍ਹਾਂ ਜਿਹੜੇ ਸਾਡੇ ਸੈੱਲ ਦੇ ਵਿੱਚ ਨੇ ਉਹਦੇ ਵਿੱਚ ਵੀ ਇੱਕ ਸੈੱਲ ਦੇ ਵਿੱਚ 1.4 ਵੋਲਟ ਹਰ ਦੇ ਵਿੱਚ ਆ, ਜਿਹਦਾ ਮਤਲਬ ਇਹ ਹੋਗਾ ਕਿ ਟੋਟਲ ਸਰੀਰ ਦੇ ਵਿੱਚ ਅਬਾਊਟ 700 ਟ੍ਰਿਲੀਅਨ ਵੋਲਟ ਦੀ ਸਾਡੀ ਇਲੈਕਟ੍ਰਿਸਿਟੀ ਆ, ਇੰਨੀ ਸਾਡੇ ਸਰੀਰ ਦੇ ਵਿੱਚ ਇਲੈਕਟ੍ਰਿਸਿਟੀ ਹੈ। ਅਤੇ ਉਹ ਜਿਹੜਾ ਸਾਡਾ ਬ੍ਰੇਨ ਹੈ ਜਿਹੜਾ ਸਿਰ ਦੇ ਉੱਪਰ ਹੈ ਉਹਦੇ ਵਿੱਚ ਵੇਵਸ ਚੱਲਦੀਆਂ। ਹੁਣ ਵੇਵਸ ਕੀ ਬੁਲਾਇਆ, ਮੈਂ ਸਿੰਪਲ ਤਰੀਕੇ ਨਾਲ ਸਮਝਾਉਣਾ, ਹੁਣ ਤਾਂ ਸਮਝਾਉਣਾ ਬੜਾ ਹੀ ਆਸਾਨ ਹੋ ਗਿਆ ਕਿਉਂਕਿ ਘਰ ਘਰ ਦੇ ਵਿੱਚ ਸਾਇੰਸ ਨੇ ਤਰੱਕੀ ਕੀਤੀ ਹੈ। ਆਪਣਾ ਮਾਈਕਰੋਵੇਵ ਨਹੀਂ ਹੁੰਦਾ, ਸਾਡੇ ਟਾਈਮ ਤਾਂ ਮਾਈਕਰੋਵੇਵ ਹੁੰਦਾ ਨਹੀਂ ਸੀ, ਜਿਹਦੇ ਚਾਹ ਗਰਮ ਕਰਨੀ ਹੈ ਜਾਂ ਸਬਜ਼ੀ ਬਾਲਣੀ ਹੈ ਉਹ ਚੁੱਲ੍ਹੇ ਦੇ ਉੱਤੇ ਪਾਥੀਆਂ ਰੱਖ ਕੇ ਲੱਕੜਾਂ ਲਾ ਕੇ ਅੱਗ ਬਾਲ ਕੇ ਫੇਰ ਹੁੰਦੀ ਸੀਗੀ। ਜਾਂ ਹੁਣ ਚਲੋ ਉਹ ਵੀ ਆ ਗਏ ਆਪਣਾ ਕੀ ਕਹਿੰਦੇ ਨੇ ਗੈਸ ਵਾਲੇ ਚੁੱਲ੍ਹੇ ਆ ਗਏ, ਉਹ ਵੀ ਜਗਾ ਕੇ ਅੱਗ ਨਿਕਲਦੀ ਦਿਸਦੀ ਹੈ। ਪਰ ਜਿਹੜਾ ਮਾਈਕਰੋਵੇਵ ਹੈ, ਮਾਈਕਰੋਵੇਵ, ਮਾਈਕਰੋ ਮੀਨਸ ਬਰੀਕ, ਵੇਵਸ ਜਿਹੜੀਆਂ ਉਹ 'ਚ ਨਿਕਲਦੀਆਂ, ਜਦੋਂ ਆਪਾਂ ਕੋਈ ਚੀਜ਼ ਗਰਮ ਕਰਦੇ ਹਾਂ ਉਹਦੇ ਵਿੱਚ ਰੱਖ ਕੇ ਬਟਨ ਦੱਬ ਦਿੰਦੇ, ਸਾਨੂੰ ਕੁਝ ਦਿਸਦਾ ਤਾਂ ਨਹੀਂ, ਅਤੇ ਸਬਜ਼ੀ ਪਾਣੀ ਚਾਹ ਦਹੀਂ ਸਭ ਫਟਾਫਟ ਉੱਬਲ ਜਾਂਦੇ ਨੇ। ਪਰ ਜੇ ਕਦੇ ਕੋਸ਼ਿਸ਼ ਨਾ ਕਰ ਲਿਓ, ਕਦੇ ਗਲਤੀ ਨਾ, ਹੱਥ ਰੱਖ ਕੇ ਦੇਖੋ ਤਜਰਬਾ ਕਰਕੇ ਵੀ ਕਿੰਨੀ ਕੁ ਗਰਮੀ ਹੈ, ਹੱਥ ਰੱਖ ਕੇ ਦੇਖ ਲਿਆ ਅਤੇ ਬਟਨ ਦੱਬ ਲਿਆ ਨਾ ਕਿ ਸਤਨਾਮ ਸ਼੍ਰੀ ਵਾਹਿਗੁਰੂ ਹੋ ਜਾਣਾ, ਤਿਆਰੀ। ਸੋ ਇਸ ਕਰਕੇ ਨੈਗੇਟਿਵ ਵੀ ਨਾ ਗੱਲ ਕਰੀਓ। ਸੋ ਉਹ ਵੇਵਸ ਨੇ। ਸੋ ਇਸੇ ਤਰ੍ਹਾਂ ਹੀ ਮਾਇੰਡ ਦੇ ਵਿੱਚ ਜਿਹੜੀ ਹੈ ਜਾਂ ਬ੍ਰੇਨ ਦੇ ਵਿੱਚ ਵੇਵਸ ਨਿਕਲਦੀਆਂ ਨੇ, ਪੋਜ਼ਿਟਿਵ ਵੀ ਨੇ ਅਤੇ ਨੈਗੇਟਿਵ ਵੀ ਨੇ। ਸੋ ਜੇ ਬ੍ਰੇਨ ਨੂੰ ਟੈਸਟ ਕਰਨਾ ਹੋਵੇ ਸਾਡਾ, ਤਾਂ ਇਹਦੇ ਵਿੱਚ ਵਿਦਾਊਟ ਵਾਇਰਸ, ਵਾਇਰਸ ਤੋਂ ਬਿਨਾਂ ਵੀ ਬ੍ਰੇਨ ਨੂੰ ਟੈਸਟ ਕੀਤਾ ਜਾ ਸਕਦਾ, ਉਹਨੂੰ ਕਹਿੰਦੇ ਨੇ ਐਮ ਈ ਜੀ ਟੈਸਟ ਕਹਿੰਦੇ ਨੇ। ਉਹ ਜਦੋਂ ਤੁਸੀਂ ਟੈਸਟ ਕਰਦੇ ਹੋ ਤਾਂ ਤੁਸੀਂ ਦੇਖਦੇ ਹੋ ਕਿ ਉਹਦੇ ਵਿੱਚ ਹਰ ਵੇਲੇ ਸਿਗਨਲਸ ਆਉਂਦੇ ਰਹਿੰਦੇ ਨੇ, ਬਾਹਰੋਂ ਵੀ ਅਤੇ ਅੰਦਰੋਂ ਵੀ। ਬਾਹਰੋਂ ਕਿਸ ਤਰ੍ਹਾਂ, ਜੇ ਇਹਨੂੰ ਆਪਾਂ ਹੁਣ ਥੋੜ੍ਹੀ ਜਿਹੀ ਮੈਂ ਇਧਰ ਨੂੰ ਸਾਈਕਾਲੋਜੀ ਕਰਨੀ ਨੂੰ ਗੱਲ ਕਰ ਲਾਂ ਕਿ ਬਾਹਰੋਂ ਸਾਡੇ ਕੋਲ 5 ਪ੍ਰਕਾਰ ਦੀਆਂ ਗਿਆਨ ਇੰਦਰੀਆਂ ਨੇ ਜਿੱਥੋਂ ਸਾਨੂੰ ਸਿਗਨਲ ਮਿਲਦੇ ਨੇ। ਜਿਹੜੀਆਂ ਅੱਖਾਂ ਨੇ ਸਾਡੀਆਂ, ਇੱਕ ਤਾਂ ਇਹ ਸਿਗਨਲ ਦਿੰਦੇ ਨੇ ਵੀ ਦੇਖਦੇ ਹਾਂ, ਆਹ ਜਿਹੜੇ ਕੰਨ ਨੇ ਇਹਨਾਂ ਸੁਣ ਕੇ ਸਿਗਨਲ ਮਿਲਦੇ ਨੇ। ਜੇ ਹੁਣ ਗੱਲਾਂ ਜਿਹੜੇ ਭੈਣ ਭਰਾ ਮੇਰਾ ਪ੍ਰੋਗਰਾਮ ਸੁਣ ਰਹੇ ਹੋਣਗੇ ਉਹਨਾਂ ਦੇ ਕੰਨ ਦੱਸਦੇ ਨੇ ਵੀ ਇਹ ਆਵਾਜ਼ ਕਿਸ ਤਰ੍ਹਾਂ ਦੀ ਆ ਰਹੀ ਹੈ। ਜੇ ਕੁਲਦੀਪ ਮਾਨਕ ਦਾ ਗਾਣਾ ਲੱਗਿਆ ਹੋਵੇ ਤਾਂ ਪਤਾ ਲੱਗ ਜੂਗਾ, ਜੇ ਮੁਹੰਮਦ ਰਫੀ ਦਾ ਲੱਗੇ ਤਾਂ ਪਤਾ ਲੱਗ ਜੂ। ਕੰਨਾਂ ਦੇ ਸਿਗਨਲ ਬ੍ਰੇਨ ਨੂੰ ਜਾਂਦੇ ਨੇ ਵੀ ਗਾਣਾ ਬੰਦੇ ਦਾ ਕਿ ਜਾਨਵਰ ਦਾ ਕਿ ਲੇਡੀ ਦਾ। ਫਿਰ ਸਾਡੇ ਕੋਲ ਨੱਕ ਹੈ, ਇਹਦੇ ਨਾਲ ਸਾਨੂੰ ਸਮੈਲ ਆਉਂਦੀ ਹੈ ਕਿ ਅਸੀਂ ਮਿਊਂਸਪੈਲਿਟੀ ਦੇ ਗੰਦ ਦੇ ਵਿੱਚ ਨਿਕਲ ਰਹੇ ਹਾਂ। ਜੇ ਇੰਡੀਆ ਦੇ ਵਿੱਚ ਕਦੇ ਜਾਓ, ਵੈਸੇ ਤਾਂ ਗਲੀਆਂ ਦੇ ਵਿੱਚ ਤੁਸੀਂ ਜਾਓ ਬੜੇ ਵਧੀਆ ਖੁਸ਼ਬੂ ਤਾਂ ਕੀ ਆਉਣੀ ਹੈ, ਖੁਸ਼ਬੂ ਤਾਂ ਹੁਣ ਤਾਂ ਜਿਹੜੇ ਪੂਰੇ ਗੰਦੇ ਢੇਰ ਲੱਗੇ ਹੁੰਦੇ ਨੇ ਅਤੇ ਉਹ ਸਾਡਾ ਨੱਕ ਦੱਸ ਦਿੰਦਾ ਭਾਈ ਸਾਹਿਬ ਕਿੱਥੇ ਪਹੁੰਚ ਗਏ, ਘਰ ਅਖਬਾਗ 'ਚ ਲੁਧਿਆਣੇ ਪਹੁੰਚੇ ਹੋ ਤੁਸੀਂ, ਹੈਂਜੀ। ਸੋ ਨੱਕ ਹੈ, ਇਸੇ ਤਰ੍ਹਾਂ ਹੀ ਸਾਡੀ ਸਕਿਨ ਹੈ, ਇਹ ਛੂਹ ਕੇ ਪਤਾ ਲੱਗ ਜਾਂਦਾ ਵੀ ਗਰਮ ਹੈ ਕਿ ਠੰਡੀ ਹੈ। ਅਤੇ ਜਿਹੜਾ ਸਾਡਾ ਮੂੰਹ ਹੈ ਇਹਦੇ ਵਿੱਚ ਟੇਸਟ ਆਉਂਦਾ, ਸਵਾਦ ਆਉਂਦਾ ਕਿ ਮਿਰਚ ਦੀ ਜੋ ਦੰਦੀ ਵੱਢੋ ਫਿਰ ਪਤਾ ਲੱਗ ਜਾਂਦਾ, ਜੇ ਮੇਰੇ ਵਰਗੇ ਨੂੰ ਰਸਗੁੱਲੇ ਖਾਣ ਦਾ ਮੌਕਾ ਮਿਲੇ ਤਾਂ ਸਵਾਦ ਆ ਜਾਂਦਾ। ਸੋ ਇਹ ਸਾਡੀਆਂ ਗਿਆਨ ਇੰਦਰੀਆਂ ਨੇ, ਇਹ ਜਿਹੜੀਆਂ ਸਿਗਨਲਸ ਦਿੰਦੀਆਂ ਨੇ ਬ੍ਰੇਨ ਨੂੰ, ਹੈਂਜੀ। ਉਹ ਜਦੋਂ ਬ੍ਰੇਨ ਸਿਗਨਲ ਲੈਂਦਾ ਤਾਂ ਫਿਰ ਉਹਦਾ ਕੰਸੈਪਟ ਜਿਹੜਾ ਹੈ ਉਹਦੇ ਮੀਨਿੰਗ ਕੱਢਦਾ ਵੀ ਦੱਸਦਾ ਖੱਟਾ ਹੈ, ਮਿੱਠਾ ਹੈ, ਨਮਕੀਨ ਹੈ, ਸਮੈਲ ਚੰਗੀ ਹੈ, ਮਾੜੀ ਹੈ, ਸਾਹਮਣੇ ਜਿਹੜੀ ਪਿਕਚਰ ਮੈਂ ਦੇਖ ਰਿਹਾ ਅੱਖਾਂ ਦੇ ਬਾਰੇ ਉਹ ਚੰਗੀ ਹੈ, ਬੁਰੀ ਹੈ, ਕਿਹੜੇ ਕੱਪੜੇ ਪਾਏ ਨੇ, ਕਿਹੜੇ ਨਹੀਂ ਪਾਏ, ਮਿਊਜ਼ਿਕ ਕੰਨਾਂ ਨਾਲ ਸੁਣਦਾ, ਮਿੱਠਾ ਹੈ, ਕੌੜਾ ਹੈ, ਉੱਚਾ ਹੈ, ਨੀਵਾਂ ਹੈ, ਇਹ ਸਾਰੇ ਸਿਗਨਲਸ ਬ੍ਰੇਨ ਨੂੰ ਦਿੰਦੇ ਨੇ। ਅਤੇ ਬ੍ਰੇਨ ਜਿਹੜਾ ਸਾਡਾ ਸਰੀਰ ਉਹ ਸੈੱਲਸ ਦਾ ਬਣਿਆ ਹੋਇਆ ਅਤੇ ਉਹ ਜਿਹੜੇ ਸੈੱਲਸ ਨੇ ਉਹ ਜਿਹੜੇ ਸਿਗਨਲ ਜਿਹੜੇ ਸਾਨੂੰ ਸੈੱਲਸ ਦੇ ਥਰੂ ਆਉਂਦੇ ਨੇ ਬਾਹਰੋਂ ਵੀ ਅਤੇ ਅੰਦਰੋਂ ਵੀ, ਉਹਦੇ ਵਿੱਚ ਦੋ ਪ੍ਰਕਾਰ ਦੇ ਜਿਹੜੇ ਨੇ ਬ੍ਰੇਨ ਦੇ ਵਿੱਚ ਉਹ ਫਿਰ ਉਹਦੇ ਮੀਨਿੰਗ ਕੱਢਦੇ ਨੇ। ਇੱਕ ਪੋਲਸੀਬੋ ਕਹਿੰਦੇ ਨੇ, ਜਿਸ ਤਰ੍ਹਾਂ ਕਿ ਲਿਪਟਨ ਨੇ ਬਰੂਸ ਲਿਪਟਨ ਨੇ ਕਿਹਾ ਸੀਗਾ, ਜਾਂ ਸਿੱਧੇ ਤਰੀਕੇ ਨਾਲ ਕਹੋ ਇੱਕ ਤਾਂ ਪੋਜ਼ਿਟਿਵ ਹੁੰਦੇ ਨੇ, ਇੱਕ ਨੋਸੀਬੋ ਹੁੰਦੇ ਨੇ, ਇੱਕ ਨੈਗੇਟਿਵ ਹੁੰਦੇ ਨੇ। ਜਿਹੜੇ ਸਾਇੰਸ ਦੇ ਸਟੂਡੈਂਟ ਨੇ ਉਹਨਾਂ ਨੂੰ ਪਤਾ ਹੋਊਗਾ। ਸੋ ਉਹ ਜਿਹੜੇ ਸਿਗਨਲ ਬ੍ਰੇਨ ਦੇ ਵਿੱਚ, ਸਪੋਜ਼ ਮੈਨੂੰ ਕਿਸੇ ਨੇ ਗਾਲ ਕੱਢੀ, ਗਾਲ ਬ੍ਰੇਨ 'ਚ ਗਈ, ਕੰਨਾਂ ਨੇ ਸੁਣੀ ਅਤੇ ਬ੍ਰੇਨ 'ਚ ਗਈ, ਬ੍ਰੇਨ ਦੇ ਵਿੱਚ ਕੀ ਹੈ ਕਿ ਰਾਈਟ ਵੇ ਉਹਦਾ ਕੀ ਅਸਰ ਹੋਏਗਾ, ਇਫੈਕਟ ਹੋਏਗਾ, ਨੋਸੀਬੋ, ਅਤੇ ਮੈਨੂੰ ਵੀ ਗੁੱਸਾ ਆ ਜੂਗਾ, ਇਹਨੇ ਮੈਨੂੰ ਆਹ ਮਾੜਾ ਕਿਹਾ। ਜੇ ਕਿਸੇ ਨੇ ਮੈਨੂੰ ਬੇਟਾ ਕਿਹਾ ਵੀ ਚਾਹ ਪੀ ਲੈ, ਦੁੱਧ ਪੀ ਲੈ, ਆਓ ਜੀ, ਵੈਲਕਮ ਜੀ, ਅਤੇ ਬ੍ਰੇਨ ਨੇ ਫਟ ਕਹਿਣਾ ਅਤੇ ਮੇਰੇ ਮੂੰਹ 'ਤੇ ਸਮਾਈਲ ਆ ਜੂਗੀ। ਸੋ ਕਹਿਣ ਦਾ ਮੇਰਾ ਪਰਪਜ਼ ਇਹ ਹੈ ਕਿ ਸੈਂਟੀਫਿਕਲੀ ਜਿਹੜੀ ਗੱਲ ਕਰੀਏ ਕਿ ਜਿਹੜਾ ਵੀ ਕੁਛ ਅਸੀਂ ਸਾਡੇ ਸਰੀਰ ਦੇ ਵਿੱਚ ਬ੍ਰੇਨ ਹੈ ਅਤੇ ਉਹਦੇ ਵਿੱਚ ਜਿਹੜੀਆਂ ਵੇਵ ਚੱਲਦੀਆਂ ਜਿਹਨੂੰ ਅਸੀਂ ਮਾਇੰਡ ਕਹਿ ਸਕਦੇ ਹਾਂ, ਉਹ ਮਾਇੰਡ ਪੋਜ਼ਿਟਿਵ ਵੀ ਹੁੰਦਾ ਅਤੇ ਨੈਗੇਟਿਵ ਵੀ ਹੁੰਦਾ। ਸੋ ਹਰ ਬੰਦੇ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜ਼ਿੰਦਗੀ ਦੇ ਵਿੱਚ ਖੁਸ਼ ਰਹੀਏ, ਹਾਂਜੀ। ਹਰ ਬੰਦਾ ਖੁਸ਼ ਰਹਿਣਾ ਚਾਹੁੰਦਾ, ਕੋਈ ਬੰਦਾ, ਹਰ ਬੰਦਾ ਚਾਹੁੰਦਾ ਕਿ ਮੈਨੂੰ ਦੁੱਖ ਨਾ ਆਉਣ, ਕਿਸੇ ਨੂੰ ਕੋਈ ਗੋਡਾ ਦੁਖਦਾ ਮੇਰੇ ਵਰਗੇ ਦਾ, ਕਿਸੇ ਦਾ ਕੋਈ ਮੋਢਾ ਦੁਖਦਾ, ਕਿਸੇ ਦੇ ਹੱਥ ਪੈਰ ਸੌਂ ਜਾਂਦੇ ਨੇ, ਕਿਸੇ ਨੂੰ ਆਰਥਰਾਈਟਿਸ ਹੋਇਆ ਹੋਇਆ, ਕਿਸੇ ਨੂੰ ਕੈਂਸਰ ਨੇ ਚੁੰਮੜ ਲਿਆ, ਕਿਸੇ ਨੂੰ ਹੋਰ ਬ੍ਰੇਨ ਦੀ ਘਰ ਵਾਲੇ ਨੇ ਤੰਗ ਕੀਤਾ ਹੋਇਆ, ਕਿਸੇ ਨੂੰ ਘਰ ਵਾਲੀ ਨੇ ਤੰਗ ਕੀਤਾ ਹੋਇਆ, ਕਿਸੇ ਨੂੰ ਔਲਾਦ ਨੇ ਦੁਖੀ ਕੀਤਾ ਹੋਇਆ, ਕਿਸੇ ਦੇ ਔਲਾਦ ਨਹੀਂ ਉਹ ਦੁਖੀ ਹੈ, ਕਿਸੇ ਕੋਲ ਬਹੁਤਾ ਪੈਸਾ ਆਇਆ ਉਹ ਵਾਰ ਵਾਰ ਅਲਾਰਮ ਲਾ ਕੇ ਰੱਖਦਾ, ਮੇਰੇ ਇੱਕ ਦੋਸਤ ਨੇ ਉਹ ਘਰੇ ਵੀ ਅੰਦਰ ਅਲਾਰਮ ਲਾ ਕੇ ਰੱਖਦੇ ਨੇ, ਵਾਰੀ ਵਾਰੀ ਦੇਖਦੇ ਨੇ ਪੈਸੇ, ਕਿਉਂਕਿ ਬਾਹਰ ਤਾਂ ਜਮ੍ਹਾਂ ਕਰਾਉਂਦੇ ਹੀ ਨਹੀਂ, ਉਹਨਾਂ ਨੂੰ ਪੈਸੇ ਜ਼ਿਆਦਾ ਸੰਭਾਲਣ ਦਾ ਡਰ ਹੈ। ਅਤੇ ਕਈ मेरे वर्गियां हुंदे आ वी जॉब भी नहीं, पैसा नहीं, रोटी कित्थों खावांगे। पाकिस्तान इंडिया दे विच इह जी भी गरीबी हैगी। सो बंदा, हर बंदा दुखी है ते हर बंदा चाहुंदा कि मैनू दुख ना आउण, मैं खुशी रहा। एवरीबडी वांट्स टू गैट इट हैप्पीनैस, बट देर इज अ लिटल डिफरेंस बिटवीन हैप्पीनैस एंड प्लेजर। प्लेजर इज जस्ट टैंपररी थिंग। ਜਿਵੇਂ ਹੁਣ ਆਪਾਂ ਨੂੰ ਪਾਣੀ ਦੀ ਪਿਆਸ ਲੱਗੀ ਹੈ, ਮੈਨੂੰ ਪਾਣੀ ਦਾ ਗਲਾਸ ਮਿਲ ਗਿਆ ਤਾਂ ਮੈਨੂੰ ਖੁਸ਼ੀ ਹੋਊਗੀ, ਬਟ ਦੈਟ ਖੁਸ਼ੀ ਇਜ਼ ਟੈਂਪਰਰੀ, ਉਹਨੂੰ ਪਲੇਜਰ ਕਹਿੰਦੇ ਆ। ਪਰ ਜੇ ਖੁਸ਼ੀ ਅਜਿਹੀ ਹੋ ਜੇ, ਪਰਮਾਨੈਂਟ ਹੋ ਜੇ, ਪਾਣੀ ਮਿਲੇ ਨਾ ਮਿਲੇ, ਅਮੀਰੀ ਹੋਵੇ ਨਾ ਹੋਵੇ, ਪੈਸਾ ਆਵੇ ਨਾ ਆਵੇ, ਬੱਚੇ ਹੋਣ ਨਾ ਹੋਣ, ਵਿਆਹ ਹੋਵੇ ਨਾ ਹੋਵੇ, ਬੰਦਾ ਮਸਤ ਰਹੇ, ਉਹਨੂੰ ਹੈਪੀਨੈਸ ਕਹਿੰਦੇ ਆ, ਜਿਹਨੂੰ ਸੱਚ ਦਾ ਆਨੰਦ ਕਹਿੰਦੇ ਆ, ਜਾਂ ਆਪਾਂ ਕਹਿੰਦੇ ਪੂਰਨ ਆਨੰਦ ਆ ਜਾਂਦਾ। ਹਰ ਬੰਦਾ ਪੂਰਨ ਆਨੰਦ ਲੈਣਾ ਚਾਹੁੰਦਾ, ਪਰ ਪੂਰਨ ਆਨੰਦ ਉਹਨੂੰ ਜਿਉਂਦੇ ਜੀ ਮਿਲੂਗਾ, ਮਰ ਕੇ ਨਹੀਂ ਮਿਲ ਸਕਦਾ। ਹਾਂਜੀ, ਮਰ ਕੇ ਕਈ ਬੰਦੇ ਕਹਿੰਦੇ ਨੇ ਦੁਖੀ ਹੋ ਕੇ ਵੀ ਸੁਈਸਾਈਡ ਕਰ ਲਓ, ਕਰ ਲਓ, ਫਿਰ ਕੀ ਫਰਕ ਪੈਜੂਗਾ, ਦੁਨੀਆਂ ਕਿਤੇ ਖਾਲੀ ਹੁੰਦੀ ਹੈ, ਤੁਸੀਂ ਚਲੇ ਜਾਓਗੇ। ਆਪਾਂ ਨੂੰ ਹਰੇਕ ਨੂੰ ਬਹੁਤ ਵੱਡਾ ਭੁਲੇਖਾ ਹੈ ਵੀ ਜੇ ਮਰ ਗਿਆ ਮੈਂ ਤਾਂ ਸਾਡੇ ਘਰ ਦੇ ਰੋਣਗੇ, ਘਰ ਦਾ ਕੰਮ ਨਹੀਂ ਚੱਲਣਾ, ਬਿਜ਼ਨਸ ਕਿੰਨੀ ਚੱਲਣਾ, ਨੌਕਰੀ ਕਿਵੇਂ ਹੋਊਗੀ, ਭੁਲੇਖਾ ਹੀ ਹੈ। ਹਾਂਜੀ, ਜਦੋਂ ਨਿਕਲ ਗਿਆ ਮੇਰਾ ਸਾਹ ਸੱਜਣਾ, ਫਿਰ ਆ ਤੇ ਭਾਵੇਂ ਨਾ ਆ ਸੱਜਣਾ, ਫਿਰ ਕੋਈ ਨਹੀਂ ਪੁੱਛਦਾ, ਤੁਹਾਡਾ ਭੁਲੇਖਾ ਹੀ ਹੈ। ਕਿਤੇ ਜਦੋਂ ਆਪਾਂ ਫਿਊਨਰਲ ਹੋਮ 'ਚ ਜਾਂਦੇ ਹਾਂ, ਕਿਤੇ ਸੋਚ ਕੇ ਦੇਖ ਲਓ ਕਿੰਨੇ ਬੰਦਿਆਂ ਨੂੰ ਆਪਾਂ ਫਿਊਨਰਲ ਹੋਮ 'ਚ ਛੱਡਿਆ ਵਾ ਅੱਜ ਤੱਕ। ਆਪਣੇ ਮਾਂ ਬਾਪ ਨੂੰ, ਮਾਂ ਨੂੰ ਵੀ ਛੱਡਿਆ ਹੋਊ, ਬਾਪ ਨੂੰ ਛੱਡਿਆ, ਕਿਸੇ ਛੋਟੇ ਭਰਾ ਨੂੰ ਵੀ ਛੱਡਿਆ ਹੋਊਗਾ, ਕਿਸੇ ਭੈਣ ਨੂੰ ਵੀ ਛੱਡਿਆ ਹੋਊਗਾ, ਚਾਚੀ, ਫੁੱਫੀ, ਤਾਈ, ਮਾਈ, ਹਾਂਜੀ, ਕਿਸੇ ਦੋਸਤ ਨੂੰ ਛੱਡਿਆ ਹੋਊਗਾ। ਅਸੀਂ ਕਿਤੇ ਰੁਕ ਗਏ ਉਹਨਾਂ ਦੇ ਬਿਨਾਂ, ਉੱਥੇ ਜਾ ਕੇ ਉਹਨੂੰ ਅੱਗ ਦਾ ਦਾਗ ਲਾਇਆ, ਕਬਰਸਤਾਨ ਵਿੱਚ ਦਬਾਇਆ, ਅਤੇ ਮੁੜ ਕੇ ਫਿਰ ਉਹਦੀ ਘਰਵਾਲੀ ਦਾ, ਘਰਵਾਲੀ ਨੂੰ ਆਦਮੀ ਦਾ ਫੋਨ ਆਉਂਦਾ ਵੀ ਆਉਂਦਾ ਹੈ ਦੁੱਧ ਚੱਕ ਲਈ, ਅਸੀਂ ਤਾਂ ਇੱਕ ਮਿੰਟ ਨਹੀਂ, ਸਾਡੇ 'ਤੇ ਤਾਂ ਕੋਈ ਅਸਰ ਹੁੰਦਾ। ਸੋ ਇਹ ਕਿਉਂ ਭੁਲੇਖਿਆ ਵੀ ਜੇ ਉਹਨਾਂ ਦੇ ਮਰਨ ਨਾਲ ਸਾਡੇ 'ਤੇ ਅਸਰ ਨਹੀਂ ਹੋਊ, ਜਦੋਂ ਅਸੀਂ ਮਰਾਂਗੇ ਸਾਡੇ 'ਤੇ ਲਈ ਕਿਹਦੇ ਅਸਰ ਹੋਊਗਾ। ਸੋ ਇਹ ਭੁਲੇਖੇ ਨੇ। ਸੋ ਇਹਦਾ ਮਤਲਬ ਇਹ ਹੈ ਕਿ ਜਿੰਨਾ ਚਿਰ ਸਾਡੀ ਜ਼ਿੰਦਗੀ ਹੈ ਉਹਦਾ ਸਾਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ, ਅਤੇ ਮਰਨ ਤੋਂ ਬਾਅਦ ਕੋਈ ਨਹੀਂ। ਜਿਵੇਂ ਕਹਿੰਦੇ ਨੇ, ਜਿਸ ਮਰਨੇ 'ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਮਰਨ ਤੋਂ ਬਾਅਦ ਕੋਈ ਪੂਰਨ ਪਰਮਾਨੰਦ ਨਹੀਂ, ਕਿਸੇ ਨੂੰ ਨਹੀਂ ਪਤਾ ਸਵਰਗ ਮਿਲਿਆ ਕਿ ਨਰਕ ਮਿਲਿਆ ਕਿ ਧਰਮਰਾਜ ਮਿਲਿਆ ਕਿ ਜਮਦੂਤ ਮਿਲੇ ਨੇ, ਕੋਈ ਨਹੀਂ ਆ ਕੇ ਦੱਸ ਕੇ ਜਾਂਦਾ। ਸੋ ਦੱਸੂਗਾ ਕਦੋਂ? ਜਿਉਂਦੇ ਜੀ, ਜਿੰਨਾ ਚਿਰ ਤੱਕ ਸਾਡੇ ਸਾਹ ਨੇ, ਜਦੋਂ ਅਸੀਂ ਚੰਗੇ ਕੰਮ ਕਰਦੇ ਹਾਂ, ਅਸੀਂ ਮੈਡੀਟੇਸ਼ਨ ਕਰਦੇ ਹਾਂ, ਅੰਦਰ ਮਿਹਨਤ ਕਰਦੇ ਹਾਂ। ਦੇਖੋ ਨਾ, ਜਿਹੜੇ ਬੰਦੇ ਇੰਜੀਨੀਅਰ ਬਣੇ, ਮੈਨੂੰ ਯਾਦ ਹੈ ਸਾਡੇ ਇੱਕ ਫਰੈਂਡ ਨੇ ਅਮੈਰੀਕਾ 'ਚ ਰਹਿੰਦੇ, ਮਨਜੀਤ ਕੌਸ਼ਲ, ਉਹ ਦੇਖ ਵੀ ਰਹੇ ਨੇ ਪ੍ਰੋਗਰਾਮ, ਮੈਂ ਸਾਹਮਣੇ ਦੇਖ ਰਿਹਾ। ਉਹਨਾਂ ਨੇ ਗੁਰੂ ਨਾਨਕ ਕਾਲਜ ਦੇ ਵਿੱਚੋਂ ਲੁਧਿਆਣੇ ਤੋਂ ਇੰਜੀਨੀਅਰਿੰਗ ਕੀਤੀ। ਕਿੰਨੇ ਔਖੇ ਹੋ ਕੇ ਪੜ੍ਹੇ, ਪਹਿਲਾਂ ਕਿੰਨੀਆਂ ਕਿਤਾਬਾਂ ਪੜ੍ਹਨੀਆਂ ਪਈਆਂ, ਰਾਤਾਂ ਨੂੰ ਜਾਗਣਾ ਪਿਆ। ਫਿਰ ਕਿਤੇ ਉਹਨਾਂ ਨੂੰ ਛੋਟਾ ਜਿਹਾ ਟੁਕੜਾ ਪੰਜਾਬ ਯੂਨੀਵਰਸਿਟੀ ਨੇ ਦਿੱਤਾ ਕਿ ਯੂ ਆਰ ਬੈਚਲਰ ਇਨ ਇੰਜੀਨੀਅਰਿੰਗ। ਜਿਹੜੇ ਬੰਦੇ ਕੋਈ ਡਾਕਟਰ ਬਣੇ, ਸਾਡੇ ਬਰਨਾਲੇ ਦੀ ਕਹਿ ਲਓ, ਇੱਕ ਬੰਦੇ ਡਾਕਟਰ ਬਣੇ, ਉਹਨਾਂ ਨੇ ਮਿਹਨਤਾਂ ਕੀਤੀਆਂ ਨੇ, ਫਿਰ ਵੀ ਉਹਨਾਂ ਨੂੰ ਕਾਗਜ਼ ਦਾ ਟੁਕੜਾ ਮਿਲਿਆ ਅਤੇ ਹਸਪਤਾਲ ਦੇ ਵਿੱਚ ਨੌਕਰੀ ਮਿਲ ਗਈ, ਫਿਰ ਤਨਖਾਹ ਮਿਲਣ ਲੱਗ ਗਈ। ਪਰ ਜੇ ਅਸੀਂ ਅੰਦਰੋਂ ਤਰੱਕੀ ਕਰਨੀ ਚਾਹੁੰਦੇ ਹਾਂ ਤਾਂ ਸਾਨੂੰ, ਅਸੀਂ ਸੋਚਦੇ ਅੰਦਰੋਂ ਮਿਹਨਤ ਕਰਨ ਦੀ ਲੋੜ ਨਹੀਂ। ਅੰਦਰੋਂ ਤਾਂ ਅਸੀਂ ਕਹਿੰਦੇ ਹਾਂ ਵੀ ਕਿਸੇ ਸੰਤ ਕੋਲੇ ਚਲੇ ਜਾਓ, ਮੰਦਰ 'ਚ ਜਾ ਕੇ ਭਾਈ ਜੀ ਦੇ, ਮੰਦਰ 'ਚ ਜਾ ਕੇ ਪੰਡਿਤ ਜੀ ਦੇ, ਗੁਰਦੁਆਰੇ 'ਚ ਜਾ ਕੇ ਭਾਈ ਜੀ ਦੇ ਮੱਥੇ ਟੇਕ ਲਓ, ਉਹਨਾਂ ਨੂੰ ਪੈਸੇ ਦਾਨ ਕਰ ਦਿਓ, ਜਾਂ ਨਵਰਾਤਰੇ ਦੇ ਵਰਤ ਰੱਖ ਲਓ, ਜਿਹੜੇ ਅੱਜ ਕੱਲ੍ਹ ਚੱਲ ਰਹੇ ਨੇ ਸੈਕਿੰਡ ਨਵਰਾਤਰਾ। ਪਹਿਲਾਂ ਤਾਂ ਸਾਰੇ ਹਿੰਦੂ ਭੈਣ ਭਰਾਵਾਂ ਨੂੰ ਜਿਹੜੇ ਨਵਰਾਤਰੇ ਰੱਖਦੇ ਨੇ, ਮੈਂ ਚਾਹੁੰਦਾ ਹੁਣ ਗੱਲ ਹੋਰ ਪਾਸੇ ਤੁਰ ਗਈ, ਨਹੀਂ ਮੈਂ ਨਵਰਾਤਰੇ ਦੇ ਉੱਤੇ ਹੀ ਗੱਲ ਕਰਨੀ ਚਾਹੁੰਦਾ ਸੀ ਐਕਚੁਅਲ, ਤਾਂ ਉਹ ਮੇਰੇ ਦਿਮਾਗ 'ਚ ਹੀ ਨਿਕਲ ਗਈ ਗੱਲ। ਸੋ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ, ਉਹਨਾਂ ਦੀਆਂ ਜੋ ਮਨਸ਼ਾ ਨੇ, ਇੱਛਾਵਾਂ ਨੇ, ਜੋ ਉਹਨਾਂ ਦੀਆਂ ਖੁਆਇਸ਼ਾਂ ਨੇ, ਪਰਮਾਤਮਾ ਦੇ ਸੱਚੇ ਲੜ, ਮੇਰੇ ਤਾਂ ਪਰਮਾਤਮਾ ਦੇ ਚਰਨਾਂ 'ਚ ਹੀ ਹੈ, ਮਾਤਾ ਦੇ ਚਰਨਾਂ 'ਚ ਹੀ ਹੈ ਕਿ ਉਹਨਾਂ ਦੀਆਂ ਹਰ ਤਰ੍ਹਾਂ ਦੀਆਂ ਕਾਮਨਾਵਾਂ ਪੂਰੀਆਂ ਕਰਨ, ਕਿਉਂਕਿ ਅਸੀਂ ਦੁਖੀ ਹਾਂ, ਸਾਡੇ ਹੱਥ 'ਚ ਵੀ ਕੁਛ ਨਹੀਂ, ਅਸੀਂ ਤਾਂ ਲਾਚਾਰ ਹਾਂ। ਜਦੋਂ ਲਾਚਾਰ ਹਾਂ ਤਾਂ ਫਿਰ ਅਸੀਂ ਹੱਥ ਹੀ ਅੱਡਾਂਗੇ, ਜਿਵੇਂ ਇੱਕ ਬੱਚੇ ਨੂੰ ਜੇ ਬੂਟ ਚਾਹੀਦੇ ਨੇ, ਉਹ ਪਿਓ ਦੇ ਅੱਗੇ ਹੱਥ ਹੀ ਅੱਡਦਾ ਕਿ ਮੈਨੂੰ ਆਹ ਚੀਜ਼ ਲੈ ਦੇ, ਆਹ ਚੀਜ਼ ਲੈ ਦੇ, ਕਿਉਂਕਿ ਉਹਦੇ ਕੋਲ ਹੋਰ ਕੋਈ ਜ਼ੋਰ ਹੀ ਨਹੀਂ ਹੈ। ਇਸੇ ਤਰ੍ਹਾਂ ਹੀ ਅਸੀਂ ਤਾਂ ਆਪਣੇ ਪਰਮ ਪਿਤਾ ਪਰਮੇਸ਼ਰ ਕੋਲ ਮਾਤਾ ਦੇ ਅੱਗੇ ਚਰਨਾਂ ਦੇ ਵਿੱਚ, ਇਹ ਲਕਸ਼ਮੀ ਹੈ, ਚ ਦੁਰਗਾ, ਚ ਸਰਸਵਤੀ ਹੈ, ਕੋਈ ਵੀ ਮਾਤਾ, ਉਹਦੇ ਚਰਨਾਂ, ਜਿੰਨੇ ਬੰਦੇ ਅੱਜ ਕੱਲ੍ਹ ਹੋਇਆ ਸੀ ਸ਼ੁਰੂ ਨਵਰਾਤਰੇ ਦਾ ਵਰਤ, ਸੋ ਤੁਸੀਂ ਉਹ ਸੱਚੇ ਦਿਲੋਂ ਮਾਲਕ ਦੇ ਨਾਲ ਲੱਗੇ ਰਹੋ, ਮਿਹਨਤ ਕਰੋ, ਅਤੇ ਤੁਹਾਨੂੰ ਵੀ ਅੰਦਰੋਂ ਤਰੱਕੀ ਜ਼ਰੂਰ ਮਿਲੂਗੀ। ਹਾਂਜੀ, ਪਰ ਇੱਕ ਗੱਲ ਖਿਆਲ ਰੱਖਿਓ, ਜਿਵੇਂ ਕਿ ਕਬੀਰ ਸਾਹਿਬ ਨੇ ਕਿਹਾ ਸੀਗਾ ਕਿ ਕਬੀਰ ਮਾਨਸ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ, ਜਿਉਂ ਬਨ ਫਲ ਪੱਕ ਪੋਈ ਗਰੇ, ਬਹੁਤ ਨਾ ਲਾਗੇ ਡਾਰ। ਇਹ ਮਨੁੱਖੀ ਸਰੀਰ ਜਿਹੜਾ ਹੈ ਨਾ, ਇਸ ਵੈਰੀ 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 ਪ੍ਰੈਸ਼ੀਅਸ, ਇਹਨੂੰ ਭੰਗ ਦੇ ਭਾਣੇ ਨਾ ਬਤਾਓ। ਇਹ ਨਾ ਕਰੋ ਕਿ ਪੁੜੀਆਂ ਚਿੱਟੀਆਂ ਖਾ ਖਾ ਕੇ ਲੰਬੇ ਹੋਈਏ। ਮੈਂ ਬਹੁਤ ਸਾਰੇ, ਮੈਨੂੰ, ਮੈਂ ਬਰੈਂਪਟਨ 'ਚ ਰਹਿਣਾ, ਬਰੈਂਪਟਨ ਦੇ ਵਿੱਚ ਮੈਂ ਦੇਖਿਆ ਜਿਹੜੇ ਸੋਹਣੇ ਸੁਨੱਖੇ ਮੁੰਡੇ ਹੁੰਦੇ ਸੀ, ਜਵਾਨ ਹੁੰਦੇ ਸੀਗੇ, ਉਹਨਾਂ ਨੂੰ ਇਹੋ ਜਿਹੀ ਲੱਤ ਬੈਠੀ, ਇਹਨੇ ਮੂੰਹ ਇੰਨੇ ਕੌਡੀਆਂ ਵਰਗਾ ਨਿਕਲਿਆ ਆ, ਝਾਕਦੇ ਨਹੀਂ, ਅੱਖਾਂ ਵੀ ਹੋਰ ਤਰ੍ਹਾਂ ਦੀਆਂ ਹੋ ਗਈਆਂ। ਇਹ ਜਿਹੜੀਆਂ ਭੈੜੀਆਂ ਬਿਮਾਰੀਆਂ ਨੇ ਨਾ, ਇਹ ਫਿਰ ਸਾਡਾ ਜ਼ਿੰਦਗੀ ਦੀ ਜਿਹੜੀ ਸੋਹਣਾਪਣ ਹੈ ਉਹ ਵੀ ਦੂਰ ਹੋ ਜਾਂਦਾ, ਅਤੇ ਨਾਲ ਨਾਲ ਸਾਨੂੰ ਕਈ ਤਰ੍ਹਾਂ ਦੀਆਂ ਭੈੜੀਆਂ ਬਿਮਾਰੀਆਂ ਲੱਗਦੀਆਂ ਨੇ, ਅਤੇ ਨਾਲੇ ਫਿਰ ਜਦੋਂ ਅਸੀਂ ਮਰ ਜਾਵਾਂਗੇ, ਜਿਵੇਂ ਫਰੀਦ ਸਾਹਿਬ ਨੇ ਕਿਹਾ ਸੀ ਕਿ ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ ਲੇਖਾ ਰੱਬ ਮੰਗੇ ਸੀ, ਤੂੰ ਆਇਓ ਕਿਹੜੇ ਕੰਮ, ਫਿਰ ਮਰ ਕੇ ਅਸੀਂ ਕੀ ਕਰਾਂਗੇ। ਸੋ ਇਸ ਕਰਕੇ ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ, ਕਿ ਹੁਣ ਹੀ ਹੈ ਪਰਮਾਤਮਾ ਨਾਲ ਮਿਲਾਪ ਕਰਨ ਦੀ ਗੱਲ। ਸੋ ਮੈਂ ਇਹ ਗੱਲ ਜਿਹੜੀ ਗੱਲ ਆਪਾਂ ਗੱਲ ਕਰ ਰਹੇ ਸੀ ਉਹੀ ਗੱਲ ਕਰ ਰਹੇ ਸੀ ਵੀ ਹਰ ਬੰਦਾ ਖੁਸ਼ੀ ਚਾਹੁੰਦਾ ਅਤੇ ਖੁਸ਼ੀ ਇਹ ਜ਼ਿੰਦਗੀ ਦੇ ਵਿੱਚ ਮਿਲ ਸਕਦੀ ਹੈ। ਹੁਣ ਜ਼ਿੰਦਗੀ ਦੇ ਲਈ ਅੱਜ ਮੈਂ ਡਿਫਰੈਂਟ ਐਂਗਲ ਤੋਂ ਗੱਲ ਕਰਦਾ। ਜ਼ਿੰਦਗੀ ਦੇ ਵਿੱਚ ਆਪਾਂ ਕਈ ਵਾਰੀ ਕਹਿੰਦੇ ਹਾਂ ਵੀ ਦੇਖੋ ਕਿਵੇਂ ਬੰਦਾ ਹੈਗਾ, ਕਈ ਬੰਦੇ ਨੇ ਕਿਸੇ ਨੂੰ ਪੁੱਛੋ ਵੀ ਭਾਈ ਸਾਹਿਬ ਕਿੱਥੇ ਕੰਮ ਕਰਦਾ, ਉਹ ਕਹਿੰਦਾ ਮੈਂ ਫਲਾਣੀ ਕੰਪਨੀ 'ਚ 20 ਸਾਲ ਦਾ ਕੰਮ ਕਰਦਾ, 25 ਸਾਲ ਦਾ ਕੰਮ ਕਰਦਾ, 30 ਸਾਲ ਦਾ ਕੰਮ ਕਰਦਾ। ਕਈ ਕੋਈ ਮੇਰੇ ਵਰਗੇ ਭਗਤ ਨੇ, ਉਹਨਾਂ ਨੂੰ ਪੁੱਛੋ ਕਦੋਂ, ਕਦੇ ਮਹੀਨੇ ਕੁ ਬਾਅਦ ਪੁੱਛੋ, ਇੱਕ ਕੰਪਨੀ 'ਚ ਹੁੰਦੇ ਨੇ 4 ਕੁ ਮਹੀਨਿਆਂ ਪੁੱਛੋ, ਦੂਜੀ ਕੰਪਨੀ 6 ਕੁ ਮਹੀਨਿਆਂ ਪੁੱਛੋ, ਤੀਜੀ ਕੰਪਨੀ ਉਹ ਟਿਕਦੇ ਹੀ ਨਹੀਂ ਹੈ। ਫਿਰ ਉਹਨਾਂ ਨੂੰ ਪੁੱਛੋ ਕਿ ਮੇਰਾ ਬੌਸ ਖਰਾਬ ਹੈ, ਮੈਨੂੰ ਕੰਮ ਔਖਾ ਦਿੰਦਾ, ਕੰਪਲੇਂਟਾਂ ਹੀ ਕਰੀ ਜਾਂਦੇ ਨੇ। ਅਤੇ ਜਿਹੜੇ ਬੰਦੇ ਕੰਪਲੇਂਟ ਨਹੀਂ ਕਰਦੇ, ਕਿਉਂਕਿ ਕੰਪਲੇਂਟ ਅਸੀਂ ਦੂਜੇ ਨੂੰ ਕਰਦੇ ਹਾਂ, ਅਸੀਂ ਆਪਣੇ ਅੰਦਰ ਝਾਤੀ ਨਹੀਂ ਮਾਰਦੇ। ਜਦੋਂ ਅਸੀਂ ਆਪਣੇ ਅੰਦਰ ਝਾਤੀ ਮਾਰਾਂਗੇ ਕਿ ਮੈਨੂੰ ਕੰਮ ਮਿਲਿਆ, ਮੈਂ ਆਪਣੀ ਪੂਰੀ ਲਗਨ ਦੇ ਨਾਲ 100% ਓਨੈਸਟੀ ਦੇ ਨਾਲ ਆਪਣੇ ਇੰਪਲਾਇਰ ਦੇ ਪ੍ਰਤੀ, ਆਪਣੇ ਕੰਮ ਦੇ ਪ੍ਰਤੀ ਸਿੰਸੀਅਰ ਹੋਵਾਂਗਾ, ਵੱਧ ਚੜ ਕੇ ਕੰਮ ਕਰਾਂਗਾ, ਥੋੜ੍ਹਾ ਜਿਹਾ ਐਕਸਟਰਾ ਕੰਮ ਕਰ ਦਊਂਗਾ, ਖੁਸ਼ ਰਹਾਂਗਾ, ਤਾਂ ਮਾਲਕ ਕੋਈ ਵੀ ਹੋਵੇ, ਇੰਪਲਾਇਰ ਕੋਈ ਵੀ ਹੋਵੇ, ਉਹ ਤੁਹਾਨੂੰ ਛੱਡਦਾ ਨਹੀਂ, ਉਹ ਹਮੇਸ਼ਾ ਤੁਹਾਨੂੰ ਕੋਸ਼ਿਸ਼ ਕਰਦਾ ਕਿ ਜ਼ਿੰਦਗੀ ਭਰ ਤੁਸੀਂ ਉਹਦੇ ਨਾਲ ਲੱਗੋ। ਇਸੇ ਕਰਕੇ ਲੋਕ ਕਹਿੰਦੇ ਹੁੰਦੇ ਨਾ ਵੀ ਮੈਂ 30 ਸਾਲ 35 ਸਾਲ ਦੀ ਜੋਬ ਕਰਦਾ। ਮੈਨੂੰ ਇੱਕ ਗੱਲ ਛੋਟੀ ਜਿਹੀ ਲਾਈਟ ਨੋਟ 'ਤੇ ਗੱਲ ਯਾਦ ਆ ਗਈ ਕਿ ਸਾਡੇ ਬਰਨਾਲੇ ਦੇ ਵਿੱਚ ਕੋਈ ਬੰਦਾ STD 'ਤੇ ਗਿਆ। ਹੁਣ ਤਾਂ ਸਾਰਿਆਂ ਦੇ ਘਰ ਸੈੱਲ ਫੋਨ ਲੱਗੇ ਨੇ, ਦੂਜੇ ਫੋਨ ਹੈਗੇ, ਉਦੋਂ STD ਹੁੰਦੀ ਸੀ ਤਾਂ ਅਸੀਂ ਐਕਸਚੇਂਜ ਜਾ ਕੇ ਨੰਬਰ ਮਿਲਾਉਂਦੇ ਹੁੰਦੇ ਸੀਗੇ, ਅਤੇ ਹੁਣ ਵੀ ਹੈਗੀ STD ਇੰਟਰਨੈਸ਼ਨਲ ਜਿਹਨੂੰ ਮਿਲਾਉਣੇ ਹੋਣ। ਉਹ STD 'ਚ ਗਿਆ ਅਤੇ ਬੰਦਾ ਉੱਥੇ STD ਵਾਲੇ ਨੂੰ ਕਹਿੰਦਾ ਵੀ ਭਾਈ ਸਾਹਿਬ ਆਹ ਨੰਬਰ ਮਿਲਾਈਓ, ਉਹਨੇ ਉਹ ਨੰਬਰ ਦੱਬਤਾ ਅਤੇ ਦੂਜੇ ਪਾਸੇ ਘੈਂਟੀ ਖੜ ਗਈ, ਕਹਿੰਦਾ ਜੀ ਘੈਂਟੀ ਖੜ ਗਈ। ਉਹਨੇ ਬੰਦੇ ਨੇ ਕਿਹਾ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਭਾਅ ਜੀ ਮੈਂ ਨਾ ਇੱਕ ਤੁਹਾਨੂੰ ਪੁੱਛਣਾ ਸੀ ਵੀ ਤੁਹਾਨੂੰ ਘਰ 'ਚ ਮਾਲੀ ਦੀ ਲੋੜ ਤਾਂ ਨਹੀਂ? ਮਾਲੀ ਹੁੰਦਾ ਗਾਰਡਨ ਜਿਹੜਾ ਬੂਟੇ ਬਾਟੇ ਲਾਉਂਦਾ ਆਪਣੇ ਕੋਠੀਆਂ 'ਚ ਆਮ ਲੱਗੇ ਹੁੰਦੇ ਨੇ। ਉਹ ਕਹਿੰਦੇ ਨਹੀਂ ਜੀ, ਸਾਡੇ ਕੋਲ ਤਾਂ ਮਾਲੀ ਹੈਗਾ। ਉਹ ਕਹਿੰਦੇ ਭਾਅ ਜੀ ਮੈਨੂੰ ਜੋਬ ਦੀ ਲੋੜ ਸੀ, ਜੇ ਤੁਸੀਂ ਮੈਨੂੰ ਰੱਖ ਲਓ ਨਾ, ਜਿਹੜਾ ਬੰਦਾ STD 'ਤੇ ਕਰ ਰਿਹਾ ਅਤੇ ਨਾਲ ਜਿਹੜਾ ਬੰਦਾ STD ਦਾ ਮਾਲਕ ਉਹ ਸੁਣ ਰਿਹਾ, ਜਦੋਂ ਤੁਸੀਂ ਫੋਨ ਕਰਦੇ ਹੋ, ਜਦੋਂ ਤੁਸੀਂ ਬੋਲਦੇ ਹੋ, ਉਹ ਤਾਂ ਸੁਣਦਾ ਹੀ ਹੈ ਦੂਜੇ ਬੰਦੇ ਨੂੰ, ਜਿਹੜਾ ਕੋਈ ਅਗਲਾ ਵੀ ਉੱਤਰ ਦਿੰਦਾ ਉਹ ਵੀ ਦੂਸਰਾ ਬੰਦਾ ਸਮਝ ਲੈਂਦਾ ਵੀ ਇਹਦਾ ਇਹਨੇ ਸਵਾਲ ਕੀ ਕੀਤਾ ਸੀ ਅਤੇ ਜਵਾਬ ਕੀ ਆਇਆ। ਉਹ ਕਹਿੰਦਾ ਜੀ ਉਹ ਤਾਂ ਗੱਲ ਠੀਕ ਆ, ਜੇ ਤੁਹਾਡੇ ਕੋਲ ਹੈਗਾ ਮੈਨੂੰ ਤੁਸੀਂ ਪਲੀਜ਼, ਮੈਨੂੰ ਨੌਕਰੀ ਦੀ ਲੋੜ ਹੈ, ਜਿੰਨੇ ਵੀ ਤੁਸੀਂ ਪੈਸੇ ਉਹਨੂੰ ਜੇ 10-15 ਹਜ਼ਾਰ ਦਿੰਦੇ ਹੋ, 20 ਹਜ਼ਾਰ ਦਿੰਦੇ ਹੋ, ਮੈਨੂੰ ਤੁਸੀਂ 10 ਹਜ਼ਾਰ ਦੇ ਦਿਓ, ਮੈਨੂੰ ਪੈਸੇ ਘੱਟ ਦੇ ਦਿਓ। ਉਹ ਕਹਿੰਦਾ ਨਹੀਂ ਨਹੀਂ ਨਹੀਂ, ਉਹ ਜਿਹੜਾ ਸਾਡਾ ਮਾਲੀ ਹੈ ਨਾ ਬਹੁਤ ਵਧੀਆ, ਬਹੁਤ ਮਿਹਨਤ ਹੈ, ਅਸੀਂ ਬਹੁਤ ਖੁਸ਼ ਹਾਂ। ਉਹ ਕਹਿੰਦਾ ਜੀ ਮੈਂ ਤੁਹਾਡੀ ਕਾਰ ਵੀ ਧੋ ਦਿਆ ਕਰੂੰਗਾ, ਤੁਹਾਡੇ ਬਰਤਨ ਵੀ ਧੋ ਦਿਆ ਕਰੂੰਗਾ, ਮੈਂ ਤੁਹਾਡੇ ਕੱਪੜੇ ਵੀ ਧੋ ਦਿਆ ਕਰੂੰਗਾ, ਮੈਨੂੰ ਨੌਕਰੀ ਦੌੜ ਹੈ। ਉਹ ਕਹਿੰਦਾ ਯਾਰ ਤੈਨੂੰ ਕਹਿ ਦਿੱਤਾ, ਅਸੀਂ ਨਹੀਂ ਹੋਰ ਕਿਸੇ ਨੂੰ ਰੱਖਣਾ, ਜਿੰਨੇ ਮਰਜ਼ੀ ਘੱਟ ਲੈ, ਅਸੀਂ ਤਾਂ ਆਪਣੇ ਨੌਕਰ ਤੋਂ ਜਿਹੜਾ ਮਾਲੀ ਹੈ ਸਾਡਾ ਬਹੁਤ ਜ਼ਿਆਦਾ ਵਧੀਆ, ਅਸੀਂ ਨਹੀਂ ਰੱਖਣਾ। ਉਹਨੇ ਇਹ ਗੱਲ ਕਹਿ ਕੇ ਫੋਨ ਥੱਲੇ ਰੱਖਤਾ, ਫੋਨ ਥੱਲੇ ਰੱਖਤਾ। ਜਦੋਂ ਉਹਨੇ ਫੋਨ ਥੱਲੇ ਰੱਖਿਆ, ਜਿਹੜੇ ਭਾਈ ਸਾਹਿਬ ਇਹ ਫੋਨ ਕਰ ਰਹੇ ਸੀਗੇ STD 'ਤੇ, ਉਹਨਾਂ ਦੇ ਚਿਹਰੇ 'ਤੇ ਸਮਾਈਲ ਆਈ। ਉਹ STD ਦਾ ਬੰਦਾ ਗੱਲ ਸੁਣ ਰਿਹਾ ਸੀਗਾ, ਉਹ ਕਹਿੰਦਾ ਯਾਰ ਇਹਦੀ ਇੰਨੀ ਬੇਇੱਜ਼ਤੀ ਕੀਤੀ ਆ ਉਹਨੇ ਨੌਕਰੀ ਨਹੀਂ ਦਿੱਤੀ, ਚਾਹੀਦਾ ਤਾਂ ਇਹ ਸੀ ਇਹਦਾ ਮੂੰਹ, ਇਹਦਾ ਜਿਹੜਾ ਫੇਸ ਹੈ ਉਹ ਮੁਰਝਾਉਣਾ ਚਾਹੀਦਾ ਸੀ, ਪਰ ਇਹ ਖੁਸ਼ ਕਿਉਂ ਹੋਇਆ? ਅਤੇ ਨਾਲ ਹੀ ਸੋਚਦਾ ਵੀ ਬੰਦੇ 'ਚ ਕੋਈ ਗੁਣ ਹੈਗੇ ਵੀ ਇੰਨੀ ਝਿੜਕਾਂ ਖਾ ਕੇ ਵੀ ਇਹ ਖੁਸ਼ ਹੈ, ਵੀ ਇਹਨੂੰ ਆਪਾਂ ਹੀ ਰੱਖ ਲੈਣੇ ਆਪਣੀ ਕੋਠੀ 'ਚ ਮਾਲੀ ਦੀ ਨੌਕਰੀ 'ਤੇ। ਉਹ ਕਹਿੰਦਾ ਭਾ ਗੱਲ ਸੁਣੋ ਭਾਈ ਸਾਹਿਬ, ਤੁਹਾਨੂੰ ਨੌਕਰੀ ਚਾਹੀਦੀ ਹੈ? ਕਹਿੰਦਾ ਨਹੀਂ ਜੀ। ਕਹਿੰਦਾ ਨਾਲੇ ਹੁਣ ਤਾਂ ਤੁਸੀਂ ਉਹਨੂੰ ਫੋਨ ਕਰਕੇ ਕਹਿ ਰਹੇ ਸੀ ਮੈਨੂੰ ਨੌਕਰੀ ਚਾਹੀਦੀ ਹੈ। ਕਹਿੰਦਾ ਨਹੀਂ ਜੀ, ਨਹੀਂ ਨਹੀਂ, ਨੌਕਰੀ ਨਹੀਂ ਚਾਹੀਦੀ, ਨੌਕਰੀ ਤਾਂ ਮੇਰੇ ਕੋਲ ਹੈਗੀ, ਮੈਂ ਹੀ ਮਾਲੀ ਹਾਂ ਅਸਲ 'ਚ, ਮੈਂ ਉਹ ਜਿਹੜੇ ਭਾਈ ਸਾਹਿਬ ਨੇ ਮੈਨੂੰ ਜਵਾਬ ਦਿੱਤਾ ਨਾ, ਮੈਂ ਉੱਥੇ ਆਪ ਕੰਮ ਕਰਦਾ, ਮੈਂ ਤਾਂ ਸਿਰਫ ਚੈੱਕ ਕਰ ਰਿਹਾ ਸੀ, ਜੇ ਮੈਂ ਆਪਣੇ ਸੈੱਲ ਫੋਨ ਤੋਂ ਕਰ ਦਿੰਦਾ ਫਿਰ ਉਹਨਾਂ ਨੂੰ ਮੇਰੇ ਸੈੱਲ ਫੋਨ ਦਾ ਨੰਬਰ ਪਤਾ ਸੀ, ਮੈਂ ਤੁਹਾਡੀ STD ਤੋਂ ਤਾਂ ਕਰਕੇ ਉਹਨਾਂ ਨੂੰ ਫੋਨ ਕੀਤਾ ਵੀ ਉਹ ਮੇਰੇ ਕੰਮ ਤੋਂ ਵਾਕਈ ਖੁਸ਼ ਨੇ, ਮੈਂ ਤੁਹਾਡੇ ਸਾਹਮਣੇ ਕਿਹਾ ਘੱਟ ਪੈਸੇ ਲਊਂਗਾ, ਉਹ ਕਹਿੰਦੇ ਨਹੀਂ, ਮੈਂ ਕਿਹਾ ਮੈਂ ਕਾਰ ਵੀ ਧੋ ਦੂੰਗਾ, ਤੁਹਾਡੇ ਬਰਤਨ ਵੀ ਧੋ ਦੂੰਗਾ, ਕੱਪੜੇ ਧੋ, ਕਹਿੰਦੇ ਨਹੀਂ, ਅਸੀਂ ਤਾਂ ਇੰਨੇ ਜ਼ਿਆਦਾ ਖੁਸ਼ ਹਾਂ। ਕਹਿੰਦਾ ਮੈਂ ਬਸ ਇਹੀ ਦੇਖਣਾ ਸੀ ਕਿ ਮੈਂ ਦਿਨ ਰਾਤ ਟੁੱਟ ਕੇ ਉਹਨਾਂ ਦਾ ਹਰ ਤਰ੍ਹਾਂ ਦਾ ਕੰਮ ਕਰਦਾ, ਕਦੇ ਜਵਾਬ ਨਹੀਂ ਦਿੰਦਾ, ਜਿੰਨੇ ਮਰਜ਼ੀ ਪੈਸੇ ਦੇਣ, ਉਹ ਮੇਰੇ ਕੰਮ ਤੋਂ ਵਾਕਈ ਖੁਸ਼ ਹੈ ਕਿ ਨਹੀਂ? ਕਹਿੰਦਾ ਮੈਨੂੰ ਅੱਜ ਮਾਣ ਇਸ ਕਰਕੇ ਮੈਨੂੰ ਖੁਸ਼ੀ ਹੋਈ ਕਿ ਉਹ ਮੇਰੇ ਕੰਮ ਤੋਂ ਪੂਰੀ ਤਰ੍ਹਾਂ ਖੁਸ਼ ਨੇ। ਸੋ ਕਹਿਣ ਦਾ ਮੇਰਾ ਮਤਲਬ ਕਿ ਸੈਲਫ ਐਨਾਲਾਈਜ਼ ਆਪਾਂ ਨੂੰ ਕਰਨ ਦੀ ਲੋੜ ਹੈ। ਅਸੀਂ ਐਵੇਂ ਹੀ ਮਾਲਕ ਦੀਆਂ ਜਿੱਥੇ ਵੀ ਜੋਬ ਕਰਦੇ ਹਾਂ ਉਹਦੇ ਨੁਕਸ ਕੱਢੀ ਜਾਣਾ, ਜੇ ਕੋਈ ਗੈਸ ਸਟੇਸ਼ਨ ਤੇ ਲੱਗਿਆ ਮੈਨੂੰ ਠੰਡ ਆ ਜੀ ਫਲਾਣਾ, ਮੇਰਾ ਇੱਕ ਸਿੰਪਲ ਫਾਰਮੂਲਾ, ਜਿੰਨਾ ਚਿਰ ਮੈਂ ਨੌਕਰੀ ਕੀਤੀ ਹੈ ਜੇ ਤੁਹਾਨੂੰ ਪੈਸੇ ਘੱਟ ਮਿਲਦੇ ਨੇ ਛੱਡ ਦਿਓ, ਤੁਹਾਨੂੰ ਕਿਸੇ ਨੇ ਕਿਹਾ? ਜੇ ਤੁਹਾਨੂੰ ਕੰਮ ਔਖਾ ਲੱਗਦਾ ਤਾਂ ਛੱਡ ਦਿਓ, ਪਰ ਜਿੰਨਾ ਚਿਰ ਤੱਕ ਤੁਹਾਨੂੰ ਨਹੀਂ ਮਿਲਦਾ ਉਹ ਫਿਰ ਖੁਸ਼ੀ ਹੋ ਕੇ ਕੰਮ ਕਰੋ। ਜਿੰਨਾ ਚਿਰ ਤੁਹਾਨੂੰ ਕੋਈ ਪੈਸੇ ਤਨਖਾਹ ਨਹੀਂ ਵੱਧ ਮਿਲਦੀ, ਕੁਛ ਨਹੀਂ ਮਿਲਦੀ, ਜਦੋਂ ਮਿਲਜੂਗੀ ਛੱਡ ਦਿਓ, ਪਰ ਜਿੰਨਾ ਚਿਰ ਨਹੀਂ ਮਿਲਦੀ ਉਨਾ ਚਿਰ ਤਾਂ ਪੂਰੀ ਲਗਨ ਨਾਲ ਕਰੋ। ਜਿਸ ਤਰ੍ਹਾਂ ਦੋ ਨੌਕਰਾਣੀਆਂ ਆਪਾਂ ਘਰ ਦੇ ਵਿੱਚ ਰੱਖ ਲੈਂਦੇ ਹਾਂ, ਇੱਕੋ ਕੰਮ ਕਰਦੀਆਂ, ਘਰ ਦੇ ਵਿੱਚ ਦੋ ਨੌਕਰ ਨੇ, ਇੱਕ ਨੌਕਰਾਣੀ ਆ ਜਿਹੜੀ ਹਰ ਵਕਤ ਕੰਪਲੇਂਟ ਕਰਦੀ ਰਹਿੰਦੀ ਹੈ, ਆਪ ਤਾਂ ਵਧੀਆ ਕੱਪੜੇ ਪਾਉਂਦੇ ਨੇ, ਮੈਨੂੰ ਪੁਰਾਣੇ ਜੇ ਦੇ ਜਾਂਦੇ ਨੇ, ਆਪ ਗਰਮ ਰੋਟੀ ਖਾਂਦੇ ਨੇ, ਮੈਨੂੰ ਤਾਂ ਠੰਡੀ ਰੋਟੀ ਦਿੰਦੇ ਨੇ, ਆਪ ਸੋਫਿਆਂ ਦੇ ਪੈਂਦੇ ਨੇ, ਮੈਨੂੰ ਅੱਜ ਮੰਜਾ ਦਿੱਤਾ ਵੈ ਸਾਡਾ, ਉਹ ਇਹ ਜੀ ਨੌਕਰਾਣੀ ਨੂੰ ਕੀ ਕਰੋ, ਇਹਨੂੰ ਛੱਡੋ ਯਾਰ, ਇਹਨੂੰ ਕੱਢੋ, ਹਰ ਵਕਤ ਬੁੜਬੁੜ ਜੀ ਕਰਦੀ ਰਹਿੰਦੀ ਹੈ। ਪਰ ਜਿਹੜੀ ਦੂਸਰੀ ਨੌਕਰਾਣੀ ਹੈ ਉਹ ਹਮੇਸ਼ਾ ਕਹਿੰਦੀ ਹੈ ਬੀਬੀ ਜੀ ਸ਼ੁਕਰੀਆ ਤੁਹਾਡਾ, ਸਾਨੂੰ ਰੋਟੀ ਤਾਂ ਮਿਲ ਗਈ ਖਾਣ ਨੂੰ, ਨਹੀਂ ਤਾਂ ਸਾਡੇ ਕੋਲ ਸਿਰ ਢੱਕਣ ਨੂੰ ਛੱਤ ਨਹੀਂ ਸੀਗੀ, ਕੱਪੜੇ ਤਨ ਤੇ ਨਹੀਂ ਸੀਗੇ, ਤੁਸੀਂ ਸਾਨੂੰ ਆਸਰਾ ਦਿੱਤਾ, ਅੱਗੇ ਨਹੀਂ ਪੂੰਜੇ ਪੈਣਾ ਪੈਂਦਾ ਸੀ, ਹੁਣ ਮੰਜੇ ਤੇ ਤਾਂ ਪੈਂਦੇ ਹਾਂ, ਰੋਟੀ ਤਾਂ ਦੋ ਟਾਈਮ ਦੀ ਮਿਲਦੀ ਹੈ, ਕਈ ਵਾਰੀ ਤਾਂ ਰੋਟੀ ਵੀ ਨਹੀਂ ਮਿਲਦੀ ਸੀ। ਅਜਿਹੀ ਜਿਹੜਾ ਬੰਦਾ ਹਰ ਵਕਤ ਸ਼ੁਕਰੀਆ 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 ਤਾਰੀਫ ਕਰਦਾ, ਉਹਦਾ ਸਾਡਾ ਫਿਰ ਕੀ ਜੀ ਕਰਦਾ ਵੀ ਇਹਨੂੰ ਕੁਛ ਹੋਰ ਵੀ ਦਈਏ। ਸੋ ਇਹ ਗੱਲਾਂ ਸਾਨੂੰ ਜ਼ਿੰਦਗੀ ਦੇ ਵਿੱਚ ਸਿੱਖਣ ਦੀ ਲੋੜ ਹੈ ਕਿ ਸਾਨੂੰ ਵੱਧ ਤੋਂ ਵੱਧ ਜਿੱਥੇ ਵੀ ਕੰਮ ਕਰਦੇ ਹਾਂ ਉਹਦੇ ਪ੍ਰਤੀ ਵੀ ਸਾਨੂੰ ਸਿੰਸੀਅਰ ਹੋਣ ਦੀ ਲੋੜ ਹੈ। ਐਵੇਂ ਕੰਪਲੇਂਟ ਕਰੀ ਜਾਣਾ, ਅੱਜ ਕੀ ਹੈ ਤੁਸੀਂ ਕੰਮ ਦੇ ਉੱਤੇ ਜਾਂਦੇ ਹੋ, ਤੁਸੀਂ ਦੇਖ ਲਓ, ਮੈਂ ਤਾਂ ਆਪਣੇ ਕੰਮ ਤੋਂ ਵੀ ਦੱਸ ਦੇਣਾ, ਹਰੇਕ ਬੰਦਾ ਸੈਲਫੋਨ ਕੋਲੇ ਰੱਖਿਆ ਵਾ, ਨਾਲ ਹੀ ਟੈਕਸ ਕਰਕੇ ਮੈਸੇਜ ਲਈ ਜਾਂਦਾ, ਨਾਲੇ ਕੰਮ ਕਰੀ ਜਾਂਦਾ, ਤੁਸੀਂ ਦੱਸੋ ਵੀ ਧਿਆਨ ਟੈਕਸ ਕਰਨੀ ਆ ਕਿ ਕੰਮ ਕਰਨੀ ਆ, ਤੁਸੀਂ ਕਸਟਮਰ ਨੂੰ ਦੇਖੋਗੇ, ਫਿਰ ਕੋਈ ਗੱਲ ਹੀ ਨਹੀਂ ਹੈ। ਪੰਜ ਦਸ ਮਿੰਟ ਲੇਟ ਆਉਣਾ ਕੋਈ ਗੱਲ ਹੀ ਨਹੀਂ, ਜੇ ਉਹਨੂੰ ਪੁੱਛੋ ਵੀ ਤੁਸੀਂ ਲੇਟ ਆਏ ਹੋ, ਉਹ ਕਹਿੰਦੇ ਨਹੀਂ ਮੈਂ ਤਾਂ ਟਾਈਮ ਤੇ ਆ, ਜੇ ਉਹਨੂੰ ਕਹੋ ਵੀ ਕੈਮਰੇ 'ਚ ਤੈਨੂੰ ਦੇਖਿਆ ਤੂੰ ਇੰਨੇ ਵਜੇ ਤੇ ਐਂਟਰ ਕੀਤਾ, ਉਹ ਕਹਿੰਦੇ ਨਹੀਂ ਮੈਂ ਪਾਰਕਿੰਗ ਲਾਟ ਸੀ, ਝੂਠ ਤੇ ਝੂਠ, ਝੂਠ ਤੇ ਝੂਠ। ਵਨਸ ਯੂ ਲੂਜ਼ ਯਰ ਰੈਪੂਟੇਸ਼ਨ, ਜੇ ਮਾਲਕ ਨੂੰ ਪਤਾ ਲੱਗਦਾ ਵੀ ਝੂਠ ਵੀ ਬੋਲਦਾ ਤੇ ਗਲਤ ਵੀ ਕਰਦਾ, ਸੈਲਫੋਨ ਵੀ ਵਰਤੀ ਜਾਂਦਾ, ਤੇ ਜਾਣ ਲੱਗੇ ਸੀ ਪਹਿਲਾਂ, ਦੇਖੋ ਨਾ ਜੋ ਸਾਡੀ ਫੈਕਟਰੀ ਸੀ ਮੈਨੂੰ ਯਾਦ ਹੈ ਕਿ ਉੱਥੇ ਅਸੀਂ ਇੱਕੋ ਕੀ ਕਹਿੰਦੇ ਨੇ ਟਾਈਮ ਕਲੋਕ ਜਿਹਾ ਲਾਤਾ ਵੀ ਜਦੋਂ ਬੰਦਾ ਤੁਸੀਂ ਜਾ ਕੇ ਕਾਰਡ ਪੰਚ ਕਰਦੇ ਹੋ ਪਤਾ ਲੱਗ ਜਾਂਦਾ ਵੀ ਕਿੰਨੇ ਵਜੇ ਆਏ ਹੋ, ਤੇ ਜਾਣ ਲੱਗੇ ਕਾਰਡ ਪੰਚ ਕਰਦੇ ਹੋ ਕਿੰਨੇ ਵਜੇ ਗਏ ਹੋ। ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਜਦੋਂ ਬੰਦਾ ਆਉਂਦਾ ਜੋ ਉਹਨੂੰ ਬੁਲਾਓ ਕੀ ਹਾਲ ਹੈ, ਬਸ ਆਇਆ ਭਾਜੀ ਮੈਂ ਹੁਣੀ, ਪਹਿਲਾਂ ਜਾ ਕੇ ਕਾਰਡ ਪੰਚ, ਕਿਉਂ 5 ਮਿੰਟ ਪਹਿਲਾਂ ਹੋ ਜਾਏ ਕੰਮ, ਤੇ ਜਦੋਂ ਜਾਣ ਲੱਗਦੇ ਨੇ ਬਹਾਨੇ ਨਾਲ, ਹਾਂਜੀ ਮੈਨੂੰ ਕੋਈ ਹੋਰ ਕੰਮ ਦੱਸ ਦਿਓ, ਉਹ ਬਾਥਰੂਮ 'ਚ ਹੱਥ ਧੋਣ ਲੱਗੇ ਵੀ ਹੌਲੀ ਹੌਲੀ ਜਾਣ ਕੇ ਅੱਗੇ 15 ਮਿੰਟ ਪੈ ਜਾਣ। ਇਹ ਸਾਡੀਆਂ ਨੀਤਾਂ ਨੇ, ਅਜਿਹੀਆਂ ਨੀਤਾਂ ਜਿਹੜੀਆਂ ਖਰਾਬ ਨੀਤਾਂ ਨੇ, ਇਹਦੇ ਨਾਲ ਜ਼ਿੰਦਗੀ 'ਚ ਕਦੇ ਤਰੱਕੀ ਨਹੀਂ ਹੁੰਦੀ, ਕਿਉਂਕਿ ਜਿਹੋ ਜਿਹੀਆਂ ਨੀਤਾਂ ਹੁੰਦੀਆਂ, ਨੀਤਾਂ ਦੇ ਨਾਲ ਹੀ ਮੁਰਾਦਾਂ ਮਿਲਦੀਆਂ ਨੇ। ਜਦੋਂ ਬੰਦਾ ਸਾਫ਼ ਸੁਥਰਾ ਹੋ ਕੇ ਕਰਦਾ ਕਿ ਜੇ ਮੈਂ ਮਾਲਕ ਨਾਲ ਕੰਮ ਕਰਦਾ, ਕਿਸੇ ਫੈਕਟਰੀ 'ਚ ਕੰਮ ਕਰਦਾ, ਕੋਈ ਗੌਰਮੈਂਟ ਦੀ ਜੋਬ ਕਰਦਾ, ਈਵਨ ਜਿਹੜੇ ਸਾਡੇ ਪੋਲੀਟੀਸ਼ੀਅਨ ਵੀ ਨੇ, ਜਦੋਂ ਅਸੀਂ ਵੋਟਾਂ ਲੈ ਕੇ ਜਿੱਤਦੇ ਹਾਂ ਤੇ ਜੇ ਅਸੀਂ ਠੰਡੇ ਦਿਲ ਨਾਲ ਲੋਕਾਂ ਦੇ ਕੰਮ ਆਈਏ, ਮਿੱਠੇ ਬੋਲੀਏ, ਮੈਨੂੰ ਯਾਦ ਹੈ ਕਿ ਸਾਡੇ MP ਸਾਹਿਬ ਸੀਗੇ, ਉਹ ਥੱਲੇ ਉਹ ਹਮੇਸ਼ਾ ਹੀ ਐਕਸਪੈਕਟ ਕਰਦੇ ਸੀਗੇ ਕਿ ਮੈਨੂੰ ਕੋਈ ਸਤਿ ਸ਼੍ਰੀ ਅਕਾਲ ਬੁਲਾਓ, ਕਿਉਂ ਵੀ ਤੂੰ ਹੈਡਮਾਸਟਰ ਲੱਗਿਆ ਵੈਂ, ਤੂੰ BA ਦਾ ਪੜ੍ਹਿਆ ਵੈਂ, ਤੈਨੂੰ ਕਾਹਦੇ ਲਈ ਸਤਿ ਸ਼੍ਰੀ ਅਕਾਲ ਬਣਾਓ, ਤੂੰ ਤਾਂ ਲੋਕਾਂ ਦਾ ਨੁਮਾਇੰਦ ਹੈ, ਤੇਰੇ 'ਚ ਹਲੀਮੀ ਹੋਣੀ ਚਾਹੀਦੀ ਹੈ, ਤੇਰੇ 'ਚ ਬੇਰੀ ਵਾਂਗੂ ਫਲ ਲੱਗੇ ਹੋਣੇ ਚਾਹੀਦੇ, ਝੁਕੀ ਹੋਣੀ ਚਾਹੀਦੀ ਹੈ, ਪਰ ਗਰਦਨ ਤੁਸੀਂ ਉੱਪਰ ਰੱਖਦੇ ਹੋ, ਹਾਂਜੀ। ਸੋ ਇਹ ਗੱਲਾਂ ਜਿਹੜੀਆਂ ਨੇ ਮੌਕੇ ਕਦੇ ਕਦੇ ਮਿਲਦੇ ਨੇ, ਸੋ ਇਸ ਮੌਕਿਆਂ ਨੂੰ ਸੰਭਾਲਣ ਦੀ ਲੋੜ ਹੈ ਤਾਂ ਕਿ ਲੋਕ ਤੁਹਾਨੂੰ ਯਾਦ ਰੱਖਣ, ਸੋ ਸਾਡੀ ਹਲੀਮੀ ਹੀ ਸਾਨੂੰ ਫਾਇਦਾ ਕਰਦੀ ਹੈ। ਸੋ ਇਸ ਪ੍ਰੋਗਰਾਮ ਨੂੰ ਆਪਾਂ ਅੱਗੇ ਕੰਟੀਨਿਊ ਰੱਖਾਂਗੇ। ਮੈਂ ਸਟੂਡੀਓ ਦਾ ਫੋਨ ਨੰਬਰ ਦੇਣਾ ਭੁੱਲ ਗਿਆ, 4166201778, ਕੋਈ ਤੁਹਾਡਾ ਫੋਨ ਨਹੀਂ ਆਇਆ ਤੇ ਮੈਂ ਵੀ ਲਗਾਤਾਰ ਆਲਮੋਸਟ 32 ਮਿੰਟ ਹੋ ਗਏ ਬੋਲਦੇ ਨੂੰ, ਸੋ ਲੈਟਸ ਲਿਸਨ ਵਨ ਸੌਂਗ। ਪਹਿਲਾਂ ਇੱਕ ਲਾਈਨ ਆਈ ਹੈ, ਕਾਫੀ ਚਿਰ ਤੋਂ ਵੇਟ ਕਰ ਰਹੇ, ਮੈਂ ਉਹਨਾਂ ਦੀ ਲਾਈਨ ਲੈਣਾ। ਹੈਲੋ,
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸਰ।
ਸਤਿ ਸ਼੍ਰੀ ਅਕਾਲ ਸਰ, ਤੁਹਾਡਾ ਮੈਂ ਪ੍ਰੋਗਰਾਮ ਸੁਣਿਆ ਸੀ, ਯਕੀਨ ਮੰਨਣਾ ਮਜ਼ਾ ਆ ਗਿਆ ਤੁਹਾਡੀ ਗੱਲ ਸੁਣ ਕੇ। ਸਾਰੀ ਦੁਨੀਆਂ ਹੀ ਕੰਪਲੇਂਟਸ ਵਿੱਚ ਪਈ ਹੋਈ ਹੈ ਔਰ ਜ਼ਿੰਦਗੀ ਦਾ ਅਸਲੀ ਸੁੱਖ ਤਾਂ ਵਾਂਝੇ ਇਸੇ ਲਈ ਨੇ ਕਿਉਂਕਿ ਕੰਪਲੇਂਟਸ ਪੱਲੇ ਨੇ।
ਹਾਂਜੀ,
ਤੇ ਮੈਨੂੰ ਮੈਂ ਤੁਹਾਨੂੰ ਸਿਰਫ ਇੱਕ ਕੰਪਲੀਮੈਂਟ ਦੇਣਾ ਚਾਹੁੰਦਾ ਜਿਸ ਮੈਂ ਕਾਲ ਕੀਤਾ ਹੈ, ਉਹਦੇ ਵਿੱਚ ਮੈਂ ਜੇ ਇਜਾਜ਼ਤ ਦਿਓ ਤਾਂ ਦੋ ਚੀਜ਼ਾਂ ਐਡ ਕਰਦਾ ਜੀ, ਜੇ ਤੁਸੀਂ ਕਹੋ ਤਾਂ ਇਸ ਲਾਈਨ 'ਚ
ਦੋ ਕਰੋ ਸਰ। ਹਾਂਜੀ
ਸਰ, ਇਸ ਤਰ੍ਹਾਂ ਹੈ, ਮੈਂ ਕਿਸੇ ਬਚਪਨ 'ਚ ਮੈਂ ਵੀ ਬੜਾ ਸੁਭਾਅ ਸੀ, ਹਰ ਗੱਲ ਤੇ ਮੈਂ ਕੰਪਲੇਂਟ ਕਰਦਾ ਰਹਿੰਦਾ ਸੀ, ਲਾਈਫ ਤੋਂ ਅਨ ਖੁਸ਼ ਰਹਿੰਦਾ ਸੀ, ਬਟ ਪਰਮਾਤਮਾ ਨੇ ਕਿਰਪਾ ਕੀਤੀ, ਜਿਹੜੀ ਇੱਕ ਬੁੱਕ ਪੜ੍ਹੀ ਉਸ ਵਿੱਚ ਆ ਰਿਹਾ ਵੀ 3 C ਆਪਣੀ ਲਾਈਫ 'ਚੋਂ ਕੱਢ ਦਿਓ ਤੇ ਜ਼ਿੰਦਗੀ ਖੁਸ਼ੀ ਨਾਲ ਭਰ ਜਾਏਗੀ। ਉਹ 3 C ਸੀਗੇ ਜੀ, ਕੰਪਲੇਂਟ, ਕੰਡੈਮ ਤੇ ਕ੍ਰਿਟੀਸਾਈਜ਼। ਮੇਰਾ ਪਰਮਾਤਮਾ ਜਾਣਦਾ ਕਿ ਮੈਂ ਉਹਨੂੰ ਅਡੋਪਟ ਕੀਤਾ ਦੇ ਵਿੱਚ, ਜ਼ਿੰਦਗੀ ਸੁਖੀ ਸੁੱਖ ਹੈ, ਹਰ ਚੀਜ਼ ਖੁਸ਼ੀ ਨਜ਼ਰ ਆ ਰਹੀ ਹੈ।
ਹਾਂਜੀ ਬਿਲਕੁਲ ਠੀਕ ਹੈ,
ਮੈਂ ਇਹ ਚੀਜ਼ ਸਾਂਝੀ ਕਰਨਾ ਚਾਹੁੰਦਾ ਸੀ ਆਪਣੀ ਪਰਸਨਲ ਤੁਹਾਡੇ ਨਾਲ, ਤੇ ਬਹੁਤ ਤੁਹਾਡਾ ਪ੍ਰੋਗਰਾਮ ਅੱਛਾ ਹੈ, ਪਰਮਾਤਮਾ ਕਿਰਪਾ ਕਰੇ ਤੁਹਾਨੂੰ ਤੰਦਰੁਸਤੀ ਬਖਸ਼ੇ ਤੇ ਇਸ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰਦੇ।
ਬਹੁਤ ਵਧੀਆ ਵਿਚਾਰ ਦਿੱਤੇ ਨੇ, ਵਿਚਾਰ ਦੇਣ ਦਾ ਹੀ ਫਾਇਦਾ ਹੁੰਦਾ ਕਿ ਆਪਾਂ ਪੋਜ਼ਿਟਿਵ એનર્ਜੀਜ਼ ਭੇਜੀਏ, ਹੈ ਨਾ। ਮਾੜੀਆਂ ਤਾਂ ਆਪਾਂ ਜੋ ਮਰਜ਼ੀ ਕਰੀ ਚਲੋ, ਮੈਂ ਤਾਂ ਇਹ ਕਹਿੰਦਾ ਵੀ ਦੁਨੀਆਂ ਨੂੰ ਨਹੀਂ ਆਪਾਂ ਚੇਂਜ ਕਰ ਸਕਦੇ, ਆਪਣੇ ਪੈਰਾਂ 'ਚ ਬੂਟ ਪਾਲਾਂਗੇ, ਕੰਡੇ ਅਸਰ ਨਹੀਂ ਕਰਦੇ। ਕਹਿੰਦੇ ਅੱਜ ਤੱਕ ਕਿੰਨੇ ਰਿਸ਼ੀ ਮੁਨੀ ਪੀਰ ਪੈਗੰਬਰ ਸੰਤ ਮਹਾਤਮਾ ਔਲੀਆ ਆ ਕੇ ਚਲੇ ਗਏ, ਸੰਸਾਰ ਨੇ ਨਹੀਂ ਸੁਧਰਨਾ, ਸੰਸਾਰ ਤਾਂ ਅਸੀਂ ਚੱਲੀ ਜਾਣਾ। ਆਪਾਂ ਆਪਣੇ ਆਪ ਸੁਧਾਰ ਕਰ ਲਈਏ, ਜੋ ਆਪਣੇ ਆਪ ਸੁਧਾਰ ਕਰ ਲਾਂਗੇ ਤੇ ਸੰਸਾਰ ਆਪੀ ਸੁਧਰ ਜੂਗਾ। ਮੇਰੇ ਖਿਆਲ ਇੱਕ ਲਾਈਨ ਹੋਰ ਹੈ। ਹੈਲੋ ਹੈਲੋ
ਹੈਲੋ
ਹਾਂਜੀ
ਸਰ, ਸਤਿ ਸ਼੍ਰੀ ਅਕਾਲ ਜੀ ਸਰ। ਮੈਂ ਤੁਹਾਨੂੰ ਇੱਕ ਕੁਐਸਚਨ ਆਪਟੀਕਲ ਬਾਰੇ ਪੁੱਛਣਾ ਸੀ। ਤੁਹਾਡੀ ਸੇਲ ਜਿਹੜੀ ਹੈ ਕਿੰਨੀ ਕੁ ਦੇਰ ਚੱਲਣੀ ਹੈ?
ਜਿਹੜੀ ਸਾਡੀ ਸੇਲ ਹੈ ਨਾ, ਜਿੰਨਾ ਚਿਰ ਸਾਡੇ ਕੋਲ ਐਨਕਾਂ ਪਈਆਂ, ਦੋ ਤਰ੍ਹਾਂ ਦੀ ਮੈਂ ਤੁਹਾਨੂੰ ਇਹਦਾ ਆਨਸਰ ਦਿੰਦਾ। ਜਿੰਨਾ ਚਿਰ ਸਾਡੇ ਕੋਲ ਐਨਕਾਂ ਪਈਆਂ, ਐਨਕਾਂ ਇਹ ਨਹੀਂ ਵੀ 5-10 ਹਜ਼ਾਰ ਦੀਆਂ, ਐਨਕਾਂ ਬਹੁਤ ਪਈਆਂ ਨੇ, ਭਰੀਆਂ ਪਈਆਂ ਨੇ, ਕਿਉਂਕਿ ਸਾਨੂੰ ਪਤਾ ਹੀ ਨਹੀਂ ਸੀ ਕਦੋਂ ਕਿੰਨੀ ਕੁ ਸ਼ੋਪਿੰਗ ਕਰਨੀ ਹੈ। ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਇਹ, ਕਿਉਂਕਿ ਸਾਡੀ ਕੁੜੀ ਉਹਦੇ ਵਿੱਚ ਮੇਨ ਰੋਲ ਸੀ, ਉਹੀ ਬਾਏ ਕਰਦੀ, ਸ਼ੋਪਿੰਗ ਉਹ ਕਰਦੀ ਸੀ। ਸੋ ਐਨਕਾਂ ਸਾਡੀਆਂ ਹੋਪਫੁਲੀ ਮੈਂ ਉਮੀਦ ਕਰਦਾ ਵੀ ਦਸੰਬਰ ਦੇ ਐਂਡ 'ਚ ਜਾਂ ਜਨਵਰੀ ਦੇ ਐਂਡ ਤੱਕ ਮੁੱਕ ਜਾਣਗੀਆਂ। ਅਤੇ ਜੇ ਕੋਈ ਸਾਨੂੰ ਜੈਨੂਅਨ ਵਾਇਰ ਵੀ ਮਿਲ ਗਿਆ, ਜਿਹੜਾ ਕੋਈ ਬੰਦਾ ਕੰਮ ਆਪਣੀ ਰੋਟੀ ਕਮਾਉਣੀ ਚਾਹੁੰਦਾ, ਇੱਥੇ ਵਧੀਆ ਮਾਹੌਲ ਹੈ, ਡਾਕਟਰਸ ਨੇ, ਸਟਾਫ ਹੈ, ਆਟੋਮੈਟਿਕਲੀ ਰਸ਼ ਰਹਿੰਦਾ ਕਲੀਨਿਕ ਦੇ ਵਿੱਚ, ਅਤੇ ਤੁਹਾਡੇ ਕੋਲ ਕਸਟਮਰ ਵੀ ਲੱਗੇ ਹੋਏ ਨੇ, 2-3 ਹਜ਼ਾਰ ਸਾਡੇ ਕੋਲ ਪੇਸ਼ੈਂਟ ਵੀ ਨੇ। ਸੋ ਜੇ ਕਿਸੇ ਨੇ ਜੈਨੂਅਨ ਲੈ ਲਿਆ ਫਿਰ ਉਸ ਦਿਨ ਬੰਦ ਹੋ ਜੂਗੀ। ਇੱਕ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਜੇ ਤੁਸੀਂ ਐਨਕਾਂ ਲੈਣੀਆਂ, ਤੁਸੀਂ ਢੇਰ ਸਾਰੇ ਢੇਰ, ਮੈਂ ਕਹਿ ਰਿਹਾ ਹਾਂਜੀ, ਪੂਰੇ ਦੱਬ ਕੇ ਪੈਸੇ ਬਚਾਓਗੇ, ਕਿਉਂਕਿ ਅਸੀਂ ਕੋਸਟ ਪ੍ਰਾਈਸ 'ਤੇ ਦੇ ਰਹੇ ਹਾਂ, ਬ੍ਰਾਂਡਡ ਵੀ ਅਤੇ ਨੋਨ ਬ੍ਰਾਂਡਡ ਵੀ। ਬੱਚਿਆਂ ਦੀਆਂ ਤਾਂ $25 $25 ਦੀਆਂ, 50 ਦੇ 2 ਫਰੇਮ, ਵੱਡਿਆਂ ਦੇ 100 ਦੇ 2 ਫਰੇਮ ਲਾਏ ਨੇ, $60 ਦਾ, ਜਿਹੜੇ ਕਿ 150, 200, 250, 300 ਤੱਕ ਸੀਗੇ, ਇਸੇ ਤਰ੍ਹਾਂ ਹੀ ਲੈਂਜਿਸ ਨੇ। ਸੋ ਜੇ ਤੁਸੀਂ ਆਉਣਾ ਤਾਂ ਤੁਸੀਂ ਆ ਜਾਓ ਸਰ, ਹਰ ਤਰ੍ਹਾਂ ਦੀ ਹੋਰ ਤਾਂ ਨਹੀਂ ਨਵੀਆਂ ਮੰਗਾਉਣੀਆਂ, ਪਰ ਜਿਹੜੀਆਂ ਪਈਆਂ ਉਹਦੇ ਵਿੱਚੋਂ ਤੁਸੀਂ ਚੋਇਸ ਕਰ ਸਕਦੇ ਹੋ। ਕੁਛ ਮਿਲੂਗਾ ਜੀ, ਰੱਬ ਦਾ ਨਾਂ ਲੈ ਕੇ ਸਭ ਕੁਛ ਮਿਲੂਗਾ।
ਹਾਂਜੀ, ਮੈਨੂੰ ਤੁਹਾਡੇ ਸ਼ੋਪ ਤੇ ਪਤਾ ਲੱਗਿਆ ਸੀ ਕਿ ਗੁੱਚੀ ਤੇ ਪ੍ਰਾਡਾ ਦਾ ਬਹੁਤ ਅੱਛਾ ਬ੍ਰਾਂਡ ਹੈਗਾ, ਕਿ ਤੁਸੀਂ ਮੇਰੀ $30 ਤੱਕ ਦੇ $100 ਤੱਕ ਦੇ ਰਹੇ ਹੋ, ਕਿ ਮੈਂ ਆ ਕੇ ਲੈ ਸਕਦੀ ਹਾਂ?
ਜ਼ਰੂਰ ਲਓ ਜੇ ਹੋਈਆਂ ਜੀ, ਪਰ ਮੈਂ ਤੁਸੀਂ ਜੇ ਪਹਿਲਾਂ ਤੁਹਾਡੇ ਕੋਈ ਫਰੈਂਡ ਜਾਂ ਤੁਹਾਡੇ ਰਿਸ਼ਤੇਦਾਰ ਲੈ ਗਏ ਜੇ ਉਹ ਖੁਸ਼ ਨੇ, ਤਾਂ ਪਹਿਲੀ ਗੱਲ ਤਾਂ ਤੁਹਾਡਾ ਥੈਂਕਸ, ਤੁਸੀਂ ਆ ਜਾਓ। ਪਰ ਮੈਂ ਤੁਹਾਨੂੰ ਇਹ ਗੱਲ ਏਅਰ ਤੇ ਨਹੀਂ ਕਹਿ ਸਕਦਾ ਵੀ ਸਾਡੇ ਕੋਲ ਹੁਣ ਬੱਚੀਆਂ ਹੋਣਗੀਆਂ ਕਿ ਨਹੀਂ ਹੋਣਗੀਆਂ, ਹੋ ਸਕਦਾ 1-2-4 ਹੋਣ ਵੀ, ਕਿਉਂਕਿ ਮੈਂ ਤਾਂ ਸਟੇਸ਼ਨ ਦੇ ਉੱਤੇ ਬੈਠਾ, ਜੇ ਖਾਸ ਕਰਕੇ ਸੈਚਰਡੇ ਤੇ ਸੰਡੇ ਨੂੰ ਤਾਂ ਇੰਨਾ ਮਿਕਸ ਹੋ ਜਾਂਦੀਆਂ ਨੇ, ਹੁਣ ਕੱਲ ਨੂੰ ਜਾ ਕੇ ਸੈੱਟ ਕਰਾਂਗੇ ਵੀ ਕਿਹੜੀਆਂ ਬੱਚੀਆਂ ਕਿਹੜੀਆਂ ਨਹੀਂ, ਕਿਹੜੀ ਕਿਹੜੇ ਥਾਂ ਤੇ ਲਾਉਣੀ ਹੈ। ਪਰ ਆਪਾਂ ਕਿਹੜਾ ਕੋਈ ਕਸ਼ਮੀਰ 'ਚੋਂ ਆਉਣਾ, ਆਪਾਂ ਕੈਨੇਡਾ 'ਚ ਹੀ ਰਹਿੰਦੇ ਹਾਂ, ਬਰੈਂਪਟਨ ਹੋਊਗਾ, ਮਿਸਿਸ ਆਗੋ, ਤੁਸੀਂ ਆ ਜਾਓ, ਟਰਾਈ ਕਰ ਲਓ, ਇੱਕ ਨਹੀਂ ਤਾਂ ਦੂਜੀ ਪਸੰਦ ਆ ਜੂਗੀ, ਜੇ ਤੁਸੀਂ ਪੈਸੇ ਖਾਸੇ ਬਚਾਉਣੇ ਨੇ। ਵਰਾਇਟੀ ਹੈਗੀ ਸਾਡੇ ਕੋਲ, ਸਨਗਲਾਸਿਸ ਵੀ ਹੈਗੀਆਂ, ਰੇਵਨ ਤਾਂ ਮੈਨੂੰ ਸ਼ੋਰ ਪਤਾ, ਰੇਵਨ, ਗੁੱਚੀ, ਪ੍ਰਾੜਾ, ਟੋਮ ਫੋਰਡ, ਜਿਹੜੀਆਂ ਇਸ ਤਰ੍ਹਾਂ ਦੀਆਂ ਨੇ ਹੈਗੀਆਂ ਜ਼ਰੂਰ, ਪਰ ਹੁਣ ਕਿੰਨੀਆਂ ਕੁ ਨੇ ਕਿੰਨੀਆਂ ਕੁ ਨਹੀਂ ਹੈਗੀਆਂ, ਤੁਹਾਨੂੰ ਪਸੰਦ ਜ਼ਰੂਰ ਆਉਣਗੀਆਂ, ਅਤੇ ਰੇਟ ਵੀ ਤੁਸੀਂ ਖਾਸੇ ਪੈਸੇ ਬਚਾ ਲਓਗੇ। ਕਿੰਨੇ ਤੱਕ ਦੇ ਸਕਦੇ?
ਹਾਂਜੀ, ਕੀ ਪ੍ਰਾਈਸ ਹੋਊਗਾ?
ਮੈਂ ਭੈਣ ਜੀ ਏਅਰ ਤੇ ਨਹੀਂ ਦੱਸ ਸਕਦਾ ਐਟ ਐਨੀ ਕੋਸਟ, ਪਰ ਇੱਕ ਤੁਹਾਨੂੰ ਮੈਂ ਵਾਅਦਾ ਕਰਦਾ, ਤੁਸੀਂ ਆਪਣੇ ਅੱਖਾਂ ਮੀਚ ਕੇ ਦੇਖ ਲਿਓ, ਜਿੱਥੇ ਮਰਜ਼ੀ ਜਾਇਆ ਹੋ ਵੀ ਉਦੋਂ ਅੱਧੇ ਤੋਂ ਵੀ ਘੱਟ ਰੇਟ ਤੇ ਤੁਹਾਨੂੰ ਮਿਲਣਗੀਆਂ। ਹੁਣ ਮੈਂ ਪ੍ਰਾਈਸ ਤਾਂ ਨਹੀਂ ਦੱਸਦਾ, ਜੇ ਤੁਹਾਨੂੰ ਲੱਗਣ ਵੀ ਨਹੀਂ ਇੰਨੇ ਕੁ ਦੀ, ਜੇ ਤੁਸੀਂ ਮੈਨੂੰ ਐਂ ਕਹਿ ਦਿਓਗੇ ਨਾ ਦਿਲੋਂ, ਸੱਚੀ ਬੋਲੀਓ, ਪਰ ਜੇ ਤੁਸੀਂ ਦਿਲੋਂ ਕਹਿ ਦਿਓ ਕਿ ਇੰਨੀਆਂ ਕੁ ਤਾਂ $20 ਜਾਂ $50 ਤਾਂ ਮੈਨੂੰ ਉੱਥੇ ਵੀ ਵੱਧ ਮਿਲੀ ਜਾਂਦੇ, ਫਿਰ ਕਿਉਂ ਲਈਏ, ਫਿਰ ਮੈਂ ਤੁਹਾਨੂੰ ਉਹ ਫਰੀ ਦੇਊਂਗਾ। ਪਰ ਦੱਸਿਓ ਇਮਾਨਦਾਰੀ ਨਾਲ, ਕਿਉਂਕਿ ਅੱਜ ਮੈਂ ਹੁਣ ਪਹਿਲਾਂ ਦੱਸ ਕੇ ਹਟਿਆ ਵੀ ਕੋਈ ਬੰਦੇ ਡਿਓਰ ਤੋਂ ਲੈ ਕੇ ਗਿਆ, ਡਿਓਰ ਦੀਆਂ ਲੈ ਕੇ ਗਏ ਸੀਗੇ, ਉਹਨਾਂ ਨੇ ਦੱਸਿਆ ਵੀ $800 ਦੀ ਹੈ, ਸਾਡੇ ਬਰੈਂਪਟਨ ਦੇ ਵਿੱਚ ਕੋਈ $700 ਦੇ ਵਿੱਚ, ਕਿਉਂਕਿ ਤਾਂ ਕੰਪੀਟੀਸ਼ਨ ਜ਼ਿਆਦਾ। ਸੋ ਉਹ $220 ਦੀ ਲੈ ਕੇ ਗਏ ਨੇ, ਉਹਨਾਂ ਨੇ ਮੈਨੂੰ ਉੱਥੋਂ ਫੋਨ ਕਰਕੇ ਦੱਸਿਆ ਵੀ ਅਸੀਂ ਕੱਲ੍ਹ ਨੂੰ ਆਵਾਂਗੇ, ਅਤੇ ਵੀ ਸਾਡੇ ਦੇਖ ਕੇ ਲੋਕ ਹੈਰਾਨ ਹੋ ਗਏ ਵੀ ਐਨ ਕਿੰਨੀ ਬਿਊਟੀਫੁਲ, ਐਨ ਕਿੰਨੀ ਮਹਿੰਗੀ, ਐਨ ਕਿੰਨੀ ਸਸਤੀ, ਕਿਉਂਕਿ ਅਸੀਂ ਬੰਦ ਕਰਨ ਜਾ ਰਹੇ ਹਾਂ ਇਸ ਕਰਕੇ ਸਸਤੀਆਂ ਨੇ। ਬਰੈਂਪਟਨ ਦੇ ਵਿੱਚ ਜਿਹੜੀਆਂ ਦੋ ਰੋਡ ਨੇ, ਜਿਹੜਾ ਆਪਣਾ ਨਵਾਂ ਹਸਪਤਾਲ ਬਰੈਂਪਟਨ ਦੇ ਵਿੱਚ ਹੈ, ਨਵਾਂ ਹਸਪਤਾਲ ਉਹ ਬਰੈਂਬਲੀ ਰੋਡ ਤੇ ਹੈ। ਜੇ ਤੁਸੀਂ ਬਰੈਂਬਲੀ ਨੌਰਥ 'ਚ ਆਓਗੇ, ਉਹਨੂੰ ਕੰਟਰੀ ਸਾਈਡ ਕੱਟਦੀ ਹੈ, ਤੇ ਕੰਟਰੀ ਸਾਈਡ ਤੇ ਬਰੈਂਬਲੀ ਦੇ ਕੱਟਣ ਦੀ ਨਿਸ਼ਾਨੀ ਹੈ ਕਿ ਉੱਥੇ ਸਰਕਲ 7 ਦਾ ਗੈਸ ਸਟੇਸ਼ਨ ਹੈ। ਸੋ ਗੈਸ ਸਟੇਸ਼ਨ ਤੇ ਆ ਜਾਓ, ਉੱਥੇ ਪਾਰਕ ਕਰ ਲਓ, ਬੇਸ਼ੱਕ ਤੁਹਾਨੂੰ ਉੱਥੇ ਵਧੀਆ ਪੀਜ਼ੇ ਦੀ ਸਮੈਲ ਆਊਗੀ, ਬਸ ਜਿੱਦ ਨੂੰ ਸਮੈਲ ਆਉਂਦੀ ਉਧਰ ਨੂੰ ਤੁਰੇ ਆਓ ਤੇ ਸਾਡਾ ਗੇਟ ਆ ਜਾਊਗਾ, ਖਾਓਗੇ ਪੱਕਾ ਤੁਹਾਡਾ ਵਾਅਦਾ ਰਹੇਗਾ। ਪੀਜ਼ਾ ਵੀ ਤੁਹਾਨੂੰ ਇਹੋ ਜਿਹਾ ਉੱਥੇ, ਮੈਂ ਇਹ ਨਾ ਕਿਹਾ ਵੀ ਮੇਰਾ ਕੋਈ ਰਿਸ਼ਤੇਦਾਰ ਹੈ, ਨਾ ਮੈਂ ਉਹਨਾਂ ਤੋਂ ਪੈਸੇ ਲੈਣੇ ਐਡਵਰਟਾਈਜਮੈਂਟ, ਮੈਂ ਖੁਦ ਉਹਨਾਂ ਦਾ ਪੀਜ਼ਾ ਖਾਂਦੇ ਹਾਂ ਅਤੇ ਪੀਜ਼ਾ ਤੁਹਾਨੂੰ ਜ਼ਰੂਰ ਖਵਾਂਗੇ, ਪਿਆਰ ਨਾਲ ਖਿਲਾਵਾਂਗੇ ਔਰ ਤੁਸੀਂ ਐਨਕਾਂ ਦਾ ਭੁੱਲ ਜਾਓਗੇ, ਬਾਅਦ 'ਚ ਪੀਜ਼ਾ ਜੋ ਜ਼ਰੂਰ ਯਾਦ ਰੱਖਿਆ ਕਿਉਂਕਿ ਇੰਨਾ ਸਵਾਦ ਪੀਜ਼ਾ ਉਹਨਾਂ ਦਾ।
ਥੈਂਕ ਯੂ ਸਰ, ਤੁਹਾਡੀ ਗੱਲ ਮੈਨੂੰ ਬਹੁਤ ਚੰਗੀ ਲੱਗੀ, ਜ਼ਰੂਰ ਆਵਾਂਗੇ, ਬਹੁਤ ਨਾਈਸ ਹੋ ਤੁਸੀਂ, ਜ਼ਰੂਰ ਆਵਾਂਗੇ।
ਹਾਂਜੀ ਥੈਂਕ ਯੂ ਜੀ। ਸੋ ਨੈਕਸਟ ਲਾਈਨ, ਹੈਲੋ
ਹੈਲੋ
ਜੀ,
ਸਤਿ ਸ਼੍ਰੀ ਅਕਾਲ ਜੀ,
ਹੁਕਮ ਸਰ।
ਭਾਜੀ ਮੈਂ ਤਾਂ ਪ੍ਰੋਗਰਾਮ ਅੱਜ ਲਾਇਆ ਸੀ, ਜਦੋਂ ਲਾਇਆ ਉਦੋਂ ਤੁਸੀਂ ਬ੍ਰੇਨ ਬਾਰੇ ਗੱਲ ਕਰਦੇ ਸੀ, ਮੈਂ ਤਾਂ ਕਿਹਾ ਕੋਈ ਡਾਕਟਰ ਬ੍ਰੇਨ ਦੇ ਉੱਤੇ ਆ ਕੇ ਇੱਕ ਵਾਰੀ ਡਿਸਕਸ਼ਨ ਚੱਲਦੀ ਹੈ, ਬਾਅਦ ਦੇ ਵਿੱਚ ਤੁਹਾਡੀਆਂ ਗੱਲਾਂ ਨੇ ਮੋਹ ਲਿਆ ਬਸ ਜੀ, ਮੈਂ ਤਾਂ ਤੁਹਾਡੀਆਂ ਗੱਲਾਂ ਦੇ ਮੋਹੇ ਨੇ ਫੋਨ ਕੀਤਾ ਕਿ ਬਹੁਤ ਵਧੀਆ ਪ੍ਰੋਗਰਾਮ ਲੱਗਾ, ਬੜੀਆਂ ਤੁਸੀਂ ਮਿੱਠੀਆਂ ਮਿੱਠੀਆਂ ਪੇਰੀਆਂ ਪੇਰੀਆਂ ਗੱਲਾਂ ਕਰਦੇ, ਹੁਣ ਪਤਾ ਲੱਗਿਆ ਤੁਸੀਂ ਨਾਲ ਬਿਜ਼ਨਸ ਵੀ ਰਨ ਕਰਦੇ ਹੈ ਐਨਕਾਂ ਦਾ। ਮੈਂ ਅਮਰੀਕਾ ਤਾਂ ਬ੍ਰੈਂਟਫੋਰਡ ਹੈ, ਵੈਸੇ ਜ਼ਰੂਰ ਆਊਂਗਾ ਜੀ, ਮੈਂ ਕਿਸੇ ਚੱਕਰ ਮਾਰਨ ਆਊਂਗਾ।
ਐਨਕਾਂ ਨਾ ਲਈਓ, ਐਨਕਾਂ ਨਾ ਲਈਓ, ਚਾਹ ਪੀਓ, ਮਿਲੀਏ, ਵਰਤੀਏ, ਮੈਂ ਬਿਜ਼ਨਸ ਨਹੀਂ ਕਰਦਾ, ਨਾ ਸਾਡੇ ਕੋਈ ਪੇਰੈਂਟਸ ਨੇ ਕੀਤਾ, ਅਸੀਂ ਤਾਂ ਗੱਲ ਇਹ ਹੈ ਵੀ ਇਹ ਫਸ ਗਿਆ ਮੈਂ ਬਿਜ਼ਨਸ ਦੇ ਵਿੱਚ, ਹਾਂਜੀ ਉਹ ਸਾਡੀ ਕੁੜੀ ਨੂੰ ਹੈਂਡ ਓਵਰ ਕੀਤਾ ਸੀਗਾ ਅਤੇ ਉਹ ਕੁਦਰਤੀ ਨਹੀਂ ਆਈ, ਅਤੇ ਹੁਣ ਮੈਨੂੰ ਨਾ ਤਾਂ ਐਨਕਾਂ ਦਾ ਪਤਾ ਵੀ ਕਿੰਨੇ ਦੀਆਂ ਆਈਆਂ, ਕਿੱਥੇ ਆਈਆਂ, ਕਿਵੇਂ ਆਈਆਂ, ਹੁਣ ਫਿਰ ਇਹੀ ਸੋਚਿਆ, ਨਾਲੇ ਫਿਰ ਮੇਰੀ ਜ਼ਿੰਦਗੀ ਡਿਸਟਰਬੈਂਸ ਹੁੰਦੀ ਹੈ ਕਿਉਂਕਿ ਮੈਂ ਤਾਂ ਥੋੜ੍ਹੀ ਮੋਟੀ ਆਪਣੀਆਂ ਬੁੱਕਸ ਵਗੈਰਾ ਲਿਖਦਾ, ਸੋ ਉੱਧਰਲਾ ਮੇਰਾ ਇੰਟਰਸਟ ਹੁੰਦਾ। ਡਾਕਟਰ ਨਰਿੰਦਰ ਰਵੀ ਹੈ,
ਡਾਕਟਰ
ਨਰਿੰਦਰ ਰਵੀ,
ਨਰਿੰਦਰ ਰਵੀ, ਠੀਕ ਹੈ ਜੀ,
ਹਾਂਜੀ
ਠੀਕ ਹੈ। ਮੈਂ ਕਹਾਂ ਸਾਨੂੰ ਇੱਕ ਟ੍ਰਾਈਟਰ ਜਾਣਦੇ ਆ, ਮਤਲਬ ਉਹਨਾਂ ਦਾ ਨਾਮ ਰਵਿੰਦਰ ਰਵੀ, ਉਹ ਬੈਂਕੋ ਰਹਿੰਦੇ ਆਪਣੇ ਪੈਰਿਸ ਵਿੱਚ ਰਹਿੰਦੇ ਆ,
ਹਾਂਜੀ
ਕੋਈ ਰਿਲੇਸ਼ਨ ਉਹਨਾਂ ਨਾਲ ਹੈਗੀ ਹੈ, ਉਹ ਵੀ ਲੇਖਕ ਹੈ ਜੀ ਉਹ,
ਹਾਂਜੀ ਉਹ ਮੈਂ ਕਿਹਾ ਪੰਜਾਬੀ ਦੇ ਨੇ ਜੇ ਮੈਂ ਗਲਤ ਨਾ ਹੋਵਾਂ,
ਹਾਂਜੀ ਤੁਸੀਂ ਇੰਗਲਿਸ਼ ਲੱਗਦੇ ਹੋ,
ਮੈਂ ਇੰਗਲਿਸ਼ ਬੁੱਕਸ ਲਿਖਦਾ, ਹਾਂਜੀ ਮੇਰੀਆਂ ਸਪਿਰਚੁਅਲਿਟੀ ਤੇ ਹੁੰਦੀਆਂ ਨੇ।
ਓਕੇ ਡਾਕਟਰ ਨਰਿੰਦਰ ਰਵੀ, ਠੀਕ ਹੈ ਜੀ,
ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ ਵੈਰੀ ਮਚ। ਸੋ ਓਕੇ, ਸੋ ਹੁਣ ਆਪਾਂ ਆਈ ਫਾਰਗੇਟ ਵੇਅਰ ਵੀ ਆਰ ਟਾਕ ਵਟ ਵੀ ਆਰ ਟਾਕਿੰਗ ਅਬਾਊਟ, ਸੋ ਲੈਟਸ ਲਿਸਨ ਦਾ ਪੈਂਡਿੰਗ ਸੌਂਗ।
पागल पंछी उड़ने को बेकरार, उड़ने को बेकरार, पंख है कोमल आंखें है धुंधली, जाना है सागर पार, जाना है सागर पार। अब तू
वेलकम बैक, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਹਰ ਐਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਅਤੇ ਸੋਮਵਾਰ ਨੂੰ 3 ਵਜੇ ਤੋਂ ਲੈ ਕੇ 4 ਵਜੇ ਤੱਕ ਪ੍ਰੋਗਰਾਮ ਕਰਦੇ ਹਾਂ। ਵੈਸੇ ਤਾਂ ਹੁਣ ਜਿਹੜਾ ਸੋਮਵਾਰ ਨੂੰ 1-2 ਹੀ ਪ੍ਰੋਗਰਾਮ ਰਹਿ ਗਏ ਕਿਉਂਕਿ ਜਦੋਂ ਟਾਈਮਿੰਗ ਬਦਲ ਜਾਂਦਾ ਨਵੰਬਰ ਦੇ ਵਿੱਚ, ਫਿਰ ਨਵੰਬਰ, ਦਸੰਬਰ, ਜਨਵਰੀ, ਫਰਵਰੀ, ਇਹ 4 ਮਹੀਨੇ ਮੈਂ ਪ੍ਰੋਗਰਾਮ ਨਹੀਂ ਕਰਦਾ। ਸੋ ਜਦੋਂ ਫਿਰ ਪ੍ਰੋਗਰਾਮ ਮਾਰਚ ਦੇ ਵਿੱਚ ਸ਼ੁਰੂ ਹੋ ਜਾਂਦੇ ਨੇ, ਸੋ ਮੈਂ ਕਿਹੜਾ ਕੋਈ ਐਡਵਰਟਾਈਜਮੈਂਟ ਕਰਦਾ, ਮੇਰਾ ਵੈਸੇ ਹੀ ਸ਼ੌਕ ਹੈ, ਕੋਸ਼ਿਸ਼ ਕਰੀ ਦੀ ਹੈ ਵੀ ਜੋ ਜ਼ਿੰਦਗੀ ਦੇ ਵਿੱਚ ਆਪ ਗੱਲਾਂ ਸਿੱਖੀਆਂ ਨੇ ਉਹਨੂੰ ਹੀ ਦੱਸਣ ਦੀ ਕੋਸ਼ਿਸ਼ ਕਰੀਏ, ਐਵੇਂ ਡਰਾਮੇਬਾਜ਼ੀ, ਲਿਫਾਫੇਬਾਜ਼ੀ ਕਿਤਾਬਾਂ 'ਚੋਂ ਪੜ੍ਹ ਕੇ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਉਹ ਫਿਰ ਥਰੈਟੀਕਲ ਗੱਲਾਂ ਹੁੰਦੀਆਂ, ਜਿਵੇਂ ਕਹਿੰਦੇ ਨੇ ਪੜ੍ਹ ਪੜ੍ਹ ਪੰਡਿਤ ਔਰਾਂ ਸਮਝਾਏ, ਘਰ ਜਲਦੇ ਕੀ ਖਬਰ ਨਾ ਪਾਏ, ਪੰਡਿਤ ਪੜ੍ਹ ਪੜ੍ਹ ਕੇ ਪੋਥੀਆਂ ਵੇਦਾਂ ਸ਼ਾਸਤਰਾਂ ਨੂੰ ਦੱਸੀ ਜਾਂਦਾ, ਪਰ ਜਦੋਂ ਆਪ ਕਈ ਵਾਰੀ ਆਪਾਂ ਦੇਖਿਆ ਪੰਡਿਤ ਜੀ ਆਪ ਹੀ ਫਸ ਜਾਂਦੇ ਨੇ। ਸੰਤ ਮਹਾਤਮਾ ਜਿਹੜੇ ਬੜੀਆਂ ਉੱਚੀਆਂ ਉੱਚੀਆਂ ਗੱਲਾਂ ਕਰਦੇ ਨੇ, ਬੜੇ ਚਿੱਟੇ ਪੀਲੇ ਕੱਪੜੇ ਪਾ ਕੇ ਗੱਲਾਂ ਬਾਤਾਂ ਕਰਦੇ ਨੇ, ਫਿਰ ਤੁਸੀਂ ਦੇਖ ਲਓ ਉਹਨਾਂ ਦਾ ਕਈਆਂ ਦਾ ਕੀ ਹਾਲ ਹੋਇਆ ਹੁੰਦਾ, ਕਿਉਂਕਿ ਅਸੀਂ ਲੋਕਾਂ ਨੂੰ ਉਪਦੇਸ਼ ਕਰਦੇ ਹਾਂ, ਆਪਣੇ ਆਪ 'ਤੇ ਇੰਪਲੀਮੈਂਟ ਨਹੀਂ ਕਰਦੇ। ਮੈਨੂੰ ਗੱਲ ਯਾਦ ਆ ਗਈ ਕਿ ਇੱਕ ਵਾਰ ਕਿਸੇ ਪਿੰਡ ਦੇ ਵਿੱਚ ਕੋਈ ਸੰਤ ਮਹਾਤਮਾ ਆਏ, ਸਤਸੰਗ ਕਰਦੇ ਸੀਗੇ ਅਤੇ ਇੱਕ ਲੇਡੀ ਨਾਲ ਦੇ ਪਿੰਡ 'ਚੋਂ ਦੁੱਧ ਪਾਉਣ ਜਾਂਦੀ ਸੀਗੀ ਅਤੇ ਵਿਚਾਲੇ ਦੋਨਾਂ ਪਿੰਡਾਂ ਦੇ ਵਿਚਾਲੇ ਨਹਿਰ ਸੀਗੀ ਅਤੇ ਉਹਨੂੰ ਦੂਸਰੇ ਪਿੰਡ 'ਚੋਂ ਜਾਂਦੀ ਸੀ ਨਾ ਦੁੱਧ ਪਾਉਣ ਲਈ, ਉਹਨੂੰ ਉੱਪਰ ਦੀ ਘੁੰਮ ਕੇ 2-4 ਮੀਲ ਘੁੰਮ ਕੇ ਆ ਕੇ ਪੁਲ ਦੇ ਉੱਤੋਂ ਦੀ ਚੜ੍ਹ ਕੇ ਫਿਰ ਦੁੱਧ ਵੇਚਦੀ ਹੁੰਦੀ ਸੀ। ਸੋ ਉਹਨਾਂ ਨੇ ਕੀ ਹੋਇਆ ਕਿ ਉਹ ਜਦੋਂ ਦੁੱਧ ਪਾ ਕੇ ਆਈ ਅਤੇ ਉਹ ਦੇਖਿਆ ਵੀ ਸੰਤ ਕਰ ਰਹੇ ਨੇ सत्संग कर रहे ने तो जाके पिछे बैठ गई थे संता ने कहा कि जे बंदा पूरी कॉन्सेंट्रेशन करके पूरी लगन दे नाल पूरी श्रद्धा दे नाल उस परमात्मा अल्लाह वाहिगुरु नू याद करे तब भव सागर नू भी पार कर सकदा है। वह बेचारी सीधी जी जनानी सीगी उहदे गल च आ गल पै गई ते जदों नहर ते कोले पहुंची उह पुलकनी नू जाण लगी उहदे उहदी दिमाग च आ गया कहिंदे संत तां कहिंदा सीगा वी पूरी कॉन्सेंट्रेशन नाल रब नू याद करो ते भव सागर पार कर सकदा, नदी पार करने की औखी है। उहने रब दा उत्थे पहलां बैठ गई, रब दा ध्यान मारिया, सुरत लग गई उपर ते पानी जी दी चली गई ते पार हो गई। वह तो रोज ही ऐ करन लग गई ते उहदा हर वक्त परमात्मा कन्नी ध्यान रहा होवे। तुहानू मेरी गल जचनी नहीं है, गल सच्चाई भी है सर। जिहड़ा बंदा कोई अंदरों जुड़ जांदी है ना, थर्ड आई खुल जांदी है ते उह फिर डिफरेंट हो जांदा बंदा। हाँ जी, सो इस तरह चलती रही। मैं तो गल किसी पास होर समझा चाहता जी, साल के बाद संत महात्मा आए उही तो उन्होंने पता लग्या, वह बड़ी खुश हुई भी मेरी तो जिंदगी बदलती। अगे मैं 4-5 किलोमीटर घूम के आगे पुल तो चढ़ के दुध पाउंदी बेचती हूँ, दूजे पास हूँ तो मैं छेती आ जानी हाँ। उही जिन्ना छेती मैं अपने घर आनी हाँ, मैं रब का नौ जपदी हाँ, अल्लाह वाहिगुरू नूं जपदी हाँ। तो वो सारे लोग उन्होंने कमली कहते हैं, पर लोगों प्रति कमली सी, अंदर वह मालो माल हुई भी सी। हाँ जी, सो वह ऊन जो पता लगे संत आए ने, उन्हें कहा भी संतान जाके रिक्वेस्ट करिए भी साढ़े घर थोड़ा मैं थैंक्स करनी है, साढ़े घर आके चरण पाओ, सू रोटी खवाइए। सो जो सत्संग खत्म हो गया, उन्होंने संतान को कहा भी महाराज जी ते मैं सत्संग लास्ट ईयर सुने से बचन, मेरी तो जिंदगी बदल गई, मैं ता थैंक्स करना चाहनी हाँ, तुम प्लीज़ प्लीज़ मेरे घर चलो, मैं तुम्हें तिल फुल जी है मित्रां दे नून की डली मिश्री बराबर जाने जो भी तिल फुल है मैं ताकि सेवा के अर्पण करना चाहनी हाँ। संत कहते ठीक है चलो चलिए। वह जो नहर ते आए तो जनानी बढ़ गई पानी च, वह कहती बीबा बीबा की कर दी तू डुब जाएगी। वह कहती जी मैं तो रोज़ ही जानी हाँ। वह कहती तू तो मूर्ख है। वह कहती जी मैं तो यही तोड़े को सीखा सी, तुम आ जाओ मैनू बह फड़ाओ। उन्हें बेचारे ने मजबूरी च बह तो फड़ाती पर डरी गया, क्यों? उदिया सारिया गल् थोरैटिकल सगिया, जनानी ने प्रैक्टिकल किया। सो असी पढ़ पढ़ के होरों समझाई जाने, पढ़ी जाओ का फायदा है। हाँ जी, पढ़ के तो कुछ नहीं बनना जिन्ना चिर तक असं अमल नहीं करते। जिमें पहला भी किया भी जो छोटा मोटा पलंबिंग का भी डिपलोमा लेना हो, किताब पढ़नी पैंती या प्रैक्टिकल करना पैदा है। सानू याद है कि जो असं स्कूल के गवर्नमेंट स्कूल बरनाले तो मैं उदों करते साढ़े साइंस टीचर से, उन्होंने लबोरटरी जाके साइफर मोड़ना फिर पानी गर्म करना देखना हाइड्रोजन बन गई ऑक्सीजन बन गई, वो क्योंकि प्रैक्टिकल इन्ह अखा देखिया हूँ पक्का यकीन है कि जो पानी इट्स ए कंबीनेशन ऑफ टू थिंग्स। सो इस तरह ही जदों असी अंदर मेहनत करांगे फिर सानू अंदरलियां गल्लां दा ज्ञान हो जूगा। गुरु नानक साहब किसी यूनिवर्सिटी च नहीं पढ़े सीगे, कोई लायलपुर खालसा कॉलेज नहीं पढ़े सीगे, उन्होंने अंदर मेहनत की अंदरला ज्ञान हो गया। असी बाहरली मेहनत करते सानू बाहरला ज्ञान हो जाता है। पर मैं एक गल जरूर तुहानू दसनी चाहुंदा, माइंड ना करियो पॉजिटिव लॉ, जिहड़ी साडी जिंदगी है ना इहदा जिहड़ा बेस है आधार है वह बचपन है। मैं तो बचपन में भी होर थले जाना कि जदों साढ़े माँ बाप का विआह हुंदा है जी, हुण मैं थोड़ी सिंबोलिकली गल करूंगा क्योंकि कई बार कई तरह के बंदे सुनते हैं मागरी ना पै जाने मेरे, जदों विआह हुंदा है उदों जदों असीं हनीमून ते जाने उदों साडियां पॉजिटिव वेव चल रही ने, जनानी भी आदमी नूं लाइक करदी आ, आदमी वो करदा है, तो वह जिहड़ियां पॉजिटिव वेव्स हुंदियां ने इस करके उन्हां दी खिच पैंदी है, उन्हां दा प्यार वधदा है। पर जदों असीं न्याणे जम्मदे आ जे उस टाइम असी पॉजिटिव तरीके नाल गल करिए भी हाँ असी कोई प्लैनिंग बनाई है भी साढ़े हुण असी किसी न्याणा करना चाहुंदे हाँ, तां उस टाइम मैं हुण तुहानूं सिंबोलिकली समझ गया हूँ, उस टाइम बजाय पुठियां सीधियां मूवियां देख के पुठे सीधे इंस्ट्रूमेंट वरतन की थां ते जे उस वेले रब नूं अल्लाह नूं वाहिगुरू नूं उहदा सिमरन चलदा होवे ते जदों लेडी प्रैगनेंट होगी ते प्रैगनेंसी तों बाद भी मैडीटेशन कन्नी ध्यान होवे उह बच्चा टोटली 100% डिफरेंट होगा। मैं तुहानूं दावे नाल कहना गल, बच्चे उही हुंदे ने, कई दे सोफे दे दे छालां ते मार, उधर छालां मार, किताबां पाठ लमारी च मार, वह मार, फिर कहिंदे साडा न्याणा जी माड़ा है या थोड़े वाला बच्चा जिथे बिठा दे उत्थे ही बोलदा, दूजिया के पैरी हथ भी लाउंदा पर समाइलिंग भी करदा, तो दूजा बच्चा प्यो ते रोह भी बड़ा मरी जांदा, चोरी करन की आदत पैगी, कुड़ियां दे मगर तुरन की आदत पैगी, ड्रग्स खाने की आदत पैगी, यह साडा बीज पुठा बीजिया वै। जे असी बचपन के विचों ही मां बाप वधिया माहौल बनाउण, घर दे विच धार्मिक माहौल होवे, सवेरे शाम परमात्मा दा नौ चलदा होवे, जपजी साहब रहिस रास गुरु सुखमनी साहब दा पाठ चलदा होवे, गीता दा पाठ चलदा होवे, नवरात्रियां दा पाठ चलदा होवे, मंदर च जांदे होईए, गुरुद्वारे जांदे होईए, हेरा फेरी ना करिए, प्यार ना रहिए, लड़ाई झगड़ा ना करिए, बच्चे ते डेफिनेटली असर होगा, हक हलाल दी कमाई आवे। कदे असी जदों पैसे आउंदे ने रिश्वत दे, जनानी ने नहीं कदे पुछया ਵੀ ਆਹ ਭਾਈ ਸਾਹਿਬ ਸਾਡੇ 100-100 ਦੇ ਥੱਬੇ ਲਈ ਆਉਣੇ ਭਾਈ ਸਾਹਿਬ ਦਾ ਨਾਂ ਕਹੋ ਜੀ ਹਨੀ ਜੀ ਪਤੀ ਦੇਵ ਜੀ ਕਿੱਥੋਂ ਆਏ ਆਦਮੀ ਬੰਦ ਕਰ ਦੂਗਾ ਕਰਨੇ ਕਿਉਂਕਿ ਜਨਾਨੀ ਖੁਸ਼ ਹੋ ਜਾਂਦੀ ਆ ਵੀ ਇੰਨੇ ਪੈਸੇ ਆ ਗਏ ਉਹ ਕਹਿੰਦੇ ਦੇ ਸਾੜੀਆਂ ਲਿਆਈ ਚਲੋ ਆਪਾਂ ਆਦਮੀ ਕੁਛ ਇੱਧਰੋਂ ਹੋਰ ਪਾਸੇ ਉਡਾਈ ਜਾਂਦਾ ਫਿਰ ਉਹਦੇ ਪੁੱਠੇ ਸਿੱਧੇ ਨਜਾਇਜ਼ ਸੰਬੰਧ ਹੋ ਜਾਂਦੇ ਨੇ ਫਿਰ ਕੀ ਤੁਹਾਨੂੰ ਪਤਾ ਹੀ ਆ ਫਿਰ ਜੋ ਰਿਜ਼ਲਟ ਹੁੰਦੇ ਨੇ ਝੂਠ ਤੇ ਫਿਰ ਝੂਠ ਬੋਲਣਾ ਪੈਂਦਾ ਸੋ ਅਸੀਂ ਕੋਸ਼ਿਸ਼ ਕਰੀਏ ਬਚਪਨ ਤੋਂ ਹੀ ਜੇ ਅਸੀਂ ਅਡਲਟ ਹਾਂ ਤੇ ਇਸ ਤਰ੍ਹਾਂ ਦਾ ਮਾਹੌਲ ਬਣਾ ਕੇ ਚੱਲੀਏ ਕਿ ਜਿਹੜੇ ਸਾਡੇ ਬੱਚੇ ਨੇ ਸਾਡੇ ਛੋਟੇ ਭੈਣ ਭਰਾ ਨੇ ਉਹਨਾਂ ਦੇ ਵਿੱਚ ਪਿਆਰ ਹੋਵੇ ਇਸੇ ਕਰਕੇ ਪੁਰਾਣੇ ਸਮੇਂ ਦੇ ਵਿੱਚ ਇੱਕੋ ਮੰਜੇ ਥੱਲੇ ਇੱਕੋ ਕਮਰੇ 'ਚ ਕਿੰਨੇ ਕਿੰਨੇ ਬੰਦੇ ਸੌ ਜਾਂਦੇ ਸੀਗੇ ਰਾਤ ਨੂੰ ਕਹਾਣੀਆਂ ਹੁੰਦੀ ਚਾਚੇ ਦਾ ਵੀ ਭਤੀਜਿਆਂ ਨਾਲ ਪਿਆਰ ਹੁੰਦਾ ਜੀ ਫੂਫਿਆਂ ਨਾਲ ਹੁੰਦਾ ਜੀ ਬੂਆਂ ਨਾਲ ਹੁੰਦਾ ਮਾਸੀਆਂ ਨਾਲ ਹੁੰਦਾ ਅੱਜ ਤੱਕ ਇਸਦਾ ਕਿਸੇ ਨਾਲ ਪਿਆਰ ਹੀ ਨਹੀਂ ਐਵੇਂ ਡਰਾਮੇਬਾਜ਼ੀ ਕੀਤੀ ਵੀ ਹੈ ਸਾਰਾ ਕੁਛ ਅਸੀਂ ਹਾਂਜੀ ਡਰਾਮੇਬਾਜ਼ੀ ਹੈ ਜਦੋਂ ਕਦੇ ਉਹਨੇ ਬੜੀ ਹੱਕ ਭੱਜ ਕੇ ਹੱਕ ਕਰਦੇ ਹੱਥ ਜੋੜਦੇ ਹਾਂ ਵਿੱਚੋਂ ਦੋ ਮਿੰਟ ਦੀ ਹੁੰਦੇ ਤੁਸੀਂ ਫੋਨ ਕਰਕੇ ਪ੍ਰੈਕਟੀਕਲ ਦੇਖੋ ਫੋਨ ਕਰਦੇ ਹਾਂ ਆਪਾਂ ਕਿੰਨੇ ਕੁ ਹਾਂਜੀ ਪਿਆਰੇ ਹੋ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਬਸ ਤੁਹਾਨੂੰ ਹੀ ਯਾਦ ਕਰਦੇ ਸੀਗੇ ਉੱਧਰੋਂ ਫੋਨ ਰੱਖ ਕੇ ਪੁੱਛੋ ਵੀ ਜੇ ਕੋਈ ਪੁੱਛ ਲਿਆ ਵੀ ਕਿਹਦਾ ਐਵੇਂ ਐਵੇਂ ਰੋਜ਼ ਹੀ ਚਵਰ ਚਵਰ ਕਰਦੀ ਹੈ ਮੂੰਹ ਤੋਂ ਮਿੱਠੇ ਅੰਦਰ ਸਾਡੇ ਸ਼ੈਤਾਨੀ ਤੇ ਇਸੇ ਕਰਕੇ ਹੈ ਦੁੱਖਦਾਨੀ ਇਹੀ ਇਸੇ ਹੀ ਦੁੱਖਾਂ ਦਾ ਕਾਰਨ ਹੈ ਕਿਉਂਕਿ ਜਦੋਂ ਅਸੀਂ ਸ਼ੈਤਾਨੀਆਂ ਬੰਦ ਕਰ ਦਈਏ ਕੰਮ ਕਰੀਏ ਇਮਾਨਦਾਰੀ ਨਾਲ ਕੰਮ ਕਰੀਏ ਥੋੜੀ ਬਰਕਤ ਘੱਟ ਪੈ ਜੂਗੀ ਜ਼ਰੂਰੀ ਤਾਂ ਨਹੀਂ ਵੀ ਆਪਾਂ ਮੀਟ ਦੇ ਗੇੜੇ ਦੇਣੇ ਨੇ ਦਾਲ ਦੇ ਵਿੱਚ ਤਾਂ ਉਦੋਂ ਜ਼ਿਆਦਾ ਤਾਕਤ ਹੈ ਹਾਂਜੀ ਜ਼ਰੂਰੀ ਤਾਂ ਨਹੀਂ ਵੀ ਆਪਾਂ 11 ਇੰਚ ਦੇ ਪਲਾਂਗੇ ਤਾਂ ਸੋਨਾ ਜੇ ਥੱਕ ਟੁੱਟ ਕੇ ਆਵਾਂਗੇ ਜਦ ਭੂੰਜੇ ਪੈ ਜਾਓ ਵਧੀਆ ਨੀਂਦ ਆਊ ਸਾਨੂੰ ਪਤਾ ਕਾਲਜ 'ਚ ਅਸੀਂ ਪੜ੍ਹ ਦਿੰਦੇ ਸੀਗੇ ਟਰੱਕਾਂ ਦੇ ਉੱਤੇ ਕਈ ਵਾਰੀ ਚੜ੍ਹ ਕੇ ਯੂਨੀਵਰਸਿਟੀ ਤੋਂ ਘਰ ਨੂੰ ਆਉਣਾ ਉਹ ਕਈ ਵਾਰੀ ਪੱਥਰਾਂ ਦਾ ਟਰੱਕ ਭਰਿਆ ਹੁੰਦਾ ਸੀਗਾ ਪਹਿਲਾਂ ਬੈਠੇ ਜਾਂਦੇ ਫਿਰ ਹੌਲੀ ਹੌਲੀ ਟੰਗਾਂ ਕਰਨੇ ਫਿਰ ਉਹਦੇ ਉੱਤੇ ਹੀ ਨੀਂਦ ਆ ਜਾਂਦੀ ਸੀ ਵਧੀਆ ਹਾਂਜੀ ਅਤੇ ਨੀਂਦ ਸਾਨੂੰ ਤਾਂ ਕਰਕੇ ਨਹੀਂ ਆਉਂਦੀ ਕਿਉਂਕਿ ਅਸੀਂ ਬੇਈਮਾਨੀਆਂ ਕੀਤੀਆਂ ਵੀ ਹੈ ਲੋਕਾਂ ਨਾਲ ਠੱਗੀਆਂ ਕੀਤੀਆਂ ਮੈਂ ਜਾਇਦਾਦਾਂ ਇਕੱਠੀਆਂ ਕੀਤੀਆਂ ਢੇਰ ਦੇ ਢੇਰ ਇਕੱਠੇ ਕਰੀ ਜਾਂਦੇ ਹਾਂ ਜਿਹਦੇ ਕਰਕੇ ਨੀਂਦ ਨਹੀਂ ਆਉਂਦੀ ਜਿਹਦੇ ਕਰਕੇ ਬੱਚੇ ਵਿਗੜੇ ਜਾਂਦੇ ਨੇ ਬੱਚੇ ਆਪਣੇ ਤੁਰੇ ਫਿਰਦੇ ਨੇ ਕਿਸੇ ਪਾਸੇ ਪਿਓ ਆਪਣੇ ਪਾਸੇ ਤੁਰੇ ਫਿਰਦਾ ਮਾਂ ਬਾਪ ਕੀ ਹੈ ਰਾਤ ਨੂੰ ਲੇਟ ਆਉਂਦੇ ਨੇ ਬੱਚੇ ਪਹਿਲਾਂ ਸੌਂ ਜਾਂਦੇ ਨੇ ਅਤੇ ਸਵੇਰੇ ਮਾਂ ਬਾਪ ਲੇਟ ਉੱਠਦੇ ਨੇ ਬੱਚੇ ਸਕੂਲ ਚਲੇ ਜਾਂਦੇ ਨੇ ਸਾਡੀ ਮੁਲਾਕਾਤ ਕਦੋਂ ਹੁੰਦੀ ਹੈ ਜੀ ਉਹਨਾਂ ਨਾਲ ਅਸੀਂ ਫਿਰ ਕਹਿੰਦੇ ਬੱਚੇ ਤਾਂ ਟੁੱਟ ਟੁੱਟ ਕੇ ਮਰੀ ਜਾਂਦੇ ਹਾਂ ਬੱਚਿਆਂ ਨੂੰ ਅਸੀਂ ਟਾਈਮ ਨਹੀਂ ਦਿੰਦੇ ਜੇ ਅਸੀਂ ਟਾਈਮ ਦਈਏ ਤਾਂ ਬੱਚੇ ਸਾਡੇ ਸਿੱਧੇ ਪਾਸੇ ਹੋ ਜਾਣ ਜਦੋਂ ਅਸੀਂ ਬੱਚਿਆਂ ਨੂੰ ਟਾਈਮ ਹੀ ਨਹੀਂ ਦਿੰਦੇ ਆਪ ਜਾਣੀ ਵੀ ਭੱਜ ਭੱਜ ਕੇ ਕੰਮ ਕਰੀ ਜਾਂਦੀ ਓਵਰ ਟਾਈਮ ਵੀ ਦੱਬੀ ਜਾਂਦੇ ਹਾਂ ਅਤੇ ਥੱਕੇ ਟੁੱਟੇ ਆਉਂਦੇ ਹਾਂ ਜੋ ਥੱਕੇ ਟੁੱਟੇ ਆਉਂਦੇ ਹਾਂ ਐਨਰਜੀ ਹੁੰਦੀ ਨਹੀਂ ਰੋਟੀ ਖਾਉਣ ਨੂੰ ਲੜਾਈ ਝਗੜਾ ਤਾਂ ਉਦੋਂ ਹੋ ਜਾਂਦਾ ਅਤੇ ਬੱਚਾ ਵਿਹਲਾ ਹੁੰਦਾ ਉਹ ਫਿਰ ਵਸਤੇ ਦੇ ਵਿੱਚ ਦੇਖੋ ਚਿੱਟੀਆਂ ਪੁੜੀਆਂ ਮਿਲਦੀਆਂ ਉਹ 'ਚੋਂ ਹਾਂਜੀ ਬਹੁਤ ਇਸੇ ਕਰਕੇ ਆ ਜਿਹੜੇ ਵੇਚਦੇ ਨੇ ਉਹਨਾਂ ਨੂੰ ਕਿਹੜਾ ਸ਼ਰਮ ਹੈਗੀ ਉਹਨਾਂ ਦੀ ਦੇਖੋ ਲੌਜਿਕ ਕਿੰਨੀ ਘਟੀ ਹੈ ਜਿਹੜਾ ਮਨ ਹੈ ਨਾ ਬੜੀ ਘਟੀਆ ਲੌਜਿਕ ਦਿੰਦਾ ਉਹਨਾਂ ਨੂੰ ਪੁੱਛੋ ਵੀ ਸ਼ਰਾਬ ਦੇ ਠੇਕੇ ਗੌਰਮੈਂਟ ਨੂੰ ਪੁੱਛੋ ਵੀ ਤੁਸੀਂ ਬੰਦ ਕਿਉਂ ਨਹੀਂ ਕਰਦੇ ਸ਼ਰਾਬ ਦਾ ਨੁਕਸਾਨ ਹੈ ਚਿੱਟੀਆਂ ਪੁੜੀਆਂ ਡਰੱਗਸ ਦਿਨ ਪ੍ਰਤੀ ਦੁਨੀਆਂ 'ਚ ਫੈਲ ਗਈ ਕਿਉਂ ਨਹੀਂ ਕਰਦੇ ਉਹ ਕਹਿੰਦੇ ਤੁਸੀਂ ਨਾ ਖਾਓ ਜੀ ਇਹੀ ਚਲਾਕੀ ਹੈ ਨਾ ਖਾਓ ਜੀ ਤੁਸੀਂ ਉਹਨਾਂ ਦੇ ਫੜ ਕੇ ਮਾਰੋ ਛਿੱਤਰ ਲੰਬੇ ਪਾ ਕੇ ਇੰਡੀਆ ਦੇ ਤਰੀਕੇ ਨਾਲ ਵੀ ਵੇਚਦੇ ਹੋ ਤੁਸੀਂ ਉਹਦੇ ਨੱਕ 'ਚ ਪਾਓ ਵੀ ਤੂੰ ਖਾ ਆਪ ਤਾਂ ਖਾਂਦੇ ਨਹੀਂ ਦੂਜਿਆਂ ਨੂੰ ਖਵਾਉਂਦੇ ਨੇ ਕਿਉਂਕਿ ਮੋਟੇ ਪੈਸੇ ਆਉਂਦੇ ਨੇ 10-10 ਹਜ਼ਾਰ 15-15 ਹਜ਼ਾਰ 20-20 ਹਜ਼ਾਰ ਗਜ਼ ਫੁੱਟ ਦੇ ਵੱਡੇ ਵੱਡੇ ਮਕਾਨ ਪਾਏ ਵੇ ਨੇ ਡਰੱਗਸ ਇੱਥੋਂ ਜਾ ਕੇ ਦੂਜੇ ਟਰੱਕ 'ਚ ਲੰਘਾਉਂਦੇ ਆ ਕਹਿੰਦਾ ਇੱਕ ਵਾਰੀ ਲੰਘ ਗਈ ਤਾਂ ਕਿੰਨੇ ਹੀ ਪੈਸੇ ਆ ਜਾਣਗੇ ਇਹ ਜਿਹੜੇ ਕੰਮ ਨੇ ਨਾ ਇਹ ਲਾਲਚ ਹੈ ਹਾਂਜੀ ਜਦੋਂ ਅਸੀਂ ਦੂਜੇ ਦਾ ਦੇਖਦੇ ਹਾਂ ਵੀ ਸਾਡਾ ਤਾਂ ਯਾਰ ਟਾਊਨ ਹਾਊਸ ਹੀ ਆ ਉਹ ਬੁਲਾਣਾ ਮੇਰੇ ਨਾਲ ਹੀ ਆਇਆ ਸੀ ਕੈਨੇਡਾ 'ਚ ਉਹਨੇ 10,000 ਸਕੇਅਰ ਫੁੱਟ ਦਾ ਮਕਾਨ ਲੈ ਲਿਆ ਉਹ ਫਿਰ ਰਾਤ ਨੂੰ ਸਾਨੂੰ ਤੋੜ ਕੇ ਖਾਂਦੀ ਜਾਣ ਇਹ ਨਹੀਂ ਸੋਚਦੇ ਵੀ ਸਾਡੀ ਤਾਂ ਨੀਂਦ ਵਧੀਆ ਆਉਂਦੀ ਹੈ ਉਹਦੇ ਪਤਾ ਨਹੀਂ ਕੀ ਹਾਲ ਹੋਣਗੇ ਜਿਹੜੇ ਹੱਥਾਂ ਨੂੰ ਲੱਗਦੇ ਨੇ ਨਾ ਵੀ ਅਸੀਂ ਬਹੁਤ ਖੁਸ਼ ਹਾਂ ਉਹ ਬਹੁਤ ਅਮੀਰ ਬਣ ਗਿਆ ਕੋਈ ਮਿਨਿਸਟਰ ਬਣ ਗਿਆ ਕੁਝ ਮੈਂ ਮਿਨਿਸਟਰਾਂ ਨੂੰ ਵੀ ਦੇਖਿਆ ਅੰਟੈਰੀਓ ਦੇ ਦੇਖਿਆ ਮਿਨਿਸਟਰਾਂ ਨੂੰ ਰੋਟੀ ਖਾਣ ਤੱਕ ਨਹੀਂ ਕਿਤੇ ਸੈਲਡ ਤੱਕ ਨਹੀਂ ਉਹਨਾਂ ਨੇ ਖਾਧਾ ਹਾਂਜੀ ਉਹ ਉਹਨਾਂ ਦੀ ਕੀ ਹਾਲਤ ਹੈ ਸੋ ਜਿਹੜਾ ਬੰਦਾ ਹੱਕ ਹਲਾਲ ਦੀ ਕਮਾਈ ਕਰਦਾ ਵਧੀਆ ਖਾਂਦਾ ਸਮਕਾਈ ਤਾਜ਼ੀ ਖਾਂਦਾ ਜਿਹੜੇ ਬੰਦੇ ਬਾਹਲੇ ਪੈਸੇ ਇਕੱਠੇ ਖਾਂਦੇ ਉਹ ਬਸ ਹੀ ਖਾਂਦੇ ਨੇ ਕਦੇ ਪੀਜ਼ਾ ਖਾ ਲਿਆ ਕਦੇ ਬਰਗਰ ਖਾ ਲਿਆ ਕਦੇ ਉਹ ਖਾ ਲਿਆ ਜਿਹਦੇ ਨਾਲ ਸਾਡੀ ਕੋਈ ਹੈਲਦੀ ਫੂਡ ਨਹੀਂ ਹੁੰਦਾ ਸਾਡਾ ਨਾ ਕੋਈ ਸਾਡੀ ਹੈਲਦੀ ਰਿਸਪੈਕਟ ਹੁੰਦੀ ਹੈ ਐਵੇਂ ਮੂੰਹ ਦੇ ਉੱਤੇ ਲੋਕ ਤੁਹਾਡੀ ਚਮਚਾਗਿਰੀ ਜੀ ਮਾਰੀ ਜਾਂਦੇ ਅਖਬਾਰ 'ਚ ਫੋਟੋ ਚਲਾਉਂਦੇ ਹੋ ਰਿਸਪੈਕਟ ਕੋਈ ਨਹੀਂ ਹੁੰਦੀ ਰਿਸਪੈਕਟ ਤਾਂ ਉਦੋਂ ਹੁੰਦੀ ਹੈ ਜਦੋਂ ਕਿਸੇ ਤੁਸੀਂ ਦੂਸਰੇ ਦੇ ਦੁੱਖ ਦੇ ਵਿੱਚ ਕੰਮ ਆਉਂਦੇ ਹੋ ਜਦੋਂ ਤੁਹਾਡੀ ਕਹਿਣੀ ਤੇ ਕਰਨੀ ਇੱਕ ਹੁੰਦੀ ਹੈ ਕਮਾਉਣੇ ਹਰੇਕ ਨੇ ਰੋਟੀ ਹੈ ਜਦੋਂ ਤੁਸੀਂ ਹੱਕ ਹਲਾਲ ਦੀ ਕਮਾਈ ਸੱਚਾਈ ਦੱਸੋ ਇਹ ਨਹੀਂ ਹੈ ਵੀ ਜੇ ਕੋਈ ਰੀਅਲ ਸਟੇਟ 'ਚ ਬਣ ਗਿਆ ਮਿੱਠੀਆਂ ਮਿੱਠੀਆਂ ਗੱਲਾਂ ਬਣਾ ਕੇ ਰੋਟੀ ਖਾਓ ਤੇ ਮੁੜ ਕੇ ਲਾ ਦਿਓ ਟਾਂਕਾ ਤੇ ਬੰਦਾ ਸਾਰੀ ਜ਼ਿੰਦਗੀ ਉੱਪਰੋਂ ਦਾ ਉਹ ਕੁਛ ਕਹਿ ਨਹੀਂ ਸਕਦਾ ਕੋਈ ਕਾਨੂੰਨੀ ਤੁਸੀਂ ਮਕਾਨ ਲੈ ਲਿਆ ਜਾਂ ਵੇਚ ਲਿਆ ਪਰ ਅੰਦਰੋਂ ਬੰਦਾ ਬੜਾ ਦੁਖੀ ਹੁੰਦਾ ਵੀ ਇਹਨੇ ਮੈਨੂੰ ਦੱਬ ਕੇ ਲੁੱਟਿਆ ਸੋ ਇਹੋ ਜਿਹੇ ਲੁੱਟਣ ਦਾ ਅਲਟੀਮੇਟ ਕੀ ਹੁੰਦਾ ਔਲਾਦ ਪੁੱਠੀ ਨਿਕਲ ਆਉਂਦੀ ਹੈ ਕਦੇ ਐਕਸੀਡੈਂਟ ਹੋ ਜਾਂਦਾ ਕਦੇ ਤੁਸੀਂ ਹਸਪਤਾਲਾਂ 'ਚ ਕੈਂਸਰ ਨਿਕਲ ਆਉਂਦਾ ਇਹ ਫਿਰ ਕੈਂਸਰ ਕੁੰਸਰ ਜੇ ਐਂ ਹੀ ਹੁੰਦੇ ਨੇ ਹਾਂਜੀ ਹੁਣ ਕੋਰੋਨਾ ਵਾਇਰਸ ਅਸੀਂ ਸਾਰੇ ਹੀ ਠੱਗਾ ਮੈਂ ਆਪਣੇ ਆਪ ਨੂੰ ਇਹ ਨਾ ਸੋਚਾਂ ਕਿ ਧਰਮਾਤਮਾ ਮੈਂ ਵੀ ਵੱਡਾ ਠੱਗਾ ਬਥੇਰੀਆਂ ਚੋਰੀਆਂ ਡਾਕੇ ਮਾਰੇ ਨੇ ਕੀ ਗੱਲ ਕਿਹੜੀ ਕਮੀ ਛੱਡੀ ਹੈ ਜਦੋਂ ਪੜ੍ਹਦੇ ਸੀ ਪੜ੍ਹਾਉਂਦੇ ਸੀ ਬਥੇਰੀ ਚੱਕ ਚੱਕ ਕੇ ਰੋਟੀਆਂ ਹੋਸਟਲ 'ਚੋਂ ਖਾ ਲੈਂਦੇ ਸੀ ਵਾਲਾ ਡਰਦਾ ਮਾਰਾ ਕੁਛ ਕਹਿੰਦਾ ਨਹੀਂ ਸੀ ਵੀ ਯੂਨੀਅਨ ਦਾ ਲੀਡਰ ਪਰ ਅਸੀਂ ਹਰ ਵਕਤ ਪਾ ਲੈਂਦੇ ਹਾਂ। ਜੇ ਸ਼ੈੱਡ ਦੇ ਨਾਲ ਹੁਣ 20 ਕਿਲੋ ਦਾ ਅਸੀਂ ਪੱਥਰ ਬੰਨਦੀ ਹੈ ਭਾਰ ਬੰਨਦੀ ਅਸੀਂ ਸਾਨੂੰ ਤੁਰਨਾ ਔਖਾ ਹੋ ਜਾਊਗਾ। ਇਸ ਕਰਕੇ ਜਦੋਂ ਵੀ ਅਸੀਂ ਕੋਈ ਕੰਮ ਕਰੀਏ ਚੰਗੇ ਜਾਂ ਮਾੜੇ ਸੋਚੀਏ ਵੀ ਕਿਹੋ ਜਿਹੇ ਕਰਨੇ ਆ, ਇੰਨੇ ਮਾੜੇ ਨਾ ਕੰਮ ਕਰ ਲਓ, ਇੰਨੀਆਂ ਵੱਡੀਆਂ ਨਾ ਠੱਗੀਆਂ ਕਰ ਲਓ ਕਿ ਜਿਹੜੀਆਂ ਤੁਹਾਨੂੰ ਫਿਰ ਉਹ ਮੁਸੀਬਤਾਂ 'ਚ ਇੰਨੇ ਵਿਚਾਰ ਬਸ ਜੇਲ੍ਹ 'ਚ ਜਾ ਕੇ ਚੱਕੀਆਂ ਚੱਲਣੀਆਂ ਪੈਣ। ਥੋੜ੍ਹੀ ਮੋਟੀ ਚਲੋ ਆਪਣੀ ਰੋਜ਼ੀ ਲਈ ਕਈ ਵਾਰੀ ਮਾੜਾ ਮੋਟਾ ਝੂਠ ਵੀ ਬੋਲ ਦੇਣ ਤਾਂ ਚੱਲ ਚੱਲ ਇੰਨਾ ਕੁ ਚਲਾਓ ਜਿਵੇਂ ਆਪਣੇ ਕਮੀਜ਼ ਪਾਇਆ ਵਾ ਜਾਂ ਮੇਰਾ ਕੋਟ ਪਾਇਆ ਵਾ, ਇੰਨਾ ਕੁ ਭਾਰ ਚੱਕੋ ਜੇ ਇੰਨਾ ਵੱਡਾ ਭਾਰ ਨਾ ਚੱਕ ਲਓ ਵੀ ਗੋਡੇ ਹੀ ਜਵਾਬ ਦੇ ਜਾਣ। ਸੋ ਇਸ ਕਰਕੇ ਕੋਸ਼ਿਸ਼ ਕਰੀਏ ਚੰਗੀ ਕੰਪਨੀ ਰੱਖਣਾ, ਕੰਪਨੀ ਦਾ ਬਹੁਤ ਵੱਡਾ ਅਸਰ ਹੈ। ਜਿੰਨਾ ਚਿਰ ਤੱਕ ਕੰਪਨੀ ਨਹੀਂ ਨਾ ਵਧੀਆ ਮਿਲਦੀ, ਜਿਹੜਾ ਚੁਗਲਖੋਰਾਂ ਦੀ ਹੈ, ਰਾਤ ਨੂੰ ਪੈਗ ਲਾਉਣ ਦੀ ਹੈ, ਮੀਟ ਖਾਣ ਦੀ ਹੈ, ਡਾਂਸ ਦੇਖਣ ਦੀ ਹੈ, ਨਾਈਟ ਕਲੱਬਾਂ ਜਾਣ ਦੀ ਹੈ, ਇਹ ਜਿਹੜੀ ਕੰਪਨੀ ਹੈ ਫਿਰ ਉਧਰਲੇ ਪਾਸੇ ਲਿਜਾਊਗੀ। ਜੇ ਤੁਸੀਂ ਚੰਗੇ ਬੰਦਿਆਂ ਕੋਲ ਰਹੋਗੇ ਚੁਗਲੀ ਨਾ ਕਰਨਾ ਵੀ ਰੱਬ ਦਾ ਨਾਂ ਲੈ ਲਓ, ਆਪਾਂ ਕੀ ਲੈਣਾ ਕਿਸੇ ਦੀ ਚੁਗਲੀ ਕਰਕੇ, ਉਹਦਾ ਅਸਰ ਨੈਚੁਰਲੀ ਆਟੋਮੈਟਿਕਲੀ ਸਾਡੇ ਤੇ ਪਊਗਾ। ਸੋਰੀ ਮੈਂ ਅੱਜ ਮੈਨੂੰ ਖੁਦ ਨਹੀਂ ਪਤਾ ਵਾ ਕਿੱਧਰੋਂ ਪ੍ਰੋਗਰਾਮ ਸ਼ੁਰੂ ਕੀਤਾ ਤੇ ਕਿੱਧਰੋਂ ਬੰਦ ਕਰਤਾ, ਮੇਰੀਆਂ ਫੀਲਿੰਗਸ ਇਹ ਨੇ, ਪਰ ਮੈਂ ਕਿਸੇ ਨੂੰ ਨਹੀਂ ਕਿਹਾ, ਮੈਂ ਓਪਨ ਏਅਰ ਕਹਿੰਦਾ, ਇਹ ਮੈਂ ਆਪਣੇ ਆਪ ਨੂੰ ਸਮਝਾਇਆ, ਆਪਣੇ ਲਈ ਕੀਤਾ, ਮੈਂ ਕਿਸੇ ਨੂੰ ਨਹੀਂ ਕਹਿ ਰਿਹਾ ਕੁਛ ਕਰੋ। ਜਿਹੜਾ ਕੋਈ ਕਰੂਗਾ ਜਿਸ ਤਰ੍ਹਾਂ ਦਾ ਅਮਲ ਕਰਾਂਗੇ ਉਸ ਤਰ੍ਹਾਂ ਦਾ ਅਸੀਂ ਭੁਗਤ ਲਾਂਗੇ, ਚੰਗਾ ਕਰਾਂਗੇ ਚੰਗਾ ਹੋ ਜਾਊਗਾ, ਮਾੜਾ ਕਰਾਂਗੇ ਮਾੜਾ ਹੋ ਜਾਊਗਾ। ਸੋ ਇਹ ਜਿਹੜਾ ਪ੍ਰੋਗਰਾਮ ਹੈ ਮੇਰੇ ਖਿਆਲ, ਆਈ ਹੈਵ 2 ਮਿੰਟਸ ਐਜ਼ ਸ਼ੀ ਟੋਲਡ ਮੀ, ਸੋ 2 ਮਿੰਟ ਲਈ ਮੈਂ ਆਪਣੀ ਹੁਣ ਵਪਾਰ ਦਾ ਕਰ ਲੈਣਾ ਗੱਲ। ਵਪਾਰ ਦਾ ਮਤਲਬ ਇਹ ਨਹੀਂ ਪੈਸੇ, ਉਹਨਾਂ ਨੇ ਪੈਸੇ ਪੂਸੇ ਤਾਂ ਮਾਲਕ ਨੇ ਪਹਿਲਾਂ ਹੀ ਬਹੁਤ ਸੁੱਖਣਾ ਚੰਗੇ ਦਿੱਤੇ ਨੇ, ਕੋਈ ਪ੍ਰੋਬਲਮ ਨਹੀਂ ਹੈ। ਸੋ ਨਾ ਲਉਂਗੇ ਤਾਂ ਵੀ ਕੋਈ ਫਰਕ ਨਹੀਂ, ਮੈਂ ਤਾਂ ਇਹ ਕਹਿੰਦਾ ਜੇ ਤੁਹਾਨੂੰ ਫਾਇਦਾ ਮਿਲਦਾ ਤੇ ਤੁਸੀਂ ਐਨਕਾਂ ਲੈ ਸਕਦੇ, ਜਿੰਨੀ ਛੇਤੀ ਐਨਕਾਂ ਦਾ ਮੇਰਾ ਖੜਾ ਛੁੱਟੂ, ਕੋਈ ਮੇਰੀ ਕਦੀ ਬੁੱਕ ਵੀ ਪੈਂਡਿੰਗ ਪਈ ਹੈ ਮੈਂ ਉਹਨੂੰ ਵੀ ਫਾਈਨਲਾਈਜ਼ ਕਰਾਂ ਆਪਣੀ ਨੂੰ, ਹੈਂਜੀ। ਸੋ BNC ਮੈਡੀਕਲ ਸੈਂਟਰ, BNC ਵਿਜ਼ਨ ਸੈਂਟਰ, BNC ਐਨਕਾਂ ਦੀ ਦੁਕਾਨ ਬ੍ਰੈਮਲੀ ਤੇ ਕੰਟਰੀ ਸਾਈਡ ਦੀ ਨੁੱਕਰ ਤੇ ਹੈ, ਜਿੱਥੇ ਕਿ ਗੈਸ ਸਟੇਸ਼ਨ ਹੈ, ਤੁਸੀਂ ਉੱਥੇ ਆਓ। ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ 4 ਦਿਨ ਅਸੀਂ 12 ਵਜੇ ਤੋਂ ਲੈ ਕੇ 5 ਵਜੇ ਤੱਕ ਖੁੱਲਦੇ ਹਾਂ, ਸ਼ੁੱਕਰਵਾਰ ਬੰਦ ਹੁੰਦੇ ਹਾਂ, ਸੈਚਰਡੇ ਤੇ ਸੰਡੇ 11 ਤੋਂ ਲੈ ਕੇ 2 ਵਜੇ ਤੱਕ ਖੁੱਲਦੇ ਹਾਂ। ਪਿਆਰ ਨਾਲ ਬੋਲੋ, ਚਾਹ ਪਾਣੀ ਪੀ ਕੇ ਜਾਓ, ਐਵੇਂ ਧੌਂਸ ਨਾਲ ਝੂਠ ਬੋਲਣ ਦਾ ਇਹਨਾਂ ਗੱਲਾਂ 'ਚ ਕੋਈ ਇੰਪਰੈਸ਼ਨ ਨਹੀਂ ਵਧੀਆ ਬਣਦਾ। ਤਾਂ ਉੱਥੇ ਸਸਤੀ ਮਿਲਦੀ ਹੈ, ਇੱਥੇ ਮਿਲਦੀ ਹੈ ਘਟੀਆ, ਫਲਾਣਾ ਦੇਖਣਾ, ਉੱਧਰ ਉੱਧਰ, ਇਹ ਬੰਦੇ ਦੀ ਪਰਸਨੈਲਿਟੀ ਜੱਜ ਕਰਦੀ। ਜਿਹੜੇ ਬੰਦੇ ਚੰਗੇ ਸਮਝਦਾਰ ਹੁੰਦੇ ਨੇ ਉਹਨਾਂ ਨੂੰ ਪਤਾ ਵੀ ਜੇ ਤੁਹਾਨੂੰ ਲੱਗਦਾ ਕਿ ਬਹੁਤ ਵਧੀਆ ਚੁੱਪ ਕਰਕੇ ਲੈ ਲਓ, ਜੇ ਨਹੀਂ ਲੱਗਦਾ ਠੱਗੀ ਹੈ ਚੁੱਪ ਕਰਕੇ ਕਿਤੇ ਹੋਰ ਚਲੇ ਜਾਓ, ਗੱਲ ਹੀ ਖਤਮ। ਹਾਂਜੀ, ਪਿਆਰ ਨਾਲ ਰਹੋ ਤਾਂ ਕਿ ਇੰਪਰੈਸ਼ਨ ਤੁਹਾਡਾ ਵੀ ਚੰਗਾ ਪਵੇ, ਦੂਜੇ ਦੇ ਪਵੇ। ਆਪਾਂ ਇੱਥੇ ਤਾਂ ਰਹਿਣਾ ਕਿਤੇ, ਮਾਨਸਾ ਮੰਡੀ ਤੇ ਥੋੜਾ ਜਾਣਾ ਜਾਂ ਕੋਈ ਜਗਰਾਉਂ ਵਾਲੀ ਮੰਡੀ ਤੇ ਜਾਣਾ, ਇੱਥੇ ਹੀ ਰਹਿਣਾ ਆਪਾਂ ਕੈਨੇਡਾ 'ਚ, ਕਿਸੇ ਨਾ ਕਿਸੇ ਰੂਪ 'ਚ ਮਿਲਾਂਗੇ ਤਾਂ ਘੱਟੋ ਘੱਟ ਇੱਕ ਦੂਜੇ ਨੂੰ ਯਾਦ ਤਾਂ ਕਰੀਏ, ਵਧੀਆ ਕਰੀਏ। ਇਹੀ ਆਪਾਂ ਪੈੜਾਂ ਛੱਡ ਕੇ ਜਾਓ, ਜਿਵੇਂ ਜਾਨਵਰ 'ਚ ਪਿੱਛੇ ਪੈੜਾਂ ਛੱਡ ਕੇ ਜਾਂਦੇ ਤੁਰਦੇ ਨੇ, ਉਹ ਪੈੜਾਂ ਉਹਨਾਂ ਨੂੰ ਆਪਾਂ ਦੇਖ ਕੇ ਕਿੰਨੇ ਖੁਸ਼ ਹੁੰਦੇ ਵੀ ਕਿੰਨੇ ਵਧੀਆ ਪੈੜਾਂ ਨੇ। ਸੋ ਚੰਗੀਆਂ ਪੈੜਾਂ ਛੱਡ ਕੇ ਜਾਈਏ ਤਾਂ ਕਿ ਸਾਡਾ ਪਿਆਰ ਵਧੇ। ਜਦੋਂ ਅਸੀਂ ਆਪਣੇ ਇੱਕ ਗੁਆਂਢੀ ਨਾਲ ਪਿਆਰ ਕਰਾਂਗੇ, ਗੁਆਂਢੀ ਦਾ ਦੂਜੇ ਗੁਆਂਢੀ ਨਾਲ, ਦੂਜੇ ਦਾ ਤੀਜੇ ਨਾਲ ਹੋਊਗਾ, ਤੇ ਸੰਸਾਰ ਹੀ ਸਾਰਾ ਸੁੱਖਾਂ ਦਾ ਘਰ ਬਣ ਜਾਊਗਾ। ਸੋ ਇੰਨਾ ਹੀ ਮੈਂ ਤੁਹਾਨੂੰ ਕਹਿਣਾ, ਜੇ ਕੋਈ ਕਿਹਾ ਗਿਆ ਉਹ ਵੱਧ ਘੱਟ ਦਿਲੋਂ ਮੈਂ ਕਿਹਾ ਨਹੀਂ, ਜੇ ਕਿਤੇ ਅਚਾਨਕ ਨਿਕਲ ਗਿਆ ਕਿਉਂਕਿ ਮੈਂ ਨਾ ਲਿਖ ਕੇ ਲਿਆ ਨਾ ਕੁਛ ਲਿਆ, ਨਾ ਹੀ ਮੈਨੂੰ ਪਤਾ ਸੀ ਕਿਹੜੀ ਟੋਪਿਕ ਤੇ ਗੱਲ ਕਰਨੀ ਹੈ, ਜੋ ਮਾਲਕ ਨੇ ਕਹਾ ਤਾਂ ਕਹਿਤਾ। ਸੋ ਪਲੀਜ਼ ਉਹਦੇ ਲਈ ਮੈਂ ਆਈ ਫਾਰਗਿਵ, ਪਲੀਜ਼ ਫਾਰਗਿਵ ਮੀ ਕਿ ਜੇ ਮੈਂ ਕੋਈ ਤੁਹਾਨੂੰ ਗਲਤ ਕਿਹਾ ਹੋਵੇ, ਪਰ ਦਿਲੋਂ ਨਹੀਂ ਕਿਹਾ। ਥੈਂਕ ਯੂ ਵੈਰੀ ਮੱਚ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
आप CIBC Global Money Transfer के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाए $50। अधिक जानकारी के लिए CIBC.com/transfer पर जाएं।
ਖੁੱਲ ਗਿਆ ਵੀ ਖੁੱਲ ਗਿਆ,
ਫਲਾਇੰਗ ਫੈਸ਼ਨ ਖੁੱਲ ਗਿਆ।
ਹਾਂਜੀ, ਫਲਾਇੰਗ ਫੈਸ਼ਨ ਹੁਣ ਸਨਪੈਕ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਖੁੱਲ ਚੁੱਕਾ ਹੈ, ਜਿੱਥੇ ਹਰ ਤਰ੍ਹਾਂ ਦੀ ਫੈਬਰਿਕ ਕੌਡੀਆਂ ਦੇ ਭਾਅ ਵੇਚੀ ਜਾ ਰਹੀ ਹੈ। ਇੱਕ ਖਰੀਦੋਗੇ ਤੇ ਦੂਜਾ ਸੂਟ ਬਿਲਕੁਲ ਅੱਧੀ ਕੀਮਤ ਤੇ ਲਓਗੇ। ਕੁੜਤੇ ਪਜਾਮੇ ਦਾ ਕੱਪੜਾ, ਕੋਟ ਪੈਂਟਾਂ ਦਾ ਕੱਪੜਾ, ਕੈਨੇਡੀਅਨ ਰੈਡੀਮੇਡ ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ। ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ ਯੂਨਿਟ ਨੰਬਰ 13 ਵਿੱਚ ਪਹੁੰਚੋ, 905-694-9797। ਫਲਾਇੰਗ ਫੈਸ਼ਨ ਵੇਅਰ ਹਾਊਸ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
ਓ ਮੈਂ ਕਿਹਾ ਜਲਦੀ ਤਿਆਰ ਹੋ ਜਾ, ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ।
ਹਾਂ ਸੋਡੀ ਫਰਨੀਚਰ ਹੀ ਤਾਂ ਜਾਣਾ ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ।
ਹੁਣ ਨਹੀਂ, ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ। ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ।
ਸੋਡੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ। ਆਪਣੀ ਪਸੰਦ ਦਾ ਫਰਨੀਚਰ ਵਧੀਆ ਡੀਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ 142 ਕੈਨੇਡੀ ਰੋਡ South Brampton Day. Call 905-874-7171.
आप सुन रहे हैं आपका अपना रेडियो 770 AM। हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288। इसके अलावा कैलगरी, वैंकूवर, एडमिंटन और रिजाइना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com। लाइक करें फेसबुक पेज eawaz, डाउनलोड करें फ्री eawaz ऑफिशियल ऐप। रेडियो 770 AM वॉइस ऑफ कम्युनिटी। फॉर मोर डिटेल्स विजिट eawaz.com।
यू आर लिसनिंग टू WTOR 770 AM, यंगस्टाउन टोरंटो।